Furniture till Sally Nobian.
142 Kennedy Road, Brampton, 905-874-7171.
ਹਰ ਗੁਲਸ਼ਨ ਗੁਲਜ਼ਾਰ ਰਹੇ ਜ਼ਿੰਦਗੀ ਦੇ ਵਿੱਚ ਪਿਆਰ ਰਹੇ ਰੰਗ ਰੋਸ਼ਨੀ ਲਫ਼ਜ਼ਾਂ ਤੇ ਜਜ਼ਬਾਤਾਂ ਦੀ ਖੁਸ਼ਬੂ ਵੰਡਦਾ ਰੇਡੀਓ ਪ੍ਰੋਗਰਾਮ ਇੰਤਜ਼ਾਰ ਤੁਹਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਗੀਤ ਸੰਗੀਤ ਮਨੋਰੰਜਨ ਨਾਲ ਲਬਰੇਜ਼ ਰੇਡੀਓ ਪ੍ਰੋਗਰਾਮ ਇੰਤਜ਼ਾਰ
ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖ਼ਬਰਾਂ ਅਤੇ ਟਾਕ ਸ਼ੋ ਰੇਡੀਓ ਇੰਤਜ਼ਾਰ
ਓ ਯਾਰ ਫਿਰ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ
ਟਰਮ ਇੰਸ਼ੋਰੈਂਸ
ਸੁਪਰ ਵੀਜ਼ਾ
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272
ਸਾਰੀ ਥਕਾਵਟ ਦੂਰ ਹੋ ਗਈ ਹੈ
ਅੱਜ ਤਾਂ ਬੜੀ ਚੈਨ ਵਾਲੀ ਨੀਂਦ ਆਈ ਹੈ
ਕੰਫਰਟੇਬਲ ਡਿਊਰੇਬਲ ਤੇ ਅਫੋਰਡੇਬਲ ਰਿਸ਼ੀ ਮੈਟ੍ਰੇਸਿਸ
ਜਿਹੜੇ ਅਫੋਰਡੇਬਲ ਪ੍ਰਾਈਸ ਤੇ ਵਧੀਆ ਅਤੇ ਲੌਂਗ ਲਾਈਫ ਮੈਟ੍ਰੇਸਿਸ ਬਣਾਉਂਦੇ ਨੇ ਦੋ ਲੋਕੇਸ਼ਨਸ ਤੋਂ ਸਰਵ ਕਰਦੇ ਨੇ 1771 ਐਲਬੀਨੋ ਰੋਡ ਈਟੋਬੀਕੋਕ ਸੈਕਿੰਡ ਲੋਕੇਸ਼ਨ 585 ਮਿਡਲਫੀਲਡ ਰੋਡ ਸਕਾਰਬਰੋ ਇਸ ਲੋਕੇਸ਼ਨ ਤੇ ਮੈਟ੍ਰੇਸਿਸ ਦੇ ਨਾਲ ਨਾਲ ਹਰ ਕਿਸਮ ਦਾ ਫਰਨੀਚਰ ਵੀ ਲੈ ਸਕਦੇ ਹੋ
ਜੀ ਹਾਂ ਰਿਸ਼ੀ ਮੈਟ੍ਰੇਸ ਅੱਜ ਹੀ ਕਾਲ ਕਰੋ 416-213-1117 ਤੇ
ਸਿਗਨੇਚਰ ਆਫ ਸਲੀਪ ਐਂਡ ਕੰਫਰਟ ਰਿਸ਼ੀ ਮੈਟ੍ਰੇਸ
ਕਿੰਨਾ ਪਰੇਸ਼ਾਨ ਸਾਂ ਮੈਂ ਉਹਨਾਂ ਦਿਨੀ ਜਦੋਂ ਮੁਕੱਦਮਾ ਚੱਲ ਰਿਹਾ ਸੀ
ਕਾਨੂੰਨੀ ਮਸਲਿਆਂ ਦੀ ਜਦ ਵੀ ਕੋਈ ਸਮੱਸਿਆ ਸਤਾਈ ਤਾਂ ਰਾਏ ਲਾਅ ਆਫਿਸ ਹੀ ਯਾਦ ਆਏ
ਥੈਂਕਸ ਟੂ ਬਲਬੀਰ ਸਿੰਘ ਰਾਏ
ਫੈਮਿਲੀ ਲਾਅ ਕਾਰਪੋਰੇਟ ਲਾਅ ਰੀਅਲ ਸਟੇਟ ਲਾਅ ਇਮੀਗ੍ਰੇਸ਼ਨ ਲਾਅ ਜਾਂ ਕੋਈ ਵੀ ਹੋਰ ਲੀਗਲ ਸਰਵਿਸਿਜ਼ ਲੈਣੀ ਹੋਵੇ ਤਾਂ ਯਾਦ ਰੱਖੋ ਇੱਕ ਹੀ ਨਾਮ ਰਾਏ ਲਾਅ ਆਫਿਸ
ਕਾਲ ਕਰੋ ਬਲਬੀਰ ਸਿੰਘ ਰਾਏ ਨੂੰ 905-791-9092
905-791-9292
ਜਾਂ ਫਿਰ ਪਹੁੰਚੋ 2560 ਸਟੀਲਜ਼ ਐਵੀਨਿਊ ਬ੍ਰੈਂਪਟਨ ਟੋਰ ਬ੍ਰਮੈਂਡ ਸਟੀਲਜ਼
ਰਾਏ ਲਾਅ ਆਫਿਸ
ਓਏ ਪੁੱਤਰ ਜੀ ਕੋਈ ਚੱਜ ਦਾ ਕੰਮ ਵੀ ਕਰੋਗੇ ਕਿ ਸਾਰੀ ਉਮਰ ਵਿਹਲੇ ਹੀ ਫਿਰੋਗੇ
ਪਰ ਡੈਡ ਕੋਈ ਚੱਜ ਦਾ ਕੰਮ ਮਿਲੇ ਤਾਂ ਕਰਾਂ
ਤਾਂ ਫੇਰ ਤੁਸੀਂ ਜਾਓ ਹਰਮਨ ਗਰੁੱਪ ਆਫ ਕੰਪਨੀ ਕੋਲ ਜਿਨ੍ਹਾਂ ਨੂੰ ਮਿਹਨਤੀ ਤੇ ਇਮਾਨਦਾਰ ਨੌਜਵਾਨਾਂ ਦੀ ਸਖਤ ਜ਼ਰੂਰਤ ਹੈ 12 ਮਹੀਨੇ ਕੰਮ ਮਿਲੇਗਾ ਤੇ ਪੇਮੈਂਟ ਵੀ ਟਾਈਮ ਤੇ ਅੱਜ ਹੀ ਜੁਆਇਨ ਕਰੋ ਹਰਮਨ ਗਰੁੱਪ ਆਫ ਕੰਪਨੀ ਕਾਲ ਕਰੋ ਹਰਮਨ ਗਰੁੱਪ ਆਫ ਕੰਪਨੀ ਦੇ ਜਸ ਸ਼ੋਕਰ ਨੂੰ ਕਾਲ 6476286948 647-628-6948 ਹਰਮਨ ਗਰੁੱਪ ਆਫ ਕੰਪਨੀ
ਪ੍ਰੀਤੋ ਦੇ ਮੁੰਡੇ ਦੇ ਵਿਆਹ ਤੇ ਏਡਾ ਸਵਾਦ ਖਾਣਾ ਸੀ ਬਈ ਸਾਰੇ ਉਂਗਲਾਂ ਚੱਟਦੇ ਰਹਿ ਗਏ ਮਿਠਾਈ ਤਾਂ ਬੜੀ ਸਵਾਦ ਸੀ ਕਹਿਣਾ ਹੀ ਕੀ
ਨਾ ਬੀਜੀ ਉਹਨਾਂ ਨੂੰ ਪੁੱਛ ਹੀ ਲੈਂਦੇ ਕਿ ਕਿੱਥੋਂ ਮੰਗਵਾਈਆਂ ਸੀ ਆਪਾਂ ਨਿੱਕੀ ਦੇ ਵਿਆਹ ਤੇ ਉੱਥੋਂ ਹੀ ਮੰਗਵਾ ਲਵਾਂਗੇ
ਨੈਸ਼ਨਲ ਸਵੀਟ ਤੋਂ ਮੰਗਵਾਇਆ ਸੀ ਉਹਨਾਂ ਨੇ ਖਾਣਾ ਮੈਂ ਬੁੱਕ ਵੀ ਕਰਵਾਇਆ
ਨੈਸ਼ਨਲ ਸਵੀਟ
ਚਾਹੇ ਬਹਿ ਕੇ ਖਾਓ ਚਾਹੇ ਪੈਕ ਕਰਵਾਓ ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਨੇ
ਕਾਲ ਕਰੋ ਦੀਪ ਨੂੰ
905-792-9059
ਏਰੀ ਵੇ ਡਰਾਈਵਰਾ ਕੈਨੇਡਾ ਵਾਲੇ ਆਵੇ ਕਿੱਥੇ ਜਾਂਦੀ ਤਨਖਾਹ
ਸਾਡੀ ਤਨਖਾਹ ਤੇ ਟਰੱਕ ਟਾਇਰ ਰਿਪੇਅਰ ਸੀ ਚਲੀ ਜਾਂਦੀ ਹੈ
ਮੈਂ ਕਿਹਾ ਵੋਟੀ ਨੂੰ ਖੁਸ਼ ਰੱਖਣ ਲਈ ਤੇ ਕਮਾਈ ਬਚਾਉਣ ਲਈ ਅੱਜ ਹੀ ਜਾਓ ਕੁਇਕ ਟਾਇਰ ਰਿਪੇਅਰ ਸੈਂਟਰ
ਕਿਸੇ ਵੀ ਤਰ੍ਹਾਂ ਦੀ ਟਾਇਰ ਚੇਂਜ ਲਈ ਕੁਇਕ ਟਾਇਰ ਰਿਪੇਅਰ ਸੈਂਟਰ ਟਰੱਕ ਅਤੇ ਟ੍ਰੇਲਰ ਟਾਇਰ ਚੇਂਜ ਲਈ ਵਨ ਸਟਾਪ ਸ਼ਾਪ
ਟਾਇਰਾਂ ਦੀ ਸੇਲ ਲਈ ਕੁਇਕ ਟਾਇਰ ਰਿਪੇਅਰ ਸੈਂਟਰ ਪ੍ਰਾਈਸ ਅਤੇ ਸਰਵਿਸ ਇਕਦਮ ਵਧੀਆ ਕਿਸੇ ਵੀ ਪ੍ਰਾਈਸ ਨੂੰ ਬੀਟ ਕਰ ਸਕਦੇ ਨੇ
ਕਾਲ ਕਰੋ ਸੁੱਕਾ ਰੰਧਾਵਾ ਜਾਂ ਸੁਰਜੀਤ ਰੰਧਾਵਾ ਨੂੰ
647-767-6487-6087 ਕੁਇਕ ਟਾਇਰ ਰਿਪੇਅਰ ਸੈਂਟਰ
ਅੱਜ ਮੇਰੇ ਯਾਰ ਦੀ ਸ਼ਾਦੀ ਹੈ
ਯਾਰ ਦੀ ਸ਼ਾਦੀ ਹੈ ਯਾਰ ਵਿਚਾਰਾ ਮੇਰਾ ਭੰਬਲ ਭੂਸੇ ਚ ਪਿਆ
ਨਾ ਹੈ ਹੈ ਕੀ ਹੋ ਗਿਆ
ਨਾ ਹੋਣਾ ਕੀ ਆ ਮੇਸਾ ਦਾ ਸਾਰਾ ਬ੍ਰੰਟਰ ਫੇਰ ਲਿਆ ਨੂੰ ਡੈਮਡ ਰਿੰਗ ਨਹੀਂ ਲੱਭਣ ਦੀ
ਕੁਛੜ ਕੁੜੀ ਸ਼ਹਿਰ ਚੰਡੋਲਾ
ਹੌਲੀ ਬੋਲ ਨਾ ਪਾ ਬੋਦਾ ਰੋਲਾ ਦੱਸ ਮਿਲਣੀ ਕਿੱਥੋਂ ਆ
ਨਾ ਆਹੀ ਸਰਦਾਰ ਮਹਿੰਗਾ ਸਿੰਘ ਸਰਾਫ MS ਇੰਟਰਨੈਸ਼ਨਲ ਜੂਲਰਸ ਵਾਲੇ ਜਿੱਥੋਂ ਤੁਸੀਂ ਡਾਇਮੰਡ ਦੀਆਂ ਰਿੰਗ 14 ਕੈਰੇਟ 18 ਕੈਰੇਟ ਯੈਲੋ ਐਂਡ ਵਾਈਟ ਗੋਲਡ ਤੇ ਪਲੈਟੀਨਮ ਦੀ ਜੂਲਰੀ ਮਿਲਦੀ ਆ 2985 ਵਿਊ ਰੋਡ ਯੂਨਿਟ ਨੰਬਰ 116 ਮਿਸਿਸ ਆਗਾ ਤੇ ਫੋਨ ਨੰਬਰ 905-677-9934 905-671-9934
ਜਦੋਂ HK ਟਾਇਰ ਤੋਂ ਟਾਇਰ ਪਵਾਓਗੇ ਤਰੱਕੀ ਤੇ ਕਰਦੇ ਜਾਓਗੇ
ਐਚ
ਕੇ ਟਾਇਰ ਸੈਂਟਰ ਕਾਰ ਅਤੇ ਟਰੱਕ ਦੇ ਨਵੇਂ ਅਤੇ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਲੈਣ ਲਈ ਅੱਜ ਹੀ ਸੰਪਰਕ ਕਰੋ।
ਐਚ ਕੇ ਟਾਇਰ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਮਿਸੀਸਾਗਾ ਲੋਕੇਸ਼ਨ ਲਈ ਕਾਲ ਕਰੋ ਬੂਟਾ ਚਾਲ ਨੂੰ 647-295-4400 ਤੇ ਲੰਡਨ ਲੋਕੇਸ਼ਨ ਲਈ ਕਾਲ ਕਰੋ ਡੇਲਾ ਤੂਰ ਨੂੰ 647-401-8230।
ਯਾਰ ਲੱਗਦਾ ਕਿਉਂ ਨੀ, ਕਿੱਥੇ ਕਹਿ
ਬਈ ਸਾਹਿਲ ਦਾ WTOR 770 ਨੂੰ ਆਨ ਕਰ ਚੁੱਕੇ ਸਾਰੇ ਹੀ ਪੰਜਾਬੀ ਭੈਣ ਭਰਾਵਾਂ ਨੂੰ ਟੋਨੀ ਜੋਲ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੀਕਐਂਡ ਦਾ ਸ਼ੋਅ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ, ਤੇ ਹਮੇਸ਼ਾ ਦੀ ਤਰ੍ਹਾਂ ਜਦੋਂ ਵੀਕਐਂਡ ਦੀ ਗੱਲਬਾਤ ਆਉਂਦੀ ਹੈ ਤੇ ਸਵੇਰੇ 9 ਵਜੇ ਤੋਂ ਲੱਗ ਕੇ 10 ਵਜੇ ਤੱਕ ਯਾਨੀ ਕਿ AM ਆਪਣਾ ਸਾਥ ਜਿਹੜਾ ਹੁੰਦਾ ਰੇਡੀਓ ਇੰਤਜ਼ਾਰ ਤੇ WTOR 770 ਦੀ ਫ੍ਰੀਕੁਐਂਸੀ ਤੇ, ਇਹਦੇ ਨਾਲ ਨਾਲ ਵਿਜ਼ਨ ਪੰਜਾਬ TV ਤੇ ਫੇਸਬੁੱਕ, ਟਿਕਟੋਕ ਨਹੀਂ ਅੱਜ ਲਾਈਵ ਕੀਤਾ, ਟਿਕਟੋਕ ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਪ੍ਰੋਗਰਾਮ ਨੂੰ ਲਾਈਵ ਜਿਹੜਾ ਦੇਖਿਆ ਕਰੋਗੇ ਕੱਲ ਮੰਡੇ ਤੋਂ। ਮਾਫੀ ਚਾਹੁੰਦਾ, ਫੋਨ ਮੈਂ ਘਰ ਪੁੱਛਿਆ ਨੀ ਤਾਂ ਅੱਜ ਵੀ ਲਾਈਵ ਕਰ ਦੇਣਾ ਸੀਗਾ, ਪਰ ਕੋਸ਼ਿਸ਼ ਕਰਦੇ ਅੱਗੇ ਚੱਲ ਕੇ ਜੇ ਵਿੱਚ ਹੱਥ ਕਿਤੇ ਖੁੱਲ ਗਿਆ ਤੇ ਅੱਜ ਵੀ ਲਾਈਵ ਜਿਹੜਾ ਟਿਕਟੋਕ ਤੇ ਵੀ ਤੁਸੀਂ ਪ੍ਰੋਗਰਾਮ। ਭੈਣ ਭਰਾਵਾਂ ਦੀ ਫਰਮਾਇਸ਼ ਆਉਂਦੀ ਹੈ ਕਿ ਭਾਈ ਟਿਕਟੋਕ ਤੇ ਪ੍ਰੋਗਰਾਮ ਤੁਸੀਂ ਲਾਈਵ ਨਹੀਂ ਕਰਦੇ, ਜ਼ਰੂਰ ਤੁਸੀਂ ਦਿਓ ਥੋੜਾ ਜਿਹਾ ਟਾਈਮ ਟਿਕਟੋਕ ਤੇ ਵੀ ਤੁਹਾਨੂੰ ਪ੍ਰੋਗਰਾਮ ਜਿਹੜਾ ਲਾਈਵ ਦਿਖਾਇਆ ਕਰਾਂਗੇ। ਮੰਡੇ ਤੋਂ ਬਾਅਦ ਹਰ ਇੱਕ ਪ੍ਰੋਗਰਾਮ ਜਿਹੜਾ ਸਾਡਾ ਟਿਕਟੋਕ ਤੇ ਤੁਸੀਂ ਲਾਈਵ ਉਹਦਾ ਆਨੰਦ ਮਾਣਿਆ ਕਰੋਗੇ। ਤੇ ਹਮੇਸ਼ਾ ਦੀ ਤਰ੍ਹਾਂ ਵੀਕਐਂਡ ਦੀ ਜਦੋਂ ਗੱਲਬਾਤ ਤੁਰਦੀ ਹੈ ਤੇ ਵੈਸੇ ਜਦੋਂ ਮੈਂ ਇਕੱਲਾ ਵੀ ਪ੍ਰੋਗਰਾਮ ਕਰਦਾ ਤੇ ਜਦੋਂ ਅਸੀਂ ਦੋਨੋਂ ਵੀਰ ਇਕੱਠੇ ਕਰਦੇ ਹਾਂ ਤੁਹਾਡਾ ਬਹੁਤ ਪਿਆਰ ਮਿਲਦਾ, ਉਹ ਚਾਹੇ ਫਰਾਈਡੇ ਦੀ ਗੱਲਬਾਤ ਕਰੀਏ ਚਾਹੇ ਸੈਟਰਡੇ ਸੰਡੇ ਦੀ ਗੱਲਬਾਤ ਕਰੀਏ। ਸਪੈਸ਼ਲੀ ਫਰਾਈਡੇ ਦੀ ਜਦੋਂ ਗੱਲਬਾਤ ਆਉਂਦੀ ਆ ਅਸੀਂ ਸਿਰਫ ਇਸ ਦਿਨ ਤਕੀਰ ਕਰੀਦੀ ਆ ਕਿ ਭਾਈ ਅੱਜ ਦੇ ਸ਼ੋਅ ਦੇ ਵਿੱਚ ਵੱਧ ਤੋਂ ਵੱਧ ਜੁੜਿਓ। ਜੁੜਨ ਦੀ ਮਿਸਾਲ ਸਿਰਫ ਇਹੀ ਹੁੰਦੀ ਹੈ ਕਿ ਜਿਹੜਾ ਫਰਾਈਡੇ ਦਾ ਪ੍ਰੋਗਰਾਮ ਆ ਆਓ ਬਾਤਾਂ ਪਾਈਏ। ਸਿਰਫ ਤੇ ਸਿਰਫ ਸਾਡੇ ਵੱਲੋਂ ਵਿਜ਼ਨ ਪੰਜਾਬ TV ਦੀ ਪੂਰੀ ਟੀਮ ਵੱਲੋਂ ਸਾਡੇ ਦੋਨਾਂ ਵੀਰਾਂ ਵੱਲੋਂ ਇੱਕ ਨਵਾਂ ਜੀ ਕੋਸ਼ਿਸ਼ ਆ ਕਿ ਜਿਹੜੀਆਂ ਚੀਜ਼ਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ, ਜਿਹੜੀਆਂ ਚੀਜ਼ਾਂ ਨੂੰ ਅਸੀਂ ਵਿਸਾਰਦੇ ਜਾ ਰਹੇ ਹਾਂ, ਜਿਹੜੇ ਲਫ਼ਜ਼ਾਂ ਨੂੰ ਅਸੀਂ ਵਿਸਾਰਦੇ ਜਾ ਰਹੇ ਹਾਂ, ਜਿਹੜੇ ਅੱਖਰਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ, ਉਨ੍ਹਾਂ ਨੂੰ ਜੋੜਨ, ਉਨ੍ਹਾਂ ਦੇ ਨਾਲ ਦੁਬਾਰਾ ਜੋੜਨ ਦੀ ਇੱਕ ਨਵਾਂ ਜਿਹੀ ਇਹ ਮੰਗੇ ਵੀਰੇ ਨੇ ਸ਼ੁਰੂਆਤ ਕੀਤੀ ਸੀ ਆਓ ਬਾਤਾਂ ਪਾਈਏ ਦੀ ਸੈਗਮੈਂਟ। ਤੁਹਾਡੇ ਵੱਲੋਂ ਮਹਾਮਤੀ ਪਿਆਰ ਮਿਲਿਆ, ਵਿਜ਼ਨ ਪੰਜਾਬ TV ਤੇ ਤੁਸੀਂ ਬਹੁਤ ਪ੍ਰੋਗਰਾਮਾਂ ਨੂੰ ਪਿਆਰ ਦਿੱਤਾ, ਪਰ ਆਓ ਬਾਤਾਂ ਪਾਈਏ ਉਹ ਪ੍ਰੋਗਰਾਮ ਆ ਜਿਹੜਾ ਲਗਾਤਾਰ 2 ਘੰਟੇ ਤਾਂ 30-30 ਮਿੰਟ 40-40 ਮਿੰਟ ਮੈਂ ਗਵਾਹ ਆ ਇਸ ਚੀਜ਼ ਦਾ ਕਿ ਲੋਕੀ ਕਾਲਾਂ ਹੀ ਨਹੀਂ ਕੱਟਦੇ ਸੀ। ਭਾਜੀ ਕਾਲ ਨਾ ਕੱਟਿਓ, ਭਾਜੀ ਬੰਦ ਨਾ ਕਰਿਓ। ਤੇ ਇਹ ਇਸੇ ਤਰ੍ਹਾਂ ਫਿਰ ਅਸੀਂ ਕੋਸ਼ਿਸ਼ ਕੀਤੀ ਕਿ ਕਿਉਂ ਨਾ ਜੇ ਭੈਣ ਭਰਾਵਾਂ ਦਾ ਇੰਨਾ ਪਿਆਰ ਮਿਲਦਾ ਵਿੱਚ ਮੰਗਾ ਵੀਰਾ ਇੰਡੀਆ ਗਿਆ, ਪ੍ਰੋਗਰਾਮ ਸਾਡਾ ਇਹ ਬੰਦ ਵੀ ਰਿਹਾ ਥੋੜਾ ਚਿਰ, ਪਰ ਫਿਰ ਤੁਹਾਡੀਆਂ ਕਾਲਾਂ ਆਈਆਂ ਭਾਜੀ ਕਿ ਉਹ ਪ੍ਰੋਗਰਾਮ ਜਿਹੜਾ ਜ਼ਰੂਰ ਸ਼ੁਰੂ ਕਰੋ। ਤੇ ਅਸੀਂ ਕਿਹਾ ਠੀਕ ਹੈ, ਫਿਰ ਮੰਗੇ ਵੀਰੇ ਨੇ ਕਿਹਾ ਕਿ ਅੱਜ ਤੋਂ ਬਾਅਦ ਇਹ ਪ੍ਰੋਗਰਾਮ ਨਹੀਂ ਬੰਦ ਹੋਵੇਗਾ ਜਿੰਨਾ ਚਿਰ ਅਸੀਂ ਦੋਨੋਂ ਵੀਰ ਹੈਗੇ ਹਾਂ, ਤੁਹਾਡਾ ਪਿਆਰ ਮਿਲਦਾ ਰਿਹਾ ਉਨ੍ਹਾਂ ਚਿਰ ਹੀ ਆਓ ਬਾਤਾਂ ਪਾਈਏ ਦੀ ਸੈਗਮੈਂਟ ਜਿਹੜੀ ਫਰਾਈਡੇ ਤੁਸੀਂ ਦੇਖਦੇ ਰਹੋਗੇ। ਬਾਕੀ ਇੱਕ ਗੱਲ ਮੈਂ ਕੱਲ ਕਰਨੀ ਭੁੱਲ ਗਿਆ ਸੀ, ਅੱਜ ਤੁਹਾਡੇ ਨਾਲ ਸਾਂਝੀ ਕਰਨਾ ਕਿ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਬਿਜ਼ਨਸਮੈਨ ਭਰਾ ਨੇ ਸਾਡੇ ਨਾਲ ਜੁੜਨਾ, ਤੁਸੀਂ ਕੋਈ ਚੀਜ਼ ਕੱਢਣੀ ਆ, ਐਡ ਦੀ ਕੋਈ ਗੱਲਬਾਤ ਨਹੀਂ, ਬੱਚਿਆਂ ਦੇ ਲਈ, ਸਿਆਣਿਆਂ ਦੇ ਲਈ ਤੁਸੀਂ ਕੋਈ ਚੀਜ਼ ਕੱਢਣੀ ਆ ਤੇ ਤੁਸੀਂ ਸਿਰਫ ਦੱਸ ਦਿਓ, ਅਸੀਂ ਤੁਹਾਡਾ ਨਾਂ ਪ੍ਰੋਨਾਂਸ ਕਰ ਦੇਣਾ, ਬੱਚੇ ਤੁਹਾਡੇ ਕੋਣਗੇ ਤੇ ਆ ਕੇ ਲੈ ਜਾਣਗੇ। ਸਾਡੀ ਸਿਰਫ ਇੰਨੇ ਕੀ ਬੱਚੇ ਦੋਨਾਂ ਬਿਨਾਂ ਦੀ ਲੈਣ ਦੇਣਾ ਹੋਵੇਗਾ, ਹੋਰ ਕੁਛ ਨਹੀਂ। ਬਾਕੀ ਤੁਸੀਂ ਐਡ ਕਰਨੀ ਜੀ ਛੱਡ ਕੇ, ਪਰ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ 4 ਬਿਜ਼ਨਸਮੈਨ ਹੈਗੇ, ਕੁਛ ਹੋਰਾਂ ਦੀ ਜ਼ਰੂਰਤ ਆ ਸਾਨੂੰ। ਤੇ ਹਮੇਸ਼ਾ ਦੀ ਤਰ੍ਹਾਂ ਜੀ ਮੰਗੇ ਵੀਰੇ ਦੀ ਹਾਜ਼ਰੀ ਲਵਾਈਏ ਤੁਹਾਡੇ ਨਾਲ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦੀ ਸਾਂਝ ਤੁਹਾਡੇ ਨਾਲ ਦੁਬਾਰਾ ਪਾਉਣਾ ਮੰਗਾ ਭਾਜੀ, ਸਵਾਗਤ ਤੁਹਾਡਾ।
ਧੰਨਵਾਦ ਜੋਲ ਸਾਹਿਬ, ਮੇਰੇ ਵੱਲੋਂ ਵੀ ਸਾਡੇ ਸਾਰੇ ਲਿਸਨਰਸ, ਵਿਊਰ, ਜਿੱਥੇ ਜਿੱਥੇ ਸਾਡੀ ਆਵਾਜ਼ ਪਹੁੰਚਦੀ ਆ, ਪਿਕਚਰ ਪਹੁੰਚਦੀ ਆ, ਸਾਰਿਆਂ ਨੂੰ ਸੈਟਰਡੇ ਦੀ ਗੁੱਡ ਮਾਰਨਿੰਗ, ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ, ਬਿਲਕੁਲ ਜੀ, ਜਿਹੜੇ ਜਿਹੜੇ ਆ ਜਿੱਦਾਂ ਜਿੱਦਾਂ ਦੇ ਆ ਸਾਰਿਆਂ ਦੇ ਲਈ। ਬਿਲਕੁਲ ਤੁਸੀਂ ਜਿੱਦਾਂ ਗੱਲ ਕੀਤੀ ਆ ਕਿ ਫਰਾਈਡੇ ਦਾ ਜਿਹੜਾ ਪ੍ਰੋਗਰਾਮ ਆ ਸ਼ਾਮੀ 6 ਵਜੇ ਤੋਂ ਲੈ ਕੇ 7 ਵਜੇ ਤੱਕ ਆਓ ਬਾਤਾਂ ਪਾਈਏ ਦਾ, ਉਹਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਐਟਲੀਸਟ ਉਹਨਾਂ ਚੀਜ਼ਾਂ ਨਾਲ ਕਨੈਕਟ ਕਰ ਸਕੀਏ ਜਾਂ ਉਹਨਾਂ ਚੀਜ਼ਾਂ ਬਾਰੇ ਦੱਸ ਸਕੀਏ ਕਿ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹ ਕੀ ਕਰਦੇ ਰਹੇ, ਉਹਨਾਂ ਦੇ ਪੇਰੈਂਟਸ ਕਿੱਦਾਂ ਆਪਣੀ ਲਾਈਫ ਜਿਹੜੀ ਆ ਉਹਨਾਂ ਦਾ ਬਚਪਨ ਕਿੱਦਾਂ ਦਾ ਸੀਗਾ, ਉਹਨਾਂ ਦੇ ਜਵਾਨੀ ਦੇ ਦਿਨ ਕਿੱਦਾਂ ਦੇ ਸੀਗੇ, ਉਹ ਪਿੰਡ ਦੇ ਵਿੱਚ ਰਹਿੰਦੇ ਸੀਗੇ, ਕਿੱਦਾਂ ਦੀਆਂ ਖੇਡਾਂ ਖੇਡਦੇ ਸੀਗੇ, ਕਿੱਦਾਂ ਦੀਆਂ ਹੁਸ਼ਰਾਰਤਾਂ ਕਰਦੇ ਸੀਗੇ, ਕਿਉਂਕਿ ਬੱਚਿਆਂ ਦੇ ਵਿੱਚ ਇੱਕ ਕਰਿਓਸਿਟੀ ਹੁੰਦੀ ਆ ਇਹ ਚੀਜ਼ਾਂ ਨੂੰ ਜਾਣਨ ਦੀ, ਰਾਈਟ, ਉਹ ਚਾਹੁੰਦੇ ਆ ਕਿ ਸਾਨੂੰ ਪਤਾ ਲੱਗੇ। ਮੈਨੂੰ ਤਾਂ ਪਤਾ ਕਿਉਂਕਿ ਮੇਰੇ ਇੰਗਲਿਸ਼ ਦੇ ਪ੍ਰੋਫੈਸਰ ਇੱਥੇ ਆਏ ਸੀਗੇ ਤੇ ਮੇਰੇ ਦੋਨੇ ਬੱਚਿਆਂ ਨੇ ਉਹਨਾਂ ਨੂੰ ਸਵਾਲ ਪੁੱਛ ਪੁੱਛ ਕੇ ਹਨਾ ਕਮਰੇ ਕਰ ਦਿੱਤਾ ਵੀ ਪਾਪਾ ਕੀ ਕਰਦਾ ਸਾਡਾ ਪਾਪਾ ਕਿੱਦਾਂ ਵੀ ਸਾਰਾ ਕੁਛ ਤੇ ਉਹ ਫਿਰ ਉਦੋਂ ਮੈਨੂੰ ਮੇਰੇ ਦਿਮਾਗ ਚ ਆ ਵੀ ਬੱਚੇ ਐਕਚੁਲੀ ਜਾਣਨਾ ਚਾਹੁੰਦੇ ਕਿਉਂਕਿ ਸਾਡੀਆਂ ਖੇਡਾਂ ਨਾ ਜੋਲ ਸਾਹਿਬ ਜਿਹੜੀਆਂ ਆ ਉਹ ਟੋਟਲੀ ਡਿਫਰੈਂਟ ਆ ਹੁਣ ਦੇ ਨਾਲੋਂ। ਮੈਂ ਕੱਲ ਵੀ ਕਿਹਾ ਸੀਗਾ ਕਿ ਸਾਡੇ ਬੱਚਿਆਂ ਦੀ ਜਿਹੜੀ ਸਾਡੀ ਖੇਡ ਸੀ ਹਨਾ ਕੋਈ ਵੀ ਕਹਿ ਲਓ ਵੀ ਅਸੀਂ ਪਹਿਲੀ ਗੱਲ ਤਾਂ ਤਿਆਰ ਹੀ ਆਪ ਕਰਦੇ ਹੁੰਦੇ ਸੀ
ਬਿਲਕੁਲ
ਜਿਹੜਾ ਮਟੀਰੀਅਲ ਆ ਨਾ ਉਹ ਵੀ ਆਪ ਹੀ ਤਿਆਰ ਕਰਦੇ ਹੁੰਦੇ ਸੀਗੇ ਕਿ ਤੁਸੀਂ ਦੇਖੋਗੇ ਜੇ ਹੁਣ ਗਲੇਲ ਬਣਾਉਣੀ ਆ ਤੇ ਗਲੇਲ ਬਣਾਉਣ ਦੇ ਲਈ ਆਪਾਂ ਟਾਹਲੀਆਂ ਕਿੱਕਰਾਂ ਲੱਭਦੇ ਹੁੰਦੇ ਸੀਗੇ ਵੀ ਜਿੱਥੇ ਐਨ ਗਲੇਲ ਦਾ ਦਸਾਂਗੜ ਬਣਿਆ ਹੁੰਦਾ ਸੀਗਾ ਉਹਨੂੰ ਵੱਢਣਾ ਉਹਨੂੰ ਪੂਰਾ ਤਿਆਰ ਕਰਕੇ ਐਨ ਖੁਰਚ ਖੁਰਚ ਕੇ ਐਨ ਪੂਰਾ ਤਿਆਰ
ਕਰਕੇ
ਉਹਦੀ ਆਪ ਬਣਾਉਣੀ ਗਲੇਲ ਤੇ ਫਿਰ ਕਈਆਂ ਨੇ ਫਿਰ ਪਹਿਲਾਂ ਇਹ ਹੁੰਦਾ ਸੀਗਾ ਪਹਿਲਾਂ ਥੱਲੇ ਡੰਡੀ ਰੱਖਦੇ ਹੁੰਦੇ ਸੀਗੇ ਜਦੋਂ ਗਲੇਲ ਬਣਾਉਂਦੇ ਹੁੰਦੇ ਸੀਗੇ ਰਾਈ ਹੱਥ ਨਾਲ ਫੜਨ ਨੂੰ ਏਦਾਂ ਫਿਰ ਇੱਦਾਂ ਦਾ ਆ ਗਿਆ ਕਿ ਜਿਹੜੀ ਡੰਡੀ ਆ ਉਹਨੂੰ ਕੱਟ ਦਿੱਤਾ ਗਿਆ ਗਲੇਲ ਨੂੰ ਵੀ ਬੀ ਦੀ ਸ਼ੇਪ ਦੇ ਦਿੱਤੀ ਬਹੁਤ ਕੁਛ ਜਿਹੜੀ ਕਹਿ ਲਓ ਵੀ ਸੀਗੇ ਆ ਪਰ ਹਰ ਇੱਕ ਚੀਜ਼ ਦੇ ਵਿੱਚ ਨਾ ਫਿਜ਼ੀਕਲ ਇਨਵੋਲਵਮੈਂਟ ਸੀਗੀ
ਹਾਂਜੀ
ਕੁਛ ਵੀ ਕਰਦੇ ਸੀਗੇ ਫਿਜ਼ੀਕਲ ਜਿਹੜਾ ਸਾਨੂੰ ਦੌੜਨਾ ਭੱਜਣਾ ਪੈਂਦਾ ਸੀਗਾ ਪਰ ਅੱਜ ਦੀਆਂ ਜਿਹੜੀਆਂ ਅੱਜ ਦੇ ਜ਼ਮਾਨੇ ਦੀਆਂ ਖੇਡਾਂ ਮੈਂ ਕੱਲ੍ਹ ਵੀ ਕਿਹਾ ਸੀਗਾ ਬਈ ਕੁਰਸੀ ਦੇ ਉੱਤੇ ਰਹਿ ਗਈਆਂ ਇਸ ਕਰਕੇ ਥੋੜਾ ਜਿਹੜਾ ਬੱਚਿਆਂ ਨੂੰ ਹੁਣ ਤਾਂ ਗਰਮੀਆਂ ਆ ਗਈਆਂ ਆ ਇਹਨਾਂ ਨੂੰ ਸਕੂਲ ਤੋਂ ਆਉਂਦਿਆਂ ਨੂੰ ਰੋਟੀ ਪਾਣੀ ਖਿਲਾ ਕੇ ਬਾਹਰ ਕੱਢੋ ਇਹਨਾਂ ਨੂੰ ਕਹੋ ਭੱਜੋ ਨੱਠੋ ਤੁਹਾਡੀਆਂ ਜਿਹੜੇ ਡਰਾਈਵ ਹੈ ਉਹਨਾਂ 'ਚ ਬਾਸਕਟਬਾਲ ਦੇ ਨੈੱਟ ਲੱਗੇ ਹੁੰਦੇ ਆ ਖੇਡੋ ਉਹਨਾਂ ਨੂੰ ਕਹੋ ਟੋਕੋ ਇਹਨਾਂ ਨੂੰ ਕਿ ਤੁਸੀਂ ਕੰਪਿਊਟਰ ਦੇ ਉੱਤੇ ਬੈਠ ਕੇ ਗੇਮਾਂ ਜਿਹੜੀਆਂ ਆ ਉਹ ਖੇਡਣੀਆਂ ਬੰਦ ਕਰ ਦਿਓ ਨਹੀਂ ਤਾਂ ਫਿਰ ਇਹ ਫੁੱਟਬਾਲ ਵੀ ਕੰਪਿਊਟਰ ਤੇ ਖੇਡਦੇ ਆ ਤੇ ਬਾਸਕਟਬਾਲ ਵੀ ਕੰਪਿਊਟਰ ਤੇ ਖੇਡਦੇ ਆ ਤੇ ਨਾਲ ਦੀ ਨਾਲ ਗੱਡੀਆਂ ਕਾਰਾਂ ਵੀ ਫਿਰ ਇਹ ਕੰਪਿਊਟਰ ਦੇ ਉੱਤੇ ਹੀ ਚਲਾਉਂਦੇ ਆ ਲਾਇਸੈਂਸ ਲੈਣ ਦੀ ਵੀ ਹਿੰਮਤ ਨਹੀਂ ਕਰਦੇ ਇਹ
ਮੰਗੇ ਭਾਜੀ ਉੱਥੇ ਬੈਠੇ ਹਿਲਦੇ ਹੀ ਨਹੀਂ ਸਾਰੀ ਤਰ੍ਹਾਂ ਦਿਨ ਪਰ ਅੱਜ ਜਿਹੜੀ ਗੱਲਬਾਤ ਕਰਨੀ ਆ ਤੁਹਾਡੀਆਂ ਕਾਲਾਂ ਦਾ ਇੰਤਜ਼ਾਰ ਹੈਗਾ ਸ਼ੋ ਦੇ ਦੌਰਾਨ ਤੁਸੀਂ ਕੋਈ ਵੀ ਗੱਲਬਾਤ ਕਰਨੀ ਤੇ ਹਮੇਸ਼ਾ ਦੀ ਤਰ੍ਹਾਂ ਆਪਣਾ ਨੰਬਰ ਸਭ ਤੋਂ ਦਿਨ ਇੱਕੋ ਹੀ ਹੁੰਦਾ 905-790-9099 ਤੇ ਤੁਸੀਂ ਸਾਡੇ ਨਾਲ ਆਪਣੀ ਜਿਹੜੀ ਸਾਂਝ ਹੈ ਸਾਂਝੀ ਕਰ ਸਕਦੇ ਆ। ਮੰਗੇ ਵੀਰੇ ਪੰਜਾਬ ਦੇ ਵਿੱਚ ਵੋਟਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਸਭ ਤੋਂ ਵੱਧ ਜੇ ਕੋਈ ਦੁਖੀ ਆ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਸਾਡੀ ਕਿਸਾਨੀ ਦੁਨੀਆਂ ਦਾ ਅੰਨਦਾਤਾ ਇਹ ਇਕੱਲੇ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ ਅੰਨਦਾਤੇ ਦੇ ਨਾਲ ਹਰ ਜਗ੍ਹਾ ਵਿਤਕਰਾ ਹੋ ਰਿਹਾ ਆਸਟ੍ਰੇਲੀਆ ਨਿਊਜ਼ੀਲੈਂਡ ਤੁਸੀਂ ਪਿਛਲੇ ਸਾਲ ਦੇਖਿਆ ਕੀ ਕੁਛ ਹੋਇਆ ਪਰ ਮੈਂ ਇੱਕ ਗੱਲ ਦੀ ਸ਼ਾਬਾਸ਼ ਦੇਣੀ ਚਾਹੁੰਦਾ ਇੱਥੇ ਮੰਗੇ ਭਾਜੀ ਜਦੋਂ ਨਾ ਗੋਹੇ ਦੀਆਂ ਭਰੀਆਂ ਟਰਾਲੀਆਂ ਗੋਹੇ ਦੇ ਭਰੇ ਟਰੱਕ ਉਨ੍ਹਾਂ ਨੇ ਪਾਰਲੀਮੈਂਟ ਦੇ ਮੋਹਰੇ ਲਿਆ ਕੇ ਖੜੇ ਕੀਤੇ ਪਹਿਲਾਂ ਪੁਲਿਸ ਉਨ੍ਹਾਂ ਦੇ ਨਾਲ ਲੱਗੀ ਹੋਈ ਸੀ ਮੇਰਾ ਮੈਂ ਤਾਂ ਹੈਰਾਨ ਹੋ ਗਿਆ ਜਦੋਂ ਮੈਂ ਦੇਖਿਆ ਕਿ ਪੁਲਿਸ ਕਿਸਾਨਾਂ ਦਾ ਸਾਥ ਦੇ ਰਹੀ ਸੀਗੀ।
ਸਰ ਜੀ ਹਰੇਕ ਬੰਦੇ ਦੇ ਸਵੇਰ ਨੂੰ ਸੁੱਤੇ ਉੱਠਦਿਆਂ ਡਾਇਨਿੰਗ ਟੇਬਲ ਦੇ ਉੱਤੇ ਜਿਹੜੀ ਪਹਿਲੀ ਚੀਜ਼ ਮੂੰਹ ਦੇ ਵਿੱਚ ਜਾਂਦੀ ਆ ਉਹ ਕਿਸਾਨ ਦੀ ਮਿਹਨਤ ਮਜ਼ਦੂਰੀ ਦਾ ਕਰਕੇ ਹੀ ਜਿਹੜੀ ਉੱਥੇ ਤੱਕ ਪਹੁੰਚਦੀ ਆ ਕਿਸਾਨ ਦੇ ਵੱਲੋਂ ਪੈਦਾ ਕੀਤੀ ਹੋਰ ਕਿਤੇ ਇਹ ਪੈਸਿਆਂ ਦੇ ਨਾਲ ਸੋਨਾ ਖਰੀਦ ਕੇ ਤਾਂ ਨਹੀਂ ਖਾਂਦੇ।
ਨਹੀਂ ਜੀ ਨਹੀਂ ਪਰ ਮੰਗੇ ਭਾ ਮੈਂ ਇੱਕ ਗੱਲ ਤੋਂ ਬਹੁਤ ਜਿਹੜਾ ਜੀ ਦਿਲ ਨੂੰ ਦੁੱਖ ਪਹੁੰਚਿਆ ਮੰਗੇ ਭਾ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਪਹਿਲੀ ਹੰਸਰਾਜ ਹੰਸ ਦੀ ਗੱਲਬਾਤ ਅੱਜ ਕਰਨੀ ਆ ਜ਼ਿਆਦਾ ਕਿ ਤੁਸੀਂ ਇੱਕ ਬੰਨੇ ਲੋਕਾਂ ਦੇ ਅੱਗੇ ਹੱਥ ਜੋੜਦੇ ਆ ਦੂਸਰਾ ਜੀ ਕਮਲਜੀਤ ਅਨਮੋਲ
ਕਰਮਜੀਤ
ਮਾਫੀ ਚਾਹੁੰਦਾ ਕਰਮਜੀਤ ਅਨਮੋਲ ਦਾ ਕੰਮ ਤੇ ਮੈਨੂੰ ਲੱਗਦਾ ਹੋ ਚੱਲਾ ਜਿਹੜੇ ਬੰਦੇ ਨੇ ਪੇਪਰ ਹੀ ਝੂਠ ਬੋਲ ਕੇ ਭਰੇ ਹੋਏ ਆ ਉਹਦਾ ਕੀ ਬਣੂਗਾ। ਮੈਂ ਇਸ ਫੈਮਿਲੀ ਨੂੰ ਬਹੁਤ ਪਿਆਰ ਆ ਮੇਰਾ ਕਿਉਂਕਿ ਕਰਮਜੀਤ ਅਨਮੋਲ ਜਿਹੜਾ ਆ ਮੇਰੇ ਵੱਡੇ ਭਰਾ ਮੇਰੇ ਫਾਦਰ ਦੀ ਤਰ੍ਹਾਂ ਕੁਲਦੀਪ ਮਾਨ ਸਾਹਿਬ ਸੀ ਮੇਰਾ ਬਹੁਤ ਪਿਆਰ ਸੀ ਉਹਨਾਂ ਦੇ ਨਾਲ ਉਹਨਾਂ ਦੇ ਸਕੇ ਭਾਣਜੇ ਆ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਣਾ
ਸਕਾ ਭਾਣਜਾ
ਸਕਾ ਭਾਣਜਾ ਜੀ ਉਹਨਾਂ ਦਾ
ਅੱਛਾ
ਹਾਂਜੀ ਉਹਨਾਂ ਦਾ ਸਕਾ ਭਾਣਜਾ ਆ ਕਰਮਜੀਤ ਅਨਮੋਲ ਫਿਲਮਾਂ ਦੇ ਵਿੱਚ ਬਹੁਤ ਵਧੀਆ ਰੱਬ ਨੇ
ਅੱਜ ਪਤਾ ਲੱਗਾ ਮੈਨੂੰ
ਸਕਾ ਭਾਣਜਾ ਫਿਲਮਾਂ ਦੇ ਵਿੱਚ ਬੜਾ ਰੱਬ ਨੇ ਉਹਨਾਂ ਨੂੰ
ਜਿਹੜਾ ਉਹ ਹਸਨ ਮਾਲਕ ਆ
ਉਹ ਉਹਨਾਂ ਦੀ ਦੋਤੀ ਦਾ ਮੁੰਡਾ ਹੈ
ਅੱਛਾ
ਹਾਂ ਪਰ ਰੱਬ ਨੇ ਹਸਨ ਮਾਲਕ ਦੇ ਵਿੱਚ ਤਾਂ ਮਨਤਾ ਵੀ ਉਹੀ ਫੋਕ ਦਿੱਤੀ ਆ ਤੇ ਉਹ ਉਹਨਾਂ ਦੀ ਦੋਤੀ ਦਾ ਮੁੰਡਾ ਆ ਤੇ ਇਹ ਹੈਗਾ ਆ ਸਕੀ ਭੈਣ ਦਾ ਮੁੰਡਾ ਭਾਣਜਾ। ਚਲੋ ਗੱਲਬਾਤ ਕਿੱਥੇ ਆਉਂਦੀ ਆ ਕਿ ਉਹਨੇ ਆਪਣੇ ਪੇਪਰ ਹੀ ਝੂਠ ਬੋਲ ਕੇ ਭਰਿਆ ਲੋਕੀ ਸਿੱਧੇ ਹੋ ਗਏ ਕਿ ਭਾਈ ਦੇ ਇਹਨਾਂ ਗੱਲਾਂ ਦਾ ਜਵਾਬ ਉਹਨੇ ਕੰਪਲੇਟ ਕਰ ਦਿੱਤੀ ਆ ਮੈਨੂੰ ਨਹੀਂ ਲੱਗਦਾ ਕਿ ਅੱਗੇ ਗੱਲ ਤੁਰੂਗੀ। ਭਗਵੰਤ ਮਾਨ ਸਾਹਿਬ ਸਾਡੇ ਮਾਣਯੋਗ ਸੀਐਮ ਸਾਹਿਬ ਪੰਜਾਬ ਦੇ ਮੰਗੇ ਵੀਰੇ ਕਿੱਡੀ ਵੱਡੀ ਜ਼ਿੰਮੇਵਾਰੀ ਆ ਤੁਹਾਡੇ ਮੋਢਿਆਂ ਤੇ ਭਗਵੰਤ ਮਾਨ ਸਾਹਿਬ ਤੁਹਾਨੂੰ ਪਤਾ ਨਹੀਂ ਕਰਮਜੀਤ ਅਨਮੋਲ ਅੱਜ ਤੋਂ 30-32 ਸਾਲ ਪਹਿਲਾਂ ਤੁਹਾਡੇ ਨਾਲ ਕੰਮ ਕਰਦਾ ਅੱਜ ਤੱਕ ਵੀ ਤੁਸੀਂ ਕੁਲਫੀ ਗਰਮਾ ਗਰਮ ਹੋਰ ਬਹੁਤ ਸਾਰੇ ਪ੍ਰੋਜੈਕਟ ਲੈ ਕੇ ਆਏ ਸੀ। ਤੁਹਾਡਾ ਜਿਹੜਾ 5 ਤੋਂ 7 ਜਣਿਆਂ ਦਾ ਇੱਕ ਗਰੁੱਪ ਸੀ ਉਹਦੇ ਵਿੱਚ ਕਰਮਜੀਤ ਅਨਮੋਲ ਵੀ ਸੀ। ਤੁਹਾਨੂੰ ਪਤਾ ਹੀ ਨਹੀਂ ਗਾ ਇਹਦਾ ਪੂਰਾ ਨਾਂ ਕੀ ਹੈ, ਇਹਦੇ ਨਾਂ ਦੇ ਪਿੱਛੇ ਕੀ ਲੱਗਦਾ ਆ, ਤੇ ਤੁਸੀਂ ਕਿਹੜੀ ਗੱਲ ਕਰਕੇ ਉਹਨਾਂ ਦੇ ਪੇਪਰਾਂ ਦੇ ਵਿੱਚ ਮੰਗੇ ਵੀਰੇ? ਮੈਂ ਉਹ ਜਾਤੀ ਦਾ ਨਾਂ ਨਹੀਂ ਲੈਣਾ ਚਾਹੁੰਦਾ, ਸਾਰੇ ਸਾਡੇ ਭਰਾ ਆ, ਚਾਹੇ ਕੋਈ ਅਸੀਂ ਬਣਾਏ ਹੋਏ ਆ, ਖੂਨ ਸਾਰਿਆਂ ਦਾ ਲਾਲ ਆ। ਜੁੱਤੀ ਜਿਹੜਾ ਜੀ ਆਪਣੇ ਸ਼ਡਿਊਲ ਕਾਸਟ ਉਹ ਕਹਿ ਕੇ ਹੁਣ ਪੇਪਰ ਭਰੇ ਆ
ਕਰਮਜੀਤ ਅਨਮੋਲ ਨੇ, ਕਿਉਂਕਿ ਜਿਹੜੀ ਫਰੀਦਕੋਟ ਦੀ ਸੀਟ ਆ ਰਾਖਵੀ ਆ, ਉੱਥੇ ਲੜੀ ਜਿਹੜਾ ਉਹ
ਬੰਦਾ ਸਾਡਾ ਜਿਹੜਾ,
ਹਾਂਜੀ,
ਕੋਈ ਵੀ ਕਿਸੇ ਨੂੰ ਇੱਦਾਂ ਸੀਟ ਨਹੀਂ ਉਹ ਦਿੱਤੀ ਜਾ ਸਕਦੀ, ਪਰ ਉਹਨੇ ਬਿਲਕੁਲ ਝੂਠ ਬੋਲ ਕੇ, ਮੈਂ ਤੁਹਾਨੂੰ ਮੇਰੇ ਕੋਲ ਵਿਦ ਪ੍ਰੂਫ ਮੈਂ ਅੱਗੇ ਚੱਲ ਕੇ ਤੁਹਾਨੂੰ ਰਿਕਾਰਡਿੰਗਾਂ ਸੁਣਾਉਣਾ ਜਿੱਥੋਂ ਸਾਰਾ ਕੁਝ ਆਇਆ। ਪਰ ਦੂਜੀ ਗੱਲਬਾਤ ਆਉਂਦੀ ਹੈ ਕਿੱਡਾ ਵਧੀਆ ਨਾਂ ਕਰਮਜੀਤ ਨੂੰ ਮਿਲਦਾ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਮੈਂ ਤੁਹਾਨੂੰ ਪਹਿਲਾਂ ਕਿਹਾ ਮੇਰਾ ਫੈਮਿਲੀ ਨਾਲ ਬਹੁਤ ਪਿਆਰ ਆ, ਔਰ ਪਤਾ ਨਹੀਂ ਕਿੰਨੀ ਵਾਰੀ ਅਸੀਂ ਮਿਲੇ ਹਾਂ, ਚਲੋ ਮਾਨ ਸਾਹਿਬ ਦੇਖ ਕੇ ਆ ਕੇ ਆਪਣੇ ਘਰ ਰਹਿੰਦੇ ਰਹੇ ਆ, ਪਰ ਦੂਜੇ ਬੰਨੇ ਜੇ ਮੈਂ ਗੱਲਬਾਤ ਕਰਦਾ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਮਾਨਕ ਸਾਹਿਬ, ਕਹਿੰਦਾ ਵੀ ਮੈਨੂੰ ਗੋਪੀ ਉਹਨਾਂ ਨਾਲ ਬੜਾ ਪਿਆਰ ਕਰਦਾ ਹੈਗਾ, ਮੈਂ ਕਿੱਡਾ ਵੱਡਾ ਕਲਾਕਾਰ, ਤੇ ਜਦੋਂ ਉਹਨਾਂ ਗੋਪੀ ਨੇ ਮੋਢਿਆਂ ਤੇ ਚੜ ਕੇ ਮੈਂ ਕਹਿੰਦਾ ਵੀ ਗੋਪੀ ਉੱਤਰ, ਉਹ ਮੈਨੂੰ ਪੈ ਜਾਣਾ ਮਾਨ ਸਾਹਿਬ ਨੇ ਕਹਿੰਦਾ ਚੁੱਪ ਕਰਕੇ ਬਹਿ ਜਾ, ਮੇਰੇ ਪੁੱਤ ਨੂੰ ਜੇ ਕੁਛ ਕਹਿ ਤਾਂ ਦੇਖ ਲਈ, ਇੱਦਾਂ ਹੀ ਬੱਚਿਆਂ ਨਾਲ ਪਿਆਰ ਕਰਦੇ ਸੀਗੇ। ਪਰ ਦੂਜੇ ਬੰਨੇ ਉਹ ਇੱਕ ਗੱਲ ਕਹਿੰਦੇ ਹੁੰਦੇ ਸੀਗੇ, ਕਹਿੰਦੇ ਟੋਨੀ ਕਿ ਜੇ ਨਾ ਦੁਨੀਆਂ ਦਾ ਤੁਸੀਂ ਕੋਈ ਸਭ ਤੋਂ ਮਾੜਾ ਕੰਮ ਕਰਨਾ ਆ ਤੇ ਵੋਟਾਂ ਚ ਖੜ ਜਾਓ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੇਰੀ ਸਾਰੀ ਉਮਰ ਦੀ ਪੂੰਜੀ, ਕਹਿੰਦਾ ਇੱਕ ਬੰਦੇ ਨੇ ਕਹਿੰਦਾ ਮਿੰਟ ਚ ਚੋੜ ਦਿੱਤੀ, ਜਿਹਨੇ ਕਹਿੰਦਾ ਮੈਨੂੰ ਵੋਟਾਂ ਚ ਖੜਾ ਕੀਤਾ ਸੀ ਉਹ ਹੀ ਪਿੱਛੇ ਹਟ ਗਿਆ। ਕਹਿੰਦਾ ਮੈਨੂੰ ਕਹਿੰਦੇ ਪੈਸੇ ਲੈ ਲਾ ਤਾਂ ਤੂੰ ਬਹਿ ਜਾ, ਕਹਿੰਦਾ ਨੋ, ਕਹਿੰਦਾ ਮੈਂ ਜੇ ਖੜਾ ਆ ਤੇ ਮੈਂ ਮੈਨੂੰ ਪਤਾ ਮੈਂ ਹਾਰਨਾ ਆ, ਕਹਿੰਦਾ ਪਰ ਨਹੀਂ, ਕਹਿੰਦਾ ਲੋਕਾਂ ਦੇ ਨਾਲ ਮੈਂ ਪਿਛਲੇ 20 ਸਾਲਾਂ ਤੋਂ ਸਟੇਜਾਂ ਤੇ ਜਾ ਰਿਹਾ, 25 ਸਾਲਾਂ ਤੋਂ ਸਟੇਜਾਂ ਤੇ ਜਾ ਰਿਹਾ, ਮੈਂ ਲੋਕਾਂ ਦੇ ਨਾਲ ਖਿਲਵਾੜ ਨਹੀਂ ਕਰਨਾ, ਮੈਂ ਸਟੇਜਾਂ ਤੇ ਬੋਲ ਬੋਲ ਦੱਸਾਂਗਾ, ਜਿਨ੍ਹਾਂ ਨੇ ਮੈਨੂੰ ਖੜਾ ਕੀਤਾ ਉਹ ਮੈਨੂੰ ਕਹਿੰਦੇ ਪੈਸੇ ਲੈ ਕੇ ਬੈਠ ਜਾ। ਇਹਦਾ ਮਤਲਬ ਤਾਂ ਇਹ ਹੋਇਆ ਕਿ ਕਹਿੰਦਾ ਕਿਸੇ ਦੀਆਂ ਸਿਰਫ ਸੀਟਾਂ ਭੰਨਣੀਆਂ ਸੀ,
ਬਿਲਕੁਲ ਇਹ
ਕਹਿੰਦਾ ਨੋ, ਸਵਾਲ ਹੀ ਨਹੀਂ ਪੈਦਾ ਹੁੰਦਾ, ਉਹ ਬੰਦਾ ਬੈਠਿਆ ਨਹੀਂ ਸੀਗਾ, ਹਰਿਆ ਸੀ, ਪੈਸਾ ਲਾਇਆ, ਸਾਰਾ ਕੁਝ ਹੋਇਆ। ਚਲੋ ਕਰਮਜੀਤ ਅਨਮੋਲ ਹੋਣੀ ਬਹੁਤ ਗਰੀਬ ਘਰ ਚ ਉੱਠੇ ਆ, ਮੈਂ ਗਵਾਹ ਆ ਇਸ ਚੀਜ਼ ਦਾ। ਜਿਹੜੇ ਕਲਾਕਾਰ ਨੇ ਜਿਹਨੂੰ ਕਲੀਆਂ ਦੇ ਬਾਦਸ਼ਾਹ ਦਾ ਖਿਤਾਬ ਮਿਲਿਆ ਆ ਪੂਰੀ ਦੁਨੀਆਂ ਚੋਂ, ਕਿੰਗ ਦਾ ਖਿਤਾਬ ਮਿਲਿਆ ਆ, ਉਸ ਬੰਦੇ ਨੇ $2 ਤੋਂ $2.5 ਦੇ ₹2 ਤੋਂ $2.5 ਦੇ ਵਿੱਚ ਸਟੇਜਾਂ ਲਾਈਆਂ ਆ, ਉਹਨਾਂ ਦੀ ਮਿਹਨਤ ਬੋਲਦੀ ਸੀ। ਇਹਨਾਂ ਨੂੰ ਬਣਿਆ ਬਣਾਇਆ ਸਾਰਾ ਕੁਝ ਪਲੇਟ ਦੇ ਵਿੱਚ ਮਿਲਿਆ, ਪਰ ਉਹ ਇਹਨਾਂ ਨੂੰ ਮੰਗੇ ਵੀਰੇ ਪਚ ਨਹੀਂ ਰਿਹਾ। ਕਰਮਜੀਤ ਅਨਮੋਲ ਦੀ ਗੱਲਬਾਤ ਕਰ ਲਈ ਹੈ ਕਿ ਦੂਜੇ ਬੰਨੇ ਹੁਣ ਆਉਂਦੇ ਆ ਜਿਹਨੂੰ ਰਾਜ ਗਾਇਕਾ ਦਾ ਦੇ ਨਾਂ ਦੇ ਨਾਲ ਪੁਕਾਰਿਆ ਜਾਵੇ, ਜਿਹਨੂੰ ਪਿਛਲੇ 25-30 ਸਾਲਾਂ ਤੋਂ ਲੋਕਾਂ ਨੇ ਆਪਣੀਆਂ ਅੱਖਾਂ ਤੇ ਬਿਠਾਇਆ ਹੋਵੇ, ਦੋ ਲਫ਼ਜ਼ ਤੁਹਾਡੇ ਮੂੰਹ ਚੋਂ ਜਦੋਂ ਨਿਕਲਦੇ ਆ ਕੀਤੀ ਕਰਾਈ ਸਾਰੀ ਤੇ ਪਾਣੀ ਫੇਰ ਕੇ ਰੱਖ ਦਿੱਤਾ। ਹੰਸ ਜੀ ਤੁਹਾਡੇ ਤੋਂ ਬਹੁਤ ਉਮੀਦਾਂ ਸੀ, ਮੈਂ ਕਈ ਵਾਰੀ ਦਿਲ ਚ ਸੋਚਦਾ ਸੀ ਕਿ ਯਾਰ ਜੇ ਬੰਦਾ ਪਿੰਡ ਦੇ ਵਿੱਚ ਆ ਹੀ ਗਿਆ ਨਾ ਯਾਰ ਹੁਣ ਉਹਨੂੰ ਬੋਲਣ ਦੇ ਦਿਓ, ਪਰ ਨਹੀਂ ਤੁਸੀਂ ਡਿਜ਼ਰਵ ਨਹੀਂ ਕਰਦੇ ਜਿਹੜੇ ਲਫ਼ਜ਼ ਤੁਸੀਂ ਕੱਲ ਪਰਸੋਂ ਜਿਹੜੇ ਬੋਲ ਗਏ ਮੈਂ ਲੋਕਾਂ ਨੂੰ ਸੁਣਾਉਣੇ ਆ ਅੱਜ, ਪਰ ਨਹੀਂ, ਬਹੁਤ ਦਿਲ ਦੁਖੀ ਆ ਉਸ ਗੱਲ ਤੋਂ। ਤੁਸੀਂ ਕਹਿੰਦੇ ਕਿਸਾਨਾਂ ਦੇ ਅਸੀਂ ਛਿੱਤਰ ਮਾਰਦੇ ਆ, ਯਾਰ ਕਿਸੇ ਕਿਸਾਨ ਨੂੰ ਹੱਥ ਲਾ ਕੇ ਦਿਖਾਓ ਤੁਹਾਡਾ ਬਣਦਾ ਕੀ ਆ, ਲੋਕਾਂ ਨੇ ਜੇ ਤੁਹਾਡੀਆਂ ਬਾਂਬਰੀਆਂ ਨੂੰ ਅੱਗ ਨਾ ਲਾ ਦਿੱਤੀ ਤਾਂ ਮੈਨੂੰ ਫੜ ਲਿਓ ਆ ਕੇ।
ਬਿਲਕੁਲ ਜੋ ਸਾਹਿਬ, ਫੇਸਬੁੱਕ ਦੇ ਉੱਤੇ ਵੀ ਸਾਡੇ ਸਾਰਾ ਪਰਿਵਾਰ ਜੁੜੇ ਆ, ਸਾਰਿਆਂ ਦਾ ਧੰਨਵਾਦ। ਮੇਰੀ ਕਜ਼ਨ ਸਿਸਟਰ ਨਿਊ ਜਰਸੀ ਤੋਂ ਜੁੜੀ ਹੋਈ ਆ, ਗੁੱਡ ਮਾਰਨਿੰਗ ਸਿਸਟਰ। ਤੇ ਦੇਖੋ ਹੰਸਰਾਜ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਹੰਸਰਾਜ ਦਾ ਵਿਰੋਧ ਨਹੀਂ ਆ। ਹੰਸਰਾਜ ਕਹਿੰਦਾ ਨਾ ਕਿ ਮੈਂ ਉਹੀ ਹੰਸਰਾਜ ਆ ਜਿਸ ਨੂੰ ਦੇਖਣ ਦੇ ਲਈ ਲੋਕ ਪੁਲਿਸ ਦੀਆਂ ਡਾਂਗਾਂ ਖਾਂਦੇ ਸੀ, ਜਿਸ ਨੂੰ ਦੇਖਣ ਦੇ ਲਈ ਲੋਕ ਲਾਈਨਾਂ ਦੇ ਵਿੱਚ ਖੜੇ ਵੇਟ ਕਰਦੇ ਸੀਗੇ, ਇੰਤਜ਼ਾਰ ਕਰਦੇ ਸੀ। ਹੰਸਰਾਜ ਸਾਹਿਬ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਉਹੀ ਲੋਕ ਤੁਹਾਡੇ ਉਲਟ ਕਿਉਂ ਹੋ ਗਏ, ਉਹ ਤੁਹਾਡੇ ਉਲਟ ਤੁਹਾਡੇ ਕਿਰਦਾਰ ਨੂੰ ਨਹੀਂ ਹੋਏ, ਤੁਹਾਡੇ ਪਾਰਟੀ ਨੂੰ ਹੋਏ ਆ।
ਤੁਹਾਡੀ ਪਾਰਟੀ
ਜਿਹੜੀ ਪਾਰਟੀ ਦਾ ਤੁਸੀਂ ਝੰਡਾ ਹਨਾ ਅਮਰਦਾਰ ਬਣੇ ਹੋ, ਝੰਡਾ ਲੈ ਕੇ ਤੁਸੀਂ ਫਰੀਦਕੋਟ ਦੇ ਵਿੱਚ ਉਤਰੇ ਹੋ, ਉਹਨਾਂ ਨੇ ਕਿਸਾਨਾਂ ਤੁਹਾਨੂੰ ਸਵਾਲ ਕੋਈ ਵੀ ਤੁਹਾਡੀ ਗਾਇਕੀ ਬਾਰੇ, ਤੁਹਾਡੇ ਕਰੈਕਟਰ ਬਾਰੇ ਨਹੀਂ ਪੁੱਛਿਆ ਜਾਂਦਾ, ਤੁਹਾਨੂੰ ਸਵਾਲ ਪੁੱਛੇ ਜਾਂਦੇ ਆ ਬੀਜੇਪੀ ਨੇ ਕਿਸਾਨਾਂ ਦੇ ਨਾਲ ਕੀਤਾ ਕੀ ਆ, ਮੋਦੀ ਨੇ ਕਿਸਾਨਾਂ ਦੇ ਨਾਲ ਕੀਤਾ ਕੀ ਆ, ਤੇ ਤੁਹਾਡੇ ਕੋਲ ਉਹਨਾਂ ਗੱਲਾਂ ਦੇ ਜਵਾਬ ਨਹੀਂ ਹੈਗੇ। ਸੋ ਇਹਨਾਂ ਗੱਲਾਂ ਦੇ ਹਾਂਜੀ, ਇਸ ਕਰਕੇ ਤੁਹਾਨੂੰ ਪਿੰਡਾਂ ਦੇ ਵਿੱਚ ਜਿਹੜਾ ਆ ਉਹ ਵੜਨ ਨਹੀਂ ਦਿੱਤਾ ਜਾਂਦਾ, ਤੇ ਇਹ ਤੁਸੀਂ ਬਹੁਤ ਵੱਡੀ ਗੱਲ ਕਹਿਤੀ ਆ, ਕਿਉਂਕਿ ਜਨਤਾ ਜਨਾਰਦਨ ਹੁੰਦੀ ਆ, ਇਹਨਾਂ ਦੇ ਨਾਲ ਲੜਨਾ ਜਿਹੜਾ ਆ ਬਹੁਤ ਮੁਸ਼ਕਲ ਆ, ਕਿਉਂਕਿ ਤੁਸੀਂ ਜਿਹੜੀ ਉਹ ਸਟੇਟਮੈਂਟ ਦਿੱਤੀ ਆ ਕਿ 2 ਤਰੀਕ ਨੂੰ ਦੇਖਾਂਗੇ ਦੇਖਿਓ ਕਿੱਦਾਂ ਮੈਂ ਇਹਨਾਂ ਦੀ ਜੁੱਤੀ ਫੇਰਦਾ, ਮੈਂ ਇੱਦਾਂ ਕਾਫੀ ਕੁਛ ਤੁਸੀਂ ਉਹਦੇ ਵਿੱਚ ਬੋਲਿਆ। ਮੈਨੂੰ ਲੱਗਦਾ ਕਿ ਜਿਹੜੀ 1-2% ਲੋਕਾਂ ਦੇ ਵਿੱਚ ਕੋਈ ਸਗੀ ਤੁਹਾਡੀ ਉਹ ਵੀ ਤੁਸੀਂ ਉਸ ਸਟੇਟਮੈਂਟ ਤੋਂ ਬਾਅਦ ਜਿਹੜੀ ਆ ਉਹ ਖਤਮ ਕਰ ਲਈ ਆ। ਔਰ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਜਿਹੜੀ ਮੇਰੇ ਵੀ ਦਿਮਾਗ ਦੇ ਵਿੱਚ ਨਹੀਂ ਆਈ, ਮੈਂ ਕਿਉਂਕਿ ਮੈਨੂੰ ਪਤਾ ਨਹੀਂ ਸੀ ਕਰਮਜੀਤ ਅਨਮੋਲ ਕੌਣ ਆ, ਮੈਂ ਸੋਚਦਾ ਸੀ ਵੀ ਸਟੂਲਕਾਟ ਫੈਮਿਲੀ ਨੂੰ ਜਿਹੜਾ ਇਹ ਬਿਲੋਂਗ ਕਰਦਾ ਹੋਣਾ, ਕਿਉਂਕਿ ਫਰੀਦਕੋਟ ਦੀ ਸੀਟ ਜਿਹੜੀ ਆ ਉਹ ਰਿਜ਼ਰਵ ਆ, ਰਿਜ਼ਰਵ ਸੀਟ ਦਾ ਕਰਕੇ ਹੀ ਉੱਥੇ ਭੇਜਿਆ ਗਿਆ ਹੰਸਰਾਜ ਨੂੰ, ਕਿਉਂਕਿ ਹੰਸਰਾਜ ਵੀ ਜਿਹੜੇ ਆ ਉਹ ਰਿਜ਼ਰਵ ਸੀਟ ਵਾਲੇ ਕੋਟੇ ਦੇ ਵਿੱਚੋਂ ਹੀ ਆਉਂਦੇ ਆ, ਤੇ ਤਦ ਹੀ ਉੱਥੋਂ ਆਜ਼ਾਦ ਉਮੀਦਵਾਰ ਜਿਹੜੇ ਖੜੇ ਹੋਏ ਆ ਭਾਈ ਸਰਬਜੀਤ ਸਿੰਘ। ਭਾਈ ਸਰਬਜੀਤ ਸਿੰਘ ਕੌਣ ਆ? ਸਰਦਾਰ ਬੇਅੰਤ ਸਿੰਘ ਹੁਣਾਂ ਦੇ ਪੁੱਤਰ। ਸਰਦਾਰ ਬੇਅੰਤ ਸਿੰਘ ਕੌਣ ਆ? ਜਿਨ੍ਹਾਂ ਨੇ ਸਿੱਖ ਕੌਮ ਦੀ ਜਿਹੜੀ ਡਿੱਗੀ ਹੋਈ ਪੱਗ ਆ ਉਹਨੂੰ ਦੁਬਾਰਾ ਸਿਰ ਦੇ ਉੱਪਰ ਜਿਹੜਾ ਆ ਉਹ ਰੱਖਿਆ ਸੀ, ਉਹ ਵੀ ਉਸੇ ਹੀ ਸਾਲ ਦੇ ਵਿੱਚ 1984 ਦੇ ਵਿੱਚ ਹੀ ਆਪਾਂ ਨੂੰ ਸਭ ਨੂੰ ਜਿਹੜਾ ਇਸ ਗੱਲ ਦਾ ਭਲੀ ਪਾਤ ਪਤਾ ਆ। ਸੋ ਕਿਉਂਕਿ ਭਾਈ ਬੇਅੰਤ ਸਿੰਘ ਵੀ ਕਿਉਂਕਿ ਸਿੱਖੀ ਦੇ ਵਿੱਚ ਜਿਹੜੀਆਂ ਕਹਿ ਲਓ ਵੀ ਜਾਤ ਪਾਤ ਦਾ ਕੋਈ ਵੀ ਸਥਾਨ ਨਹੀਂ ਹੈਗਾ, ਕਿਉਂਕਿ ਦਸਵੇਂ ਪਾਤਸ਼ਾਹ ਨੇ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਕੱਢਿਆ। ਪਰ ਅੰਮ੍ਰਿਤਪਾਲ ਦੀ ਇੱਕ ਗੱਲ ਮੈਨੂੰ ਚੰਗੀ ਲੱਗਦੀ ਆ, ਉਹ ਕਹਿੰਦਾ ਵੀ ਜਿੱਥੇ ਜੇ ਅਸੀਂ ਹੁਣ ਇੱਥੇ ਰਹਿ ਕੇ ਲੜਦੇ ਹਾਂ, ਜਦੋਂ ਗੋਰੇ ਸਾਡੇ ਦੇਸ਼ ਵਿੱਚ ਸੀਗੇ ਅਸੀਂ ਗੋਰਿਆਂ ਦੇ ਨਾਲ ਲੜਾਈ ਕਰਦੇ ਸੀਗੇ, ਤੇ ਕੀ ਅਸੀਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਪੈਂਦੀ ਸੀ ਅਸੀਂ ਉਹਨਾਂ ਨੂੰ ਵਰਤਦੇ ਨਹੀਂ ਸੀ? ਵਰਤਦੇ ਸੀ ਅਸੀਂ ਉਸ ਵੇਲੇ ਜਿਹੜੇ ਸਰਟੀਫਿਕੇਟ ਭਗਤ ਸਿੰਘ ਉਹਨਾਂ ਨੂੰ ਜਾਂ ਕਰਤਾਰ ਸਿੰਘ ਸਰਾਭਾ ਜਦੋਂ ਅਮਰੀਕਾ ਪੜ੍ਹਾਈ ਕਰਨ ਦੇ ਲਈ ਆਇਆ, ਤੇ ਉਹ ਵੀ ਇੰਡੋ ਜਿਹੜੇ ਬ੍ਰਿਟਿਸ਼ ਪਾਸਪੋਰਟ ਜਿਹੜੇ ਆ ਬਣਾ ਕੇ ਆਏ ਸੀਗੇ। ਗਾਂਧੀ ਦੇ ਕੋਲ ਸਿਟੀਜ਼ਨਸ਼ਿਪ ਹੀ ਇੰਡੋ ਬ੍ਰਿਟਿਸ਼ ਸੀਗੀ, ਬ੍ਰਿਟਿਸ਼ ਇੰਡੀਅਨ, ਸੋਰੀ ਇੰਡੋ ਬ੍ਰਿਟਿਸ਼ ਨਹੀਂ, ਬ੍ਰਿਟਿਸ਼ ਇੰਡੀਅਨ ਜਿਹੜੀ ਆ ਗਾਂਧੀ ਦੇ ਕੋਲ ਸੀ। ਕੀ ਉਹਨੂੰ ਆਪਾਂ ਮਹਾਤਮਾ ਦਾ ਖਿਤਾਬ ਹੁਣ ਵਾਪਸ ਲੈ ਲਈਏ? ਨਹੀਂ। ਸੋ ਇਸ ਕਰਕੇ ਉਹਨਾਂ ਨੇ ਦੱਸਿਆ ਵੀ ਇਹ ਜਿੱਥੇ ਲੋੜ ਆ ਉੱਥੇ। ਹੁਣ ਜੇ ਸੰਵਿਧਾਨ ਕਹਿੰਦਾ ਆ ਬਈ ਇੱਥੇ ਇਹ ਰਿਜ਼ਰਵ ਸੀਟ ਆ, ਤੇ ਫਿਰ ਰਿਜ਼ਰਵ ਸੀਟ ਦੇ ਵਿੱਚ ਸਾਨੂੰ ਜਿਹੜਾ ਅਸੀਂ ਆਪਣੇ ਤੌਰ ਦੇ ਉੱਤੇ ਕੋਈ ਜਾਤ ਪਾਤ ਨਹੀਂ ਕਰਦੇ, ਕੁਛ ਨਹੀਂ ਕਰਦੇ, ਪਰ ਜੇ ਸੰਵਿਧਾਨ ਕਹਿੰਦਾ ਤੇ ਫਿਰ ਉਹਦੇ ਅਕੋਰਡਿੰਗਲੀ ਜਿਹੜੀ ਉੱਥੇ ਆਪਾਂ ਇਲੈਕਸ਼ਨ ਲੜਦੇ ਹਾਂ। ਸੋ ਮੇਰੇ ਖਿਆਲ ਦੇ ਨਾਲ ਜਿੰਨੀ ਆਪਾਂ ਜਿਹੜੀ ਇਸ ਵੇਲੇ ਜਿਹੜੀ ਖੰਡੂਰ ਸਾਹਿਬ ਦੀ ਸੀਟ ਆ ਉਹਦੇ ਤਾਂ ਦੋ ਰਾਏ ਨਹੀਂ ਕੋਈ ਰਹਿ ਗਈ ਹੈਨਾ, ਕਿਉਂਕਿ ਲੋਕਾਂ ਦੀ ਇੱਕ ਮਤ ਮੈਨੂੰ ਲੱਗਦਾ ਕਿ ਜਿੱਥੇ ਤੱਕ ਮੈਨੂੰ ਹੁਣ ਲੱਗਦਾ ਕਿ ਬਲਟੋਆ ਜਿਹੜਾ ਆ ਨਾ ਕੀ ਉਹਨੂੰ ਤਾਂ ਕਈ ਕੁਛ ਹੋਰ ਵੀ ਕਹਿੰਦੇ ਆ ਲੋਕ,
ਆਪਾਂ ਲੱਭ ਦਿਓ ਵੋਟ ਬੋਲ ਨਹੀਂ ਸਕਦੇ ਕਹਿੰਦੇ ਆਵਾਂਗੇ ਵੀਰੇ ਜੇ ਇਜਾਜ਼ਤ ਹੋਵੇ ਤੇ ਹੱਸਦੀ ਆ ਆਡੀਓ ਸੁਣਾਉਣੀ ਆ
ਉਹਨੂੰ ਵਾਪਸ ਜਿਹੜਾ ਆ ਉਹ ਲੈ ਰਹੇ ਆ। ਮੈਨੂੰ ਲੱਗਦਾ ਕਿ ਉਹਨੇ ਵਾਪਸ ਆਪਣੀ ਇਲੈਕਸ਼ਨ ਲੈ ਲੈਣੀ ਆ, ਜਿੱਥੇ ਮੈਂ ਕਹਿੰਦਾ ਵੀ ਭਾਈ ਅਮਰਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਦੀ ਮੁੰਡੇ ਜਿਹੜੇ ਆ ਉਹ ਸਪੋਰਟ ਕਰ ਰਹੇ ਆ ਸਾਰੇ, ਉੱਥੇ ਨਾਲ ਦੀ ਨਾਲ ਭਾਈ ਸਰਬਜੀਤ ਸਿੰਘ ਉਹਨਾਂ ਦੀ ਸਪੋਰਟ ਕਰਨੀ ਵੀ ਬਹੁਤ ਜ਼ਰੂਰੀ ਬਣਦੀ ਹੈ।
ਬਿਲਕੁਲ, ਸਭ ਤੋਂ ਪਹਿਲਾਂ ਤਾਂ ਜੀ ਜੋ ਕੁਛ ਹੰਸ ਨੇ ਬੋਲਿਆ ਉਹਦੇ ਤੇ ਥੋੜੀ ਜਿਹੀ ਝਾਤ ਪਾਉਂਦੇ ਆ ਕਿ ਇਹ ਬੰਦਾ ਜਿਹੜਾ ਪਿੰਡਾਂ ਦੇ ਵਿੱਚ ਹੱਥ ਜੋੜ ਜੋੜ ਵੋਟਾਂ ਮੰਗਣ ਜਾਂਦਾ ਕਿ ਮੈਨੂੰ ਬੋਲਣ ਨਹੀਂ ਦਿੱਤਾ ਜਾਂਦਾ, ਮੈਨੂੰ ਬੋਲਣ ਦਿਓ ਭਾਈ, ਆਹ ਕਿਰਦਾਰ ਆ ਤੇਰਾ, ਇਹਨੂੰ ਦੋਗਲਾਪਨ ਕਹਿੰਦੇ। ਪਰ ਦੂਜੀ ਗੱਲ ਜਿਹੜੀ ਸਭ ਤੋਂ ਮਾੜੀ ਆ ਮੰਗੇਪਾ, ਇਹਨੇ ਜਿਹੜੇ ਲਫ਼ਜ਼ ਬੋਲੇ ਆ ਉਹ ਇਹ ਬੋਲਿਆ ਕਿ ਲੋਕਾਂ ਦੇ ਵਿੱਚ ਲੜਾਈ ਪੈਦਾ ਕਰਨ ਵਾਲੇ। ਪਰ ਮੈਂ ਇੱਕ ਗੱਲ ਭੈਣ ਭਰਾਵਾਂ ਨੂੰ ਜ਼ਰੂਰ ਦੱਸ ਦਿੰਦਾ ਕਿ ਜਿਹੜੀ ਲੈਂਗੁਏਜ ਇਹ ਬੰਦਾ ਬੋਲ ਰਿਹਾ ਇਹ ਲੋਕਾਂ ਦੇ ਵਿੱਚ 40 ਸਾਲ ਤੋਂ ਵਿਚਰਿਆ, ਸਟੇਜਾਂ ਦੇ ਉੱਤੇ ਬੋਲਣਾ ਬਹੁਤ ਔਖਾ ਆ ਗਾਉਣਾ। ਤੇ ਫਿਰ ਦੂਜੇ ਬੰਨੇ ਇਹ ਆ ਮੰਗੇ ਪਰ ਇਹਨਾਂ ਦੀਆਂ ਕਲਾਸਾਂ ਲੱਗਦੀਆਂ ਸਪੈਸ਼ਲ ਇਹਨਾਂ ਕੰਮਾਂ ਦੀਆਂ ਕਿ ਲੋਕਾਂ ਦੇ ਵਿੱਚ ਫੁੱਟ ਕਿੱਦਾਂ ਪਾਉਣੀ।
ਪਰ ਜੋ ਸਾਹਿਬ ਮੈਨੂੰ ਪਤਾ ਨਹੀਂ ਵੀ ਤੁਸੀਂ ਕਿੰਨਾ ਕਿਸ ਬੰਦੇ ਨੂੰ ਮਿਲੇ ਹੋ, ਕਿੰਨਾ ਕਿ ਤੁਸੀਂ ਮੈਂ ਵਿਚਰਿਆ ਇਹਦੇ ਨਾਲ, ਮੈਂ ਮਿਲਿਆ ਜਿਹੜੀ ਇਹ ਬੋਲਿਆ ਨਾ ਇਹ ਹੀ ਇਹਦੀ ਅਸਲੀਅਤ ਆ।
ਮੈਂ ਤਾਂ ਉੱਥੇ ਆਉਂਦੇ ਆਪਾਂ ਪਹਿਲਾਂ ਇੱਕ ਸੈਕਿੰਡ ਜੀ ਭੈਣ ਭਰਾਵਾਂ ਨੂੰ ਸੁਣਾ ਦਈਏ ਬੋਲਿਆ ਕੀ ਆ।
ਇਹਨਾਂ ਦੇ ਬੰਦੇ ਬਣਨਾ ਨੇ ਛਿੱਤਰਾਂ ਤੋਂ ਬਿਨਾਂ, ਹੋਰ ਤੁਸੀਂ ਕੁਛ ਨੀ ਬਣੇ, ਛਿੱਤਰ ਦੇਖਿਓ ਇੱਧਰ ਕਿੱਦਾਂ ਦੇ, ਬੰਦੇ ਬਣਨਾ ਨੇ ਛਿੱਤਰਾਂ ਤੋਂ ਬਿਨਾਂ, ਹੋਰ ਤੁਸੀਂ ਕੁਛ ਨੀ ਬਣੇ, ਛਿੱਤਰ ਦੇਖਿਓ ਇੱਧਰ ਕਿੱਦਾਂ ਦੇ।
ਪਿੱਛੇ
ਕੁਛ ਨੀ ਕਰਨਾ, ਤੁਸੀਂ ਕੁਛ ਨੀ ਕਰਨਾ, ਸ਼ਾਂਤੀ ਨਾਲ 1 ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ, ਤੁਹਾਨੂੰ ਹੁਣ ਕੋਈ ਗਾਲ ਕੱਢੇ।
ਇਹਨਾਂ ਇਹਨੇ ਮੰਗੇ ਭਾ ਲੋਕਾਂ ਨੂੰ ਦੋ ਪਾਰ ਕਰ ਦਿੱਤਾ ਇਸ ਗੱਲ ਦੇ ਨਾਲ। ਯਾਰ ਪਿੰਡਾਂ ਦੇ ਵਿੱਚ ਰਹਿੰਦੇ ਆ, ਤੂੰ ਪਿੰਡਾਂ ਵਾਲਿਆਂ ਨੂੰ ਇੱਕ ਦੂਜੇ ਨਾਲ ਲੜਾਉਣ ਲੱਗ ਪਿਆ, ਕੋਈ ਭੈਣ ਭਰਾ ਸ਼ਡਿਊਲ ਕਾਸਟ ਆ, ਕੋਈ ਜੱਟ ਆ, ਕੋਈ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਆ। ਤੇਰੇ ਤੋਂ ਵੱਧ ਕਿਹਨੂੰ ਪਤਾ ਕਿ ਸੋਫੀ ਪਿੰਡ ਦੇ ਵਿੱਚ ਵੀ ਹਰ ਸਕੂਲ ਕਾਸਟ ਦੇ ਬੰਦੇ ਰਹਿੰਦੇ ਆ, ਹਰ ਕਾਸਟ ਦੇ ਬੰਦੇ ਰਹਿੰਦੇ ਆ, ਉਹਨਾਂ ਚ ਪਿਆਰ ਨੀ? ਤੂੰ ਤੇ ਉਹਨਾਂ ਨੂੰ ਦੋ ਵਾਰ ਕਰਨ ਆ ਗਿਆ। ਯਾਰ ਇਹ ਬੰਦਾ ਉਹ ਆ ਮੰਗੇ ਭਾ ਸਾਡੇ ਰੰਧਾਵਿਆਂ ਦੇ ਵਿੱਚ ਕਰਮਾਂ ਵਾਲਾ ਪਿੰਡ ਆ ਜੀ, ਇਧਰਲੇ ਬੰਨੇ ਗੁਰੂ ਘਰ ਆ ਤੇ ਸਾਹਮਣੇ ਮੰਦਰ ਆ। ਲੋਕੀ ਜਦੋਂ ਸਵੇਰ ਨੂੰ ਮੈਂ ਜਦੋਂ ਇੱਥੇ ਵੀ ਜਾਂਦਾ ਮੈਂ ਦੇਖਦਾ ਜਿਹੜਾ ਬੰਦਾ ਮੰਦਰ ਮੱਥਾ ਟੇਕਣ ਜਾਂਦਾ ਉਹ ਗੁਰੂ ਘਰ ਵੀ ਟੇਕਦਾ, ਜਿਹੜਾ ਗੁਰੂ ਘਰ ਜਾਂਦਾ ਉਹ ਮੰਦਰ ਵੀ ਟੇਕਦਾ। ਇਹ ਬੰਦਾ ਉਹ ਆ ਜਿਹੜਾ ਬੰਦਾ ਇੱਕ ਦਿਨ ਆ ਕੇ ਕਹਿੰਦਾ ਹੁੰਦਾ ਸੀ ਕਿ ਮੰਦਰ ਜਦੋਂ ਆਪਣੇ ਇੱਕ ਸਾਲ ਦੇ ਵਿੱਚ ਇੱਕ ਦਿਨ ਆਉਂਦਾ ਜਨ ਅਸ਼ਟਮੀ, ਵੀ ਮੈਨੂੰ ਉੱਥੇ ਗਾਉਣ ਦਿਓ ਤਾਂ ਇਹ ਆਉਂਦਾ ਵੀ ਹੁੰਦਾ ਸੀ। ਮੁੜ ਕੇ ਸਾਡੇ ਇੱਕ ਘਰ ਸੀਗਾ ਛੋਟੇ ਦੂਰ ਕੀ ਜਾਣਾ ਜਿਹੜਾ ਛੋਟੀ ਵੀਰ ਆਪਣੇ ਨੈਗੀਆ ਤੋਂ ਜੁੜਦਾ, ਉਹਨਾਂ ਦੇ ਘਰ ਇਹ ਬੰਦਾ ਠਹਿਰਦਾ ਹੁੰਦਾ ਸੀ। ਫਿਰ ਇਹ ਚਵਲ ਇੱਕ ਵਾਰੀ ਇੱਦਾਂ ਦਾ ਕੰਮ ਕਰ ਗਿਆ ਉੱਥੇ, ਮੁੜ ਕੇ ਪਿੰਡ ਨਹੀਂ ਵੜਿਆ। ਮੈਂ ਉਹ ਦੱਸ ਨਹੀਂ ਸਕਦਾ ਕੀ ਹੋਇਆ, ਭੈਣ ਭਰਾ ਪਤਾ ਲੱਗ ਜਾਣਾ ਕੀ ਕੁਛ ਆ। ਫਿਰ ਉਸ ਤੋਂ ਬਾਅਦ ਇਹ ਸਾਡੇ ਪਿੰਡ ਨਹੀਂ ਕਦੀ ਵੀ ਵੜਿਆ। ਪਰ ਅਸਲੀਅਤ ਜਿੱਦਾਂ ਮੰਗੇ ਵੀਰੇ ਨੇ ਕਿਹਾ, ਇਹ ਇਸ ਬੰਦੇ ਦੀ ਅਸਲੀ ਅਸਲੀਅਤ ਇਹ ਆ। ਤੇ 11ਵੀਂ ਦੇ ਵਿੱਚ ਇਹ ਬੰਦਾ 3 ਵਾਰੀ ਫੇਲ ਹੋਇਆ DAV ਕਾਲਜ ਜਲੰਧਰ। ਜੇ ਕਿਸੇ ਭੈਣ ਭਰਾ ਨੂੰ ਨਹੀਂ ਪਤਾ ਤਾਂ ਮੈਂ ਦੱਸ ਦਿੰਦਾ ਕਿਹੜੇ ਸੰਨ ਦੇ ਵਿੱਚ ਇਹ ਜਿਹੜਾ ਬੰਦਾ ਜਿਹੜਾ ਫੇਲ ਹੋਇਆ। ਮੇਰਾ ਜੀ ਭਰਾਵਾਂ ਵਰਗਾ ਬ੍ਰਦਰ ਸੀ ਪਾਲ ਰੰਧਾਵਾ। ਜਦੋਂ ਪਾਲ ਰੰਧਾਵੇ ਨੇ ਆਪਣੇ DAV ਕਾਲਜ ਪਹਿਲੇ ਸਾਲ ਗਿਆ ਸੀ ਤੇ ਹੰਸ ਨੂੰ ਤੀਜਾ ਸਾਲ ਸੀਗਾ ਜੀ ਉਦੋਂ ਉੱਥੇ ਫੇਲ ਹੁੰਦੇ ਨੂੰ। ਇਹ ਆ ਬੰਦਾ ਇਹ
ਬਿਲਕੁਲ, ਕਿਉਂਕਿ ਹੋਮੇਜ ਮੈਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਮਿਲਿਆ ਬਹੁਤ ਵਾਰੀ ਸੰਗਤ ਕਰਨ ਦਾ ਇੱਕ ਦੋ ਵਾਰ ਮੌਕਾ ਮਿਲਿਆ। ਇੱਕ ਉਹਨਾਂ ਦੇ ਭਰਾ ਆ ਇੱਥੇ ਪਰਮਜੀਤ ਸਿੰਘ ਪੰਮਾ ਜੀ, ਉਹ ਵੀ ਕੋਈ ਮੇਰਾ ਖਿਆਲ ਵੈਬਸਾਈਟ ਕੋਈ ਵੈਬ ਬੇਸ ਚੈਨਲ ਚਲਾਉਂਦੇ ਆ, ਉਹ ਵੀ ਪਾਉਂਦੇ ਹੁੰਦੇ ਆ ਕਦੀ ਜੇ ਕੋਈ ਗੱਲਬਾਤ ਹੋਵੇ, ਕਦੀ ਕਿਸੇ ਦੇ ਪਾ ਦਿੰਦੇ ਆ, ਕਦੀ ਕਿਸੇ ਦੇ ਵੀਡੀਓ ਪਾ ਦਿੰਦੇ ਆ। ਤੇ ਮੈਂ ਕਹਿੰਦਾ ਕਿ ਆਪਣੇ ਭਾਈ ਸਾਹਿਬ ਤੇ ਵੀ ਪਾਓ, ਹਨਾ
ਪਾਓ ਦੋ ਚਾਰ ਪਰ ਇੱਕ ਵੀਡੀਓ ਤੁਹਾਨੂੰ ਪਾਈ ਆ।
ਹਾਂਜੀ,
ਕਹਿੰਦਾ ਵੀ ਮੈਂ ਕਹਿੰਦਾ ਇਹਨਾਂ ਨੂੰ ਕਹਿਣਾ ਸੀ ਵੀ ਤੁਸੀਂ ਤੁਹਾਡੀ ਜਿਹੜੀ ਇੱਜ਼ਤ ਆ ਤੁਸੀਂ ਵੋਟਾਂ ਚ ਆ ਕੇ ਬਿਲਕੁਲ ਜ਼ੀਰੋ ਕਰ ਲਈ ਆ। ਇੱਕ ਵੀਡੀਓ ਪਰਮਜੀਤ ਨੇ ਪਾਈ ਗੱਲ ਕੀਤੀ,
ਬਹੁਤ ਵਧੀਆ।
ਪਰ ਦੂਜੇ ਬੰਨੇ ਯਾਰ ਤੁਹਾਡੇ ਬੇਟੇ ਜਿਹੜੇ ਆ ਹੰਸ ਜਬਰਾਜ ਵੈਲ ਨੋਨ, ਉਹ ਦੋਨੇ ਬੇਟੇ ਆ, ਦੋਨੇ ਭਰਾ ਸਾਡੇ ਯਾਰ, ਕਿੰਨਾ ਚੰਗਾ ਹੋਵੇ ਕਿ ਕਿਤੇ ਉਹ ਹੀ ਉੱਠ ਕੇ ਇਹਦੀ ਬਾਂਹ ਫੜ ਕੇ ਕਹਿਣ ਪਿਆ ਬਹਿ ਜਾ ਮੰਗੇ ਪਾ। ਜਿਹੜੇ ਬੰਦੇ ਦੀ ਕਹਿੰਦੇ ਹੁੰਦੇ ਨਾ ਜਿਹੜੀ ਜਿਹੜੀ ਚੀਜ਼ ਦੀ ਨੀਂਹ ਜਿਹੜੀ ਆ ਨਾ ਝੂਠ ਤੋਂ ਰੱਖੀ ਜਾਂਦੀ ਆ, ਉਹ ਚੀਜ਼ ਬਹੁਤੀ ਚਿਰ ਖੜਦੀ ਨਹੀਂ ਹੁੰਦੀ। ਇਸ ਬੰਦੇ ਨੇ ਅੱਜ ਤੋਂ ਇੱਕ ਵੀਕ ਪਹਿਲਾਂ ਦੀ ਮੇਰੇ ਕੋਲ ਇੰਟਰਵਿਊ ਪਈ ਆ ਕਿ ਮੇਰਾ ਗਰੀਬ ਦਾ ਤੇ ਘਰ ਵੀ ਗਹਿਣੇ ਪਿਆ ਆ, ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂਗਾ, ਮੇਰੇ ਕੋਲ ਤਾਂ ਬਸ ਤੁਹਾਡਾ ਦਿੱਤਾ ਹੀ ਸਾਰਾ ਕੁਛ ਆ। ਉਹ ਗਰੀਬ ਮਿੰਤਰਾ ਮਾਂ ਜਿੱਦਣ ਤੇਰੇ ਪੇਪਰ ਭਰੇ ਆ 12 ਕਰੋੜ ਇੱਕ ਤੇ 80 ਲੱਖ ਦੀਆਂ ਗੱਡੀਆਂ ਇੱਕ, ਪਹਿਲਾਂ ਇੱਕ ਕਾਲ ਆ, ਕਾਲ ਤੇ ਚੱਲਦੇ ਆ ਫਿਰ ਅਗਲੀ ਗੱਲ। ਸਵਾਗਤ ਹੈ ਜੀ ਤੁਹਾਡਾ ਵਿਜ਼ਨ ਰੇਡੀਓ ਇੰਤਜ਼ਾਰ ਤੇ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ।
ਹਾਂਜੀ, ਤੇ ਮੈਂ ਗੱਲ ਕਹਿਣਾ ਵੀ ਹੰਸਾ ਜੀ ਗੱਲ ਕਰ ਰਹੇ ਹੋ ਤੁਸੀਂ, ਦੇਖੋ ਜੀ ਇਹ ਮਤਲਬ ਬੰਦਿਆਂ ਦਾ ਕਿਰਦਾਰ ਹੀ ਕੋਈ ਨਹੀਂ ਹੈਗਾ। ਅਸੀਂ ਜੇ ਕਹਿ ਲਈਏ ਪੈਸੇ ਧੇਲੇ ਬੀਜੇਪੀ ਵਾਲਿਆਂ ਨੂੰ 52 ਚ ਪ੍ਰਧਾਨ ਮੰਤਰੀ ਆਜ਼ਾਦੀ ਵਾਲਾ ਸਾਡਾ ਉਹਨੇ ਚੱਲਿਆ ਫੇਰਾ ਇਹਨਾਂ ਨੂੰ ਇਲੈਕਟਰ ਪਾਉਣ ਦਾ।
ਹਾਂਜੀ,
ਤੇ ਮਤਲਬ ਹੁਣ ਦੇਖੋ ਗੱਲ ਇਸ ਤਰ੍ਹਾਂ, ਅਗਰ ਅਸੀਂ ਮਤਲਬ ਦੂਜਿਆਂ ਦੇ ਦੋਸ਼ ਨਾ ਦਈਏ, ਕਿਉਂਕਿ ਪਹਿਲਾਂ ਬਾਦਲ ਹੋਣਾ ਦੇ ਟਾਈਮ ਤੇ ਪੰਥ ਨੂੰ ਖਤਰਾ ਰਿਹਾ ਸਾਰੀ ਉਮਰ, ਫਿਰ ਹੋਰ ਜਥੇਬੰਦੀਆਂ ਆ ਗਈਆਂ, ਹੁਣ ਹੋਰ ਜਥੇਬੰਦੀਆਂ ਆ ਗਈਆਂ ਆ, ਹੈਨਾ। ਦੇਖੋ ਕੋਈ ਵੀ ਆ, ਕੁਝ ਵੀ ਧਰਮ ਆਪਣੀ ਜਗ੍ਹਾ, ਰਾਜਨੀਤੀ ਆਪਣੀ ਜਗ੍ਹਾ ਆ, ਠੀਕ ਹੈ ਜੀ। ਤੇ ਅਸੀਂ ਮਤਲਬ ਸਾਡਾ ਕਿਰਦਾਰ ਕੀ ਆ, ਸਾਡੇ ਪਹਿਲਾ ਕਿਰਦਾਰ ਕੀ ਆ, ਅੱਜ ਟੈਲੀਫੋਨ ਕਰਕੇ ਈਮੇਲ ਲਿਖ ਕੇ ਪੈਸੇ ਮੰਗੇ ਜਾ ਰਹੇ ਨੇ, ਪਹਿਲਾਂ ਚਿੱਠੀਆਂ ਪੈਂਦੀਆਂ ਜਿਹੜਾ ਅਸੀਂ ਹਟਿਆ, ਜੋ ਕਿ ਅਸੀਂ ਆਪਣੇ ਅੱਖੀ ਦੇਖਿਆ ਸਾਰਾ ਕੁਛ। ਤੇ ਹੰਸਰਾਜ ਹੋਣਾ ਦਾ ਵੀ ਟਾਈਮ ਜਦੋਂ ਸੀਗਾ ਸਾਡੇ ਪਿੰਡ ਫ੍ਰੀ ਆਉਂਦੇ ਰਹੇ ਗਾਉਣ ਇਹ ਤੇ ਟੂਰਨਾਮੈਂਟਾਂ ਦੇ ਉੱਤੇ, ਉਹ ਵੀ ਸਿਰਫ ਸਾਡੇ ਪਿੰਡ ਦੇ KCP ਹੁੰਦੇ ਸੀ ਦਿੱਲੀ, ਤੇ ਏਅਰਪੋਰਟ ਦੇ ਉੱਤੇ ਇਹਨਾਂ ਦਾ ਸੋਨਾ ਵਗੈਰਾ ਜੋ ਕੁਛ ਵੀ ਸੀਗਾ ਸਾਰਾ ਕੁਛ ਫ੍ਰੀ ਨਿਕਲਦਾ ਹੁੰਦਾ ਸੀ, ਜਿੰਨੇ ਵੀ ਗੋਨੇ ਗੋਨੇ ਵਾਲੇ ਦੇ ਖੈਰ ਡਿਫਰੈਂਟ ਸਟੋਰੀ ਆ। ਤੇ ਹੁਣ ਸੋਚਣਾ ਅਸੀਂ ਆ, ਅਸੀਂ ਇੱਕ ਗੌਰਮੈਂਟ ਆਈ ਆ ਜਿਹੜੀ ਉਹ 2 ਸਾਲ ਤੋਂ ਕੰਮ ਕਰ ਰਹੀ ਆ, ਔਰ ਉਹਨੇ ਚੰਗੀ ਲੀਹ ਪਾਤੀ ਆ, ਔਰ ਬੇਗਾਨੇ ਵੀ ਵਾਪਸ ਵੀ ਆਉਣਗੇ, ਉਹ ਤਾਂ ਅਸੀਂ ਵਧੀਆ ਪਰਫੋਰਮੈਂਸ ਹੋਏਗੀ। ਪਰ ਲੋਕੀ ਇਸ ਵਾਰ ਜ਼ਰੂਰ ਇਹ ਸੋਚਣਗੇ ਕਿ ਧਰਮ ਤੇ ਰਾਜਨੀਤੀ ਦੋ ਅਲੱਗ ਅਲੱਗ ਚੀਜ਼ਾਂ ਨੇ, ਇਹਨਾਂ ਨੂੰ ਇਕੱਠੇ ਹੋ ਕੇ ਅਸੀਂ ਕਦੇ ਨਹੀਂ ਚਲਾ ਸਕਦੇ, ਕਿ ਅਸੀਂ ਥਾਣਿਆਂ ਦੇ ਵਿੱਚ ਜਾ ਕੇ ਮਰਦ ਤੇ ਪ੍ਰਕਾਸ਼ ਲੈ ਕੇ ਜਾਈਏ, ਉੱਥੇ ਜਾ ਕੇ ਲੋਕਾਂ ਨੂੰ ਗੁਮਰਾਹ ਕਰੀਏ। ਅੱਗੇ ਅਸੀਂ ਕੀ ਕਰ ਲਿਆ, ਜੇ ਅਸੀਂ ਇਕੱਠੇ ਹੁੰਦੇ ਅੱਜ ਤੱਕ 84 ਦੇ ਦੰਗੇ ਕਦੋਂ ਤੱਕ ਦੇ ਹੋਏ, ਕਤਲੇਆਮ ਹੋਇਆ ਨਾ, ਸਾਨੂੰ ਸਭ ਨੂੰ ਪਤਾ ਕੀ ਖੂਨ ਖੋਲਿਆ ਅਸੀਂ। ਗੱਲਾਂ ਸ਼ੀਰ ਬਾਬਾ ਦੀ ਸੁਣੀਆਂ ਅਸੀਂ ਉਹ ਗਾਈ ਜਾਂਦੇ ਆ, 12 ਗਾਓ, ਨੋ ਪ੍ਰੋਬਲਮ। ਸਾਡਾ ਖੁਦ ਦਾ ਕਿਰਦਾਰ ਕੀ ਹੈ?
ਬਿਲਕੁਲ ਜੀ, ਆਪਣੇ ਕਿਰਦਾਰ ਨੂੰ ਸੁਧਾਰਨ ਦੀ ਜ਼ਰੂਰਤ ਹੈ।
ਤੇ ਸਾਡਾ ਕਿਰਦਾਰ ਕੁਛ ਨਹੀਂ ਹੈ, ਸਾਡੇ ਬੰਦੇ ਰੋਜ਼ ਦਲ ਬਦਲੀਆਂ ਹੋ ਰਹੀਆਂ, ਪੰਜਾਬੀ ਆ ਸਾਰੇ ਉਹ, ਸਾਡੇ ਬੰਦੇ BJP ਵਾਲਿਆਂ ਨਾਲ ਲੜ ਕੇ ਜਾ ਕੇ ਖੜੇ ਆ ਉਹ,
ਠੀਕ
ਹੈ। ਕਿਸਾਨ ਦਾ ਵਿਰੋਧ ਕਰ ਰਹੇ ਆ, ਕਰਨਾ ਚਾਹੀਦਾ ਵੀ ਆ, ਹੋਣਾ ਵੀ ਡਟ ਕੇ ਹੋਣਾ ਚਾਹੀਦਾ, ਪਰ ਸਾਨੂੰ ਸੇਧ ਲੈਣੀ ਬਹੁਤ ਜ਼ਰੂਰੀ ਆ। ਬਾਕੀ ਇਸ ਕਰਕੇ ਸਾਨੂੰ ਮਿਲਿਆ ਵੀ ਕੁਛ ਨਹੀਂ ਅੱਜ ਤੱਕ,
ਬਿਲਕੁਲ।
ਅਸੀਂ ਖੁਦ ਹੀ ਪਾਟੇ ਪਏ, ਹੁਣ ਅਸੀਂ ਪਿੰਡਾਂ ਦੇ ਵਿੱਚ ਦੇਖ ਲਓ ਜਾ ਕੇ, 15-15 ਸਾਡੇ ਉੱਥੇ ਮਜ਼ਾਰਾ, ਅੱਧੀ ਜਨਤਾ ਉੱਥੇ ਸਾਧਾ ਮਗਰ ਤੁਰੀ ਫਿਰਦੀ ਆ, ਅੱਧੀ ਡੇਰੇ ਸਾਹਿਬ ਤੇ ਡੇਰੇ ਤੋਂ ਅਲੱਗ ਅਲੱਗ ਚੀਜ਼ਾਂ ਨੇ, ਹਾਂਜੀ, ਉੱਥੇ ਬੜੇ ਫਿਰਦੇ ਆ ਮੁਸਲਮਾਨ। ਮੈਂ ਨੀ ਕਹਿੰਦਾ ਸੀ ਨਾ ਜਾਓ, ਬਸ ਕਰਦੇ ਕੀ ਆ, ਬੀਬੀਆਂ ਗਿੱਧਾ ਪਾਉਣ ਆਪਣੇ ਟਿਕਟੋਕ ਤੇ ਚੱਲਣ ਡਿਆ ਕੰਮ, ਕਿਹੜੀ ਸਿੱਖੀ ਕਿਹੜੀਆਂ ਗੱਲਾਂ, ਪਹਿਲਾਂ ਖੁਦ ਇੱਕ ਝੰਡੇ ਇਕੱਠੇ ਕਰੀਏ, ਇੱਕ ਪਿੰਡਾਂ ਦੇ ਵਿੱਚ ਇੱਕ ਗੁਰਦੁਆਰਾ ਬਣਾਈਏ, ਉੱਥੋਂ ਸ਼ੁਰੂਆਤ ਹੁੰਦੀ ਆ ਕਿਸੇ ਧਰਮ ਦੀ। ਧਰਮ ਤੇ ਰਾਜਨੀਤੀ ਬਿਲਕੁਲ ਅਲੱਗ ਲੱਗੇ ਚੱਲਣੀ ਚਾਹੀਦੀ ਹੈ, ਕਿਉਂਕਿ ਦੋਏ ਡਿਫਰੈਂਟ ਪਹਿਲੂ ਆ। ਜਿੰਨੀਆਂ ਵੀ ਮੇਰੇ ਪਿੰਡ ਯੂਨੀਵਰਸਿਟੀ ਬਣੀਓ ਆ, ਮੰਗਾ ਜਸਵਾਲ ਨੂੰ ਬਿਲਕੁਲ ਪਤਾ,
ਹਾਂਜੀ,
ਉੱਥੇ ਬਣੀਓ ਆ। ਜਦੋਂ ਬਣੀ ਸੀ ਉਹ ਕੀ ਚੀਜ਼ ਸੀ, ਅੱਜ ਉਸ ਯੂਨੀਵਰਸਿਟੀ ਵਿੱਚ ਕੀ ਹਾਲ ਹੈ, ਤੁਸੀਂ ਜਾ ਕੇ ਦੇਖ ਲਓ ਉੱਥੇ ਕੀ ਕੀ ਗੱਲਾਂ ਬਾਤਾਂ ਹੋਈਆਂ। ਮੈਂ ਆਪਣੇ ਪਿੰਡ ਦੀ ਗੱਲ ਕਰ ਰਿਹਾ, ਪਧਿਆਣਾ ਪਿੰਡ ਆ ਮੇਰਾ।
ਹਾਂਜੀ ਹਾਂਜੀ, ਪਤਾ ਲੱਗ ਗਿਆ
ਜੀ ਉੱਥੇ। ਹਾਂਜੀ, ਤੇ ਉੱਥੇ ਜਾ ਕੇ ਤੁਸੀਂ ਉਹ ਦੇਖੋ ਕਿ ਕੀ ਉੱਥੇ ਹਾਲਾਤ ਬਣ ਗਏ ਆ। ਹਾਂਜੀ, ਕੀ ਉੱਥੇ ਸਾਡੀਆਂ ਕੁੜੀਆਂ, ਸਾਡੇ ਜਿਹੜੇ ਉੱਥੇ ਲੇਡੀਜ਼ ਕੰਮ ਕਰਦੀਆਂ, ਕਿੱਦਾਂ ਉੱਥੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ। ਮੈਂ ਇਹ ਤੇ ਗੱਲ ਕਰਨਾ, ਬੜੇ ਲੋਕੀ ਸੁਣ ਰਹੇ ਹੋਣਗੇ ਚੀਜ਼ਾਂ ਨੂੰ, ਉੱਥੇ ਤਾਂ ਬੋਲਦਾ ਨੀ ਹਰ ਬੰਦਾ।
ਕਮਲ ਜੀ ਭਾਜੀ, ਮੈਨੂੰ ਇੱਕ ਗੱਲ, ਹਾਂ ਭਾਜੀ, ਮੈਂ ਇੱਕ ਗੱਲ ਨੀ ਮੇਰੇ, ਮੈਂ ਕਿਹਾ ਪੱਲੇ ਭਾਈ, ਤੁਸੀਂ ਹੁਣੀ ਇੱਕ ਲਫ਼ਜ਼ ਪਹਿਲਾਂ ਬੋਲ ਕੇ ਗਏ ਮੇਰਾ ਵੀਰ, ਕਿ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ, ਬਹੁਤ ਵਧੀਆ। ਤੁਸੀਂ ਅੱਗੇ ਵੀ ਇੱਕ ਦਿਨ ਆਪਣੀ ਗੱਲ ਹੋਈ ਸੀ, ਪਰ ਇੱਕ ਗੱਲ ਮੇਰੇ ਪੱਲੇ ਨਹੀਂ ਪਈ, ਦੂਸਰੇ ਬੰਨੇ ਹੁਣੀ ਤੁਸੀਂ ਉਹਨਾਂ ਦੇ ਵਿਰੋਧ ਵਿੱਚ ਵੀ ਕੜ ਗਏ ਕਿ ਯੂਨੀਵਰਸਿਟੀਆਂ ਦਾ ਬੁਰਾ ਹਾਲ ਆ, ਉੱਥੇ ਕੁੜੀਆਂ ਦਾ ਸ਼ੋਸ਼ਣ ਹੋ ਰਿਹਾ, ਫਿਰ ਸਰਕਾਰ ਕੀ ਕਰ ਰਹੀ ਆ?
ਹਾਂਜੀ ਸਰ, ਮੈਂ ਬਿਲਕੁਲ ਤੁਹਾਡਾ, ਮੈਂ ਤੁਹਾਡੇ ਗੱਲ ਜਵਾਬ ਦਿੰਦਾ। ਮੈਂ ਯੂਨੀਵਰਸਿਟੀਆਂ ਦੀ ਗੱਲ ਕਰ ਰਿਹਾ, ਧਰਮ ਤੇ ਰਾਜਨੀਤੀ ਜਿਹੜੀ ਵੀ ਸੰਸਥਾ ਦੇ ਵਿੱਚ ਧਾਰਮਿਕ ਬੰਦੇ ਗਏ, ਉਸ ਚੀਜ਼ ਦਾ ਨਾਸ਼ ਹੀ ਹੋਇਆ। ਚਾਹੇ ਤੁਸੀਂ ਸ਼੍ਰੋਮਣੀ ਕਮੇਟੀ ਦੇਖ ਲਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਸੀ, ਉਹਦਾ ਕਿਰਦਾਰ, ਉਹਨਾਂ ਦਾ ਕੰਮ ਪਤਾ ਕੀ ਆ ਤੇ ਹੋ ਕੀ ਰਿਹਾ ਆ। ਯੂਨੀਵਰਸਿਟੀਆਂ ਅਲੱਗ ਚੀਜ਼ ਆ, ਪੜ੍ਹੇ ਲਿਖੇ ਬੰਦੇ ਜਿਹੜੇ ਉਹ ਚਲਾਉਂਦੇ ਨੇ, ਧਾਰਮਿਕ ਅਲੱਗ ਚੀਜ਼ ਆ, ਠੀਕ ਹੈ ਜੀ। ਉਦੋਂ ਬਾਅਦ ਹੁਣ ਭਗਵੰਤ ਮਾਨ ਦੀ ਗੱਲ ਕਰੀਏ, ਐਸ ਐਸ ਫੋਰਸ ਜਿਹੜੀ ਉਹਨਾਂ ਨੇ ਬਣਾਈ ਆ ਤੁਹਾਡੇ ਕੈਨੇਡਾ, ਸਾਡੇ ਕੈਨੇਡਾ ਨਾਲੋਂ ਪਹਿਲਾਂ ਉੱਥੇ ਬੰਦੇ ਉਹ ਪਹੁੰਚਦੇ ਨੇ, ਕੀ ਗੱਲ ਮਾੜੀ ਗੱਲ ਆ? ਸਕੂਲਾਂ ਦਾ ਸਿਸਟਮ ਜਿਹੜਾ ਖਰਾਬ ਸੀਗਾ ਉੱਥੇ, ਅਸੀਂ ਸਾਡੀ ਪਿੰਡਾਂ ਚ ਰਹੇ ਹਾਂ, ਹੁਣ ਵੀ ਪਿੰਡਾਂ ਵਿੱਚ ਹੀ ਆ, ਕੀ ਹਾਲ ਸੀਗਾ? ਮਾਸਟਰ ਸਾਡੇ ਇੱਥੇ ਸਕੂਲਾਂ ਵਿੱਚ ਆ ਕੇ ਦੋ ਦੋ ਸਾਲ ਦੇ, ਉਹਨਾਂ ਨੂੰ ਵੀਜ਼ੇ ਲੱਗੇ, 2.5 ਲੱਖ ਰੁਪਇਆ ਕੈਪਟਨ ਦੇ ਟਾਈਮ ਤੇ ਚੱਲਦਾ ਸੀ। ਦਿਓ ਸਾਲ ਸਾਲ ਦੀ ਛੁੱਟੀ ਲਾਓ, ਇੱਥੇ ਆ ਕੇ ਤੁਸੀਂ ਟਰੱਕ ਦਾ ਲਾਇਸੈਂਸ ਬਣਾਓ, ਮੁੜ ਕੇ ਆ ਕੇ ਐਲਐਮਏ ਲਓ, ਨਾਲੇ ਉਦੋਂ ਲਾਓ ਤਨਖਾਹ। ਹੋਰ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦੇ ਵੀ ਸਰ ਆ ਗਏ ਨੇ,
ਕੋਈ ਘੱਟ ਨੀ ਜੀ,
ਮੇਰੇ ਕੋਲ ਪਹੁੰਚ ਗਏ ਆ ਆਲਰੇਡੀ। ਤਨਖਾਹ ਚਾਲੂ ਆ, ਸਾਲ ਸਾਲ ਦੀਆਂ ਛੁੱਟੀਆਂ ਸਰ, ਇਹ ਅਸੀਂ ਨਾਸ ਮਾਰਦੇ ਆ ਇੱਥੇ। ਇੱਕ ਮੈਂ ਦੇਖੋ ਉਹੀ ਗੱਲ ਕਰਦਾ, ਇੱਥੇ ਪ੍ਰਚਾਰਕ ਸਾਧਨ ਨੇ ਉਹ ਦੌੜ ਜਾਂਦੇ ਬਾਅਦ ਵਿੱਚ, ਇੱਕ ਚੰਗੇ ਬੰਦੇ ਨੂੰ ਵੀਜ਼ਾ ਨੀ ਮਿਲਦਾ ਮੁੜ ਕੇ। ਜਿਹੜੀ ਜ਼ਰੂਰਤ ਹੁੰਦੀ ਆਪਣੇ ਮਾਂ ਦੇ ਫਿਲਮ ਤੇ ਜਾਣਾ ਹੁੰਦਾ, ਜਾਂ ਆਪਣੇ ਭਰਾ ਨੂੰ ਆਖਰੀ ਵਾਰੀ ਦੇਖਣਾ, ਜਾਂ ਆਪਣੀ ਭੈਣ ਨੂੰ ਆਖਰੀ ਵਾਰੀ ਦੇਖਣਾ ਹੁੰਦਾ, ਉੱਥੇ ਆਏ ਤੇ ਉਹਨਾਂ ਨੂੰ ਮਿਲਦਾ ਨੀ, ਇਹ ਚੀਜ਼ਾਂ ਆ ਜਾਣੀਆਂ। ਉਦੋਂ ਬਾਅਦ ਦੇ ਵਿੱਚ ਤੁਸੀਂ ਦੇਖੋ ਸਰ, ਸਕੂਲ ਰਿਸ਼ਵਤ ਖੋਰੀ ਜਿਹੜੀ ਆ, ਤੁਸੀਂ ਰਿਸ਼ਵਤ ਖੋਰ ਦੀ ਗੱਲ ਕਰ ਦਿਓ, ਮੈਂ ਕਹਿੰਦਾ ਕੌਣ ਬੰਦਾ ਕਹਿੰਦਾ ਨਹੀਂ ਠੱਲ ਪਈ, ਠੱਲ ਪੈ ਗਈ ਆ, ਪਰ ਲੈਣੇ ਵਾਲੇ ਸਾਡੇ ਬੰਦੇ, ਇੱਕ ਪਟਵਾਰੀ ਫੜਿਆ ਸੀ, 40 ਲੱਖ ਸੀਗਾ ਉਹਦੇ ਕੋਲ ਫੜਿਆ ਗਿਆ, ਤੇ ਸਾਰਾ ਪਟਵਾਰ ਖਾਨਾ ਜਾ ਕੇ ਬਹਿ ਗਿਆ ਸੀ ਪਟਾਲ ਦੇ ਉੱਤੇ ਜਾ ਕੇ, ਤੁਹਾਨੂੰ ਪਤਾ ਨਾ। ਫਿਰ PCS ਵਾਲੇ ਬੈਠੇ ਨੇ, ਮਜਿਸਟਰੇਟ ਫੜੀ ਸੀ ਜਨਾਨੀ ਜਿਹੜੀ ਪਟਿਆਲੇ ਤੋਂ, ਬਾਕੀ ਵੀ ਬਹਿ ਗਏ ਨਾਲੇ, ਹੁਣ ਕਹਿ ਭਾਈ ਫਿਰ
ਨਹੀਂ ਨਹੀਂ ਬਹੁਤ ਅਜੀਬ ਭਗਵੰਤ ਮਾਨ ਹੋਣਾ ਨੇ ਭਾਜੀ, ਬਿਲਕੁਲ ਜੀ। ਉਹ ਬੀਬੀ ਨੇ ਜਿਹੜੀ ਕੋਠੀ ਨੱਪੀ ਸੀ ਉਹਨੂੰ ਵੀ ਉਹਨੇ ਬੜੇ ਜੀ ਲੰਮੇ ਹੱਥੀ ਲਿਆ, ਦੋ ਚਾਰ ਹੋਰ ਬੰਦੇ ਵੀ ਆਮ ਆਦਮੀ। ਇੱਕ ਮਿੰਟ ਵੀਰੇ ਸੁਣੋ, ਮੈਂ ਤੁਹਾਨੂੰ ਪੂਰਾ ਟਾਈਮ ਦਿੱਤਾ, ਸੁਣੋ ਹੁਣ ਇੱਕ ਮਿੰਟ। ਦੇਖੋ ਜਿਹੜੀ ਬੀਬੀ ਸੀਗੀ ਉਹਨੇ ਅੱਜ ਤੱਕ ਕੋਠੀਆਂ ਨੱਪੀਆਂ, ਉਹਦੇ ਨੂੰ ਉਹਦੇ ਲਈ ਕੀ ਕੀਤਾ ਭਗਵੰਤ ਮਾਨ ਹੋਣਾ ਨੇ ਮੈਨੂੰ ਦੱਸਿਓ ਇੱਕ ਚੀਜ਼ ਨਾਲ ਦੀ ਨਾਲ। ਸੁਣਿਓ ਵੀਰੇ, ਸੁਣਦਾ ਇੱਕ ਮਿੰਟ। ਜੇ ਨਾ ਆਪਾਂ ਸਾਰਿਆਂ ਦੇ ਖਿਲਾਫ਼ ਬੋਲਿਆ ਕਿਤੇ ਉਹਨਾਂ ਦੇ ਖਿਲਾਫ਼ ਵੀ ਦੋ ਅੱਖਰ ਸੁਣੋ, ਇੱਕ ਮਿੰਟ ਰੁਕੋ। ਜਿਹੜੀ ਬੀਬੀ ਨੇ ਕੈਨੇਡਾ ਵਾਲਿਆਂ ਦੀ ਕੋਠੀ ਨੱਪੀ ਸੀ ਭਾਜੀ, ਉਹਦੇ ਤੇ ਤੁਹਾਡਾ ਕੀ ਪ੍ਰਤੀਕਰਮ ਆ?
ਜਿਹੜੀ ਬੀਬੀ ਨੇ ਤੁਹਾਡੇ ਕੋਠੀ ਨੱਪੀ, ਤੁਸੀਂ ਮੇਰੇ ਨਾਲ ਚਲੋ, ਜਾ ਕੋ ਬੰਦਾ ਭੇਜੋ, ਜਾ ਕੇ ਦੇਖੋ ਤੇ ਮਾਮਲਾ ਕੀ ਆ। ਉਸਕੋ ਮਾਮਲਾ ਹੈ ਹੀ ਨਹੀਂ ਹੈ, ਜੇ ਹੁੰਦਾ ਅਜੇ ਤੱਕ ਤੁਹਾਨੂੰ ਉਹ ਬੰਦੇ ਜੇਲ੍ਹ ਦਿੰਦੇ ਆਪ ਵਾਲਿਆਂ ਨੂੰ ਇਹ।
ਹਾਂਜੀ,
ਹੁਣ ਕਿੱਥੇ ਆ ਮਸਲਾ? ਉਹ
ਮਸਲਾ
ਭਾਜੀ ਦੇਖੋ, ਹੁਣ ਸਕਿਉਰਟੀ ਦਾ ਰੌਲਾ, ਭਗਵੰਤ ਮਾਨ ਦੀ ਮਾਂ ਨੇ ਆਪਣੇ ਜੀ ਉਹ ਕੰਗਣ ਪਾਇਆ, ਉਹਦਾ ਰੌਲਾ, ਉਹ ਯਾਰ ਕੰਗਣ ਉਹ ਬੰਦਾ ਕੋਈ ਏਦਾਂ ਸੀਗਾ
ਕਮਲ ਜੀ, ਤਾਂ
ਇਹਨੇ ਆਪਣੀ ਵਾਈਫ ਨੂੰ ਉਹਨੇ ਕਹਿੰਦੇ ਜੀ ਉਹ ਆਪਣਾ ਪਰਿਵਾਰ ਦਾ ਸੰਭਾਲ।
ਕਮਲ ਜੀ ਤਾਂ
ਕਮਲ
ਜੀ ਇੱਕ ਗੱਲ ਤੂੰ ਤਾਂ ਤੂੰ ਮੰਨਦਾ ਹੈ ਨਾ, ਕਿਉਂਕਿ ਆਪਾਂ ਇਕੱਠੇ ਹੀ ਰਹੇ ਹਾਂ, ਵੀ ਆਪਾਂ ਵੀ ਉਸ ਗੱਲ ਦੇ ਉੱਤੇ ਆਪਾਂ ਅੱਜ ਤੱਕ ਕਾਇਮ ਆ, ਵੀ ਕਹਿਣੀ ਤਾਂ ਕਰਨੀ ਤੇ
ਬਿਲਕੁਲ ਬਿਲਕੁਲ
ਆਪਾਂ, ਪਰ ਕਿਉਂਕਿ ਲੋਕ ਭਗਵੰਤ ਮਾਨ ਦੇ ਖਿਲਾਫ ਨਹੀਂ ਆ, ਲੋਕ ਭਗਵੰਤ ਮਾਨ ਦੀਆਂ ਕਈਆਂ ਜਿਹੜੀਆਂ ਗੱਲਾਂ ਆ ਨਾ ਉਹਨਾਂ ਦੇ ਖਿਲਾਫ਼ ਆ।
ਕਿਹੜੀ ਕਿਹੜੀ ਗੱਲ ਦੇ ਖਿਲਾਫ਼ ਨੇ?
ਜਿਹੜੀ ਕੋਈ ਵੀ ਹੁਣ ਜਿਹੜੇ ਪ੍ਰੋਮਿਸ, ਹੁਣ ਤੂੰ ਇਹ ਸਿਕਿਉਰਿਟੀ ਦੀ ਚੱਲ ਲਾ ਲਾ, ਉਹਨੇ ਕਿੰਨਾ ਹਰਸਿਮਰਤ ਕੌਰ ਬਾਦਲ ਨੂੰ ਨਿੰਦਿਆ ਕਿ ਨਹੀਂ? ਮੈਂ ਹਾਲਾਂਕਿ ਮੇਰਾ ਕੋਈ ਲਾਗਾ ਤਾਗਾ ਨਹੀਂ ਅਕਾਲੀਆਂ ਦੇ ਨਾਲ, ਤੇ ਤੈਨੂੰ ਪਤਾ ਉਹਨੇ ਕਿੰਨਾ ਹਰਸਿਮਰਤ ਨੂੰ ਸਟੇਜਾਂ ਦੇ ਉੱਤੇ, ਆ ਹੋਣੀ ਹਜੇ ਬਹੁਤੀ ਦੂਰ ਦੀ ਗੱਲ ਨਹੀਂ, ਆ ਪਿਛਲੇ ਹਫ਼ਤੇ ਦੀ ਗੱਲ ਆ, ਉਹ ਕਿਸੇ ਦੇ ਮਰਗ ਦੇ ਉੱਤੇ ਗਈ, ਉਹ ਰੋਂਦੀ ਕਿਸੇ ਨੇ ਵੀਡੀਓ ਕਲਿੱਪ ਚੱਕ ਕੇ ਪਾਤਾ, ਭਗਵੰਤ ਮਾਨ ਨੇ ਉਹਦੀ ਅਥੈਂਟਿਸਿਟੀ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਬਈ ਇਹਦੀ ਅਥੈਂਟਿਸਿਟੀ ਕੀ ਆ, ਵੀਡੀਓ ਦੀ ਚੱਕ ਕੇ ਸਟੇਜ ਦੇ ਉੱਤੇ ਬੋਲ ਦਿੱਤਾ, ਬਾਅਦ ਦੇ ਵਿੱਚ ਪਛਤਾਵਾ ਕਰਨਾ ਪਿਆ, ਰਾਈਟ? ਕਹਿੰਦਾ ਨਖਰੇ ਕਰਦੀ ਆ ਸਾਰਾ। ਤੂੰ ਤਾਂ ਕਹਿੰਦਾ ਸੀ ਵੀ ਮੇਰੇ ਜਿਹੜੇ ਆ ਨਾਲ ਦੇ 92 ਆ ਜਿੱਤੇ ਆ ਇਹਦਾ ਕੋਈ ਸਿਕਿਉਰਿਟੀ ਨਹੀਂ ਲਊਗਾ, ਕੋਈ ਕੁਛ ਨਹੀਂ ਕਹੂਗਾ, ਅਸੀਂ ਲਾਲ ਬੱਤੀ ਕਲਚਰ ਖਤਮ ਕਰਨਾ ਸਾਰਾ ਕੁਛ। ਮੈਂ ਮੰਨਦਾ ਸੀਐਮ ਆਫ ਪੰਜਾਬ ਦੀ ਸਿਕਿਉਰਿਟੀ ਦੀ ਪ੍ਰੋਟੋਕਾਲ ਸੈਂਟਰ ਤੋਂ ਹੁੰਦੀ ਆ, ਕਮਲ ਜੀ ਫੋਰਸ ਵਿੱਚ ਰਿਹਾ ਇਹਨੂੰ ਪਤਾ, ਮੈਂ ਉਸ ਗੱਲ ਨਾਲ ਮੈਨੂੰ ਕੋਈ ਇਤਰਾਜ਼ ਨਹੀਂ ਆ, ਪਰ ਉਹਦੀ ਭੈਣ ਦੀ ਕੀ ਦੇਣਾ ਬਈ।
ਦੇਖੋ ਇਹਦਾ ਵੀ ਕੋਈ ਪ੍ਰੋਟੋਕਾਲ ਹੋਏਗਾ ਇਸੇ ਕਰਕੇ ਉਹ ਮਿਲ ਰਹੀ ਆ, ਪਰ ਮੁੱਖ ਦੀ ਗੱਲ ਇਹ ਆ ਬ੍ਰਦਰ, ਗੱਲ ਇੱਥੇ ਅੱਗੇ ਆ ਵੀ ਅਸੀਂ ਪਹਿਲਿਆਂ ਤਾਂ ਹੁੰਦਿਆਂ ਚੋਂ ਜੇ ਤਾਂ ਫਰਕ ਲੱਗਦਾ ਤੁਹਾਨੂੰ ਇਹ ਦੱਸੋ ਕੁਛ ਲੱਗਦਾ
ਨਹੀਂ, ਅਸੀਂ ਤਾਂ ਕਹਿੰਦੇ ਹਾਂ, ਅਸੀਂ ਤਾਂ ਕਹਿੰਦੇ ਹਾਂ ਵੀ ਫਰਕ,
ਹਾਂਜੀ
ਫਰਕ ਕਰਕੇ ਹੀ ਤਾਂ ਇਹਨਾਂ ਨੂੰ ਲੈ ਕੇ ਆਉਂਦਾ ਸੀ, ਕਿਉਂਕਿ ਆਮ ਆਦਮੀ ਪਾਰਟੀ ਥੋੜੀ ਜਿੱਤੀ ਸੀ, ਅਕਾਲੀਆਂ ਦੇ ਕਾਂਗਰਸ ਦੇ 70 ਸਾਲਾਂ ਦੇ ਸਤਾਏ ਹੋਏ ਲੋਕ ਜਿਹੜੇ ਆ ਨਾ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ ਵੀ ਚਲੋ ਕੁਛ ਤਾਂ ਬਿਹਤਰੀ ਕਰਨਗੇ, ਬਿਹਤਰੀ ਮੈਂ ਇਹ ਨਹੀਂ ਕਹਿੰਦਾ ਬਿਹਤਰੀ ਹੋਈ ਵੀ ਆ, ਪਰ ਗੱਲ ਇਹ ਆ ਕਿ ਮੌਕਾ ਜਿਹੜਾ ਹੁਣ ਲੋਕ ਜਿਹੜੇ ਆ ਉਹ ਲੋਕਾਂ ਦੇ ਮਨਾਂ ਤੋਂ ਕਿਉਂ ਉੱਤਰਦੇ ਜਾ ਰਹੇ ਆ, ਕਿਉਂਕਿ ਵੀਡੀਓਜ਼ ਆਉਣੀਆਂ ਪਤਾ ਲੱਗਦਾ ਸਾਰਾ ਕੁਛ ਆ, ਅਸੀਂ ਵੀ ਫੋਨ ਕਰਦੇ ਹਾਂ ਪਿੱਛੇ ਪਤਾ ਕਰਦੇ ਹਾਂ ਕਿਉਂ ਮਨਾਂ ਤੋਂ ਉੱਤਰਦੇ ਜਾ ਰਹੇ ਆ, ਕਿਉਂ ਜਿਹੜਾ ਆ ਵਿਰੋਧ ਹੋਣਾ ਜਿਹੜਾ ਸ਼ੁਰੂ ਹੋਇਆ, ਕੁਛ ਨਾ ਕੁਛ ਤਾਂ, ਕਿਉਂਕਿ ਆਪਾਂ ਜਿਹੜੀਆਂ ਗੱਲਾਂ ਕਹਿ ਕੇ ਆਏ ਹਾਂ ਨਾ, ਗੱਲਾਂ ਕਰਕੇ ਆਏ ਹਾਂ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਤਾਂ ਕਮਲਜੀਤ ਖੜੋਤ ਆਈ ਆ, ਤਾਂ ਹੀ ਇਹ ਸਾਰਾ ਕੁਛ ਹੋਇਆ।
ਦੇਖੋ ਸਰ ਗੱਲ ਇਸ ਤਰ੍ਹਾਂ ਹੈਗੀ ਆ, ਖੜੋਤ ਜੇ ਹੁਣ ਆਪਾਂ ਸਵਾ ਇੱਕ ਪਾਸੇ ਦਾ ਆਪਾਂ ਗੁਣ ਗਾਉਂਦੇ ਹਾਂ 70 ਸਾਲ ਦੇ, ਇੱਕ ਪਾਸੇ ਆਪਾਂ ਅਜੇ ਸਵਾ ਦੋ ਸਾਲ ਹੀ ਹੋਏ ਆ, ਸਵਾ ਦੋ ਸਾਲਾਂ ਦੇ ਵਿੱਚ ਵੀ ਉਹ ਬੰਦੇ ਕਹਿੰਦੇ ਵੀ ਕਈ ਵਾਰੀ ਉਹਦੀ ਇਹਨਾਂ ਨੇ ਪੰਜਾਬ ਨੂੰ ਸਾਰਾ ਦੂਜਾ ਪੰਜਾਬ ਬਚਾਓ, ਵੀ ਬਚਾਉਣ ਲਈ ਛੱਡਿਆ ਵੀ ਸੀ ਇਹਨਾਂ ਨੇ,
ਹੁਣ ਤੂੰ
ਸਕੂਲਾਂ ਦਾ ਸਿਸਟਮ ਲਾ ਲਓ, ਪੁਲਿਸ ਵਾਲਿਆਂ ਦਾ ਸਿਸਟਮ ਲਾ ਲਓ, ਉੱਥੇ ਕਚਹਿਰੀਆਂ ਦੇ ਵਿੱਚ ਲਾ ਲਓ ਤੁਸੀਂ ਸਾਡਾ, ਉੱਥੇ ਕੀ ਹਿਸਾਬ ਪਾ ਸਕੇਗਾ, ਪਟਵਾਰਖਾਨਿਆਂ ਦੇ ਵਿੱਚ ਤੁਸੀਂ ਹਿਸਾਬ ਕਿਤਾਬ ਲਾ ਲਓ, ਕੀ ਪਿੰਡ ਪੰਚਾਇਤਾਂ ਦਾ ਕੀ ਹਿਸਾਬ ਕਿਤਾਬ ਤੁਸੀਂ ਲਾ ਲਓ, ਕੋਈ ਮਹਿਕਮਾ ਛੱਡਿਆ ਸੀਗਾ ਜਿਹਦੇ ਵਿੱਚ ਹੇਰਾਫੇਰੀ ਨਹੀਂ ਚੱਲਦੀ ਸੀਗੀ।
ਹੁਣ ਤੂੰ ਗਿਆ ਸੀਗਾ, ਮੈਨੂੰ ਪਤਾ ਵੀ ਤੂੰ ਉਸ ਇਲੈਕਸ਼ਨ ਦੇ ਵਿੱਚ ਹੈਲਪ ਵੀ ਮੈਨੂੰ ਲੱਗਦਾ ਕਰਕੇ ਆਇਆ ਜਲੰਧਰ ਵਾਲੀ ਚ, ਰਾਈਟ?
ਗਿਆ ਸੀ, ਇਨਫੋਰਮੇਸ਼ਨ ਕੀਤੀ ਸਰ।
ਤੇ ਹੁਣ ਤੂੰ ਦੱਸ ਬਈ ਕੀ ਫਾਇਦਾ ਹੋਇਆ ਰਿੰਕੂ ਦੇ ਪਿੱਛੇ ਇੰਨਾ ਕੁਛ, ਕਿੰਨੀਆਂ ਸਟੇਟਮੈਂਟਾਂ ਜਾਰੀ ਕੀਤੀਆਂ, ਕੀ ਕੁਛ ਨੀ ਜਲੰਧਰ ਵਾਲੀ ਸੀਟ ਦੇ ਉੱਤੇ ਬੋਲਿਆ ਗਿਆ ਕੀਤਾ ਗਿਆ, ਉਹ ਬੰਦਾ ਕਿੱਥੇ ਗਿਆ ਯਾਰ? ਅੱਜ
ਮੰਗਾ ਜਵਾਬ ਜੀ, ਮੈਂ ਤੁਹਾਡੇ ਮੈਂ ਇਹ ਤੇ ਗੱਲ ਕਰ ਰਿਹਾ, ਤੁਸੀਂ ਮੈਨੂੰ ਟਾਈਮ ਦੇ ਰਹੇ ਹੋ, ਤੁਸੀਂ ਮੈਨੂੰ ਕਹਿ ਰਹੇ ਹੋ ਹਾਂਜੀ ਦੇਖੋ ਜੀ ਆਪਣੇ ਵਿਚਾਰ ਸਾਰਿਆਂ ਦੇ ਸਾਂਝੇ ਆ, ਤੁਸੀਂ ਆਪਦਾ ਹਿਸਾਬ ਕਿਤਾਬ ਕਰਕੇ ਗੱਲਬਾਤ ਕਰਨੀ ਹੈ, ਤੇ ਮੈਂ ਇੱਥੇ ਆ ਕੇ ਊ ਤਾਂ ਅਟਕਾਉਣ ਲਾਜ਼ਮਾ ਹੋ, ਤੁਸੀਂ ਦੇ ਵਿੱਚ ਤੁਹਾਡਾ ਕੀ ਕਸੂਰ ਆ? ਕਸੂਰ ਤੇ ਮੇਰਾ ਹੈ ਨਾ, ਤੇ ਤੁਸੀਂ ਮੈਂ ਜੋ ਹੁਣ ਰਿੰਕੂ ਦੀ ਜਿਹੜੀ ਗੱਲ ਸੀਗੀ, ਵੈਸੇ ਉਹਦੇ ਟੈਲੀਫੋਨ ਰੋਜ਼ ਮੈਂ ਹਾਜ਼ਰ ਕਰ ਰਿਹਾ, ਰੋਜ਼ ਮੀ ਵੈਰੀ ਵੈਲ, ਤੇ ਉਹਦੇ ਅੱਜ ਤੁਸੀਂ ਇਹ ਦੇਖੋ ਬਈ ਹੁਣ ਰਿੰਕੂ ਚਲੇ ਗਿਆ ਸਰ, ਉਹਦੇ ਮਨ ਦੇ ਮੈਂ ਉਹੀ ਤਾਂ ਗੱਲ ਕਰ ਰਿਹਾ ਪਹਿਲਾਂ ਕਿਰਦਾਰ ਦੀ, ਹੁਣ ਕੱਲ ਨੂੰ ਭਗਵੰਤ ਮਾਨ ਜਾ ਕੇ ਬੀਜੇਪੀ ਚੱਲ ਜਾਵੇ ਤਾਂ ਲੋਕੀ ਅਰਵਿੰਦ ਕੇਜਰੀਵਾਲ ਚੱਲ ਜਾਵੇ ਬੀਜੇਪੀ ਦੇ ਵਿੱਚ ਤੇ ਭਗਵੰਤ
ਨਹੀਂ, ਮੇਰਾ ਸਵਾਲ ਕਮਲਜੀਤ ਇਹ ਨਹੀਂ ਸੀ, ਮੇਰਾ ਸਵਾਲ ਇਹ ਸੀ ਕਿ ਭਗਵੰਤ ਮਾਨ ਨੂੰ ਆਮ ਆਦਮੀ ਕਾਹਤੇ ਨਹੀਂ ਦਿਸਿਆ, ਰਿੰਕੂ ਹੀ ਕਿਉਂ ਦਿਸਿਆ?
ਹਾਂ ਉਹਦੇ ਵਿੱਚ ਦੇਖੋ ਇਸ ਵੇਲੇ ਜਿਹੜੀ ਲੜਾਈ ਆ, ਜਦੋਂ ਜੇ ਰਿੰਕੂ ਦਿਸਿਆ ਸੀ ਪਹਿਲਾਂ ਜਿਹੜੀ ਲੜਾਈ ਸੀਗੀ, ਲੜਾਈ ਜਿਹੜੀ ਸੈਂਟਰ ਦੇ ਨਾਲ ਆ, ਚਾਹੇ ਐਮ ਪੀ ਦੀਆਂ ਜਿਹੜੀਆਂ ਵੋਟਾਂ ਇਸ ਵੇਲੇ ਨਾ, ਫਿਰ ਵੀ ਸਾਰੇ ਪੰਜਾਬੀ ਨੇ ਇਹ ਗੱਲ ਕਰਨਾ ਤੁਹਾਡੇ ਰੇਡੀਓ ਦੇ ਮਾਧਿਅਮ ਦੇ ਰਾਹੀਂ ਭਈ ਲੜਾਈ ਭਗਵੰਤ ਮਾਨ ਨੂੰ ਟੱਕਰਾਂਗੇ ਆਪਾਂ 27 ਦੇ ਵਿੱਚ, ਹਾਲਾਂਕਿ ਮੈਂ ਜਿਹੜੀ ਗੱਲ ਕਰ ਰਿਹਾ ਮੈਨੂੰ ਪਤਾ ਮੈਂ ਸਪੋਰਟਰ ਆ, ਹਾਰਡ ਕੋਰ ਸਪੋਰਟਰ ਆ, ਜਦ ਤੱਕ ਸਹੀ ਕੰਮ ਕਰਦੇ ਆ ਅਸੀਂ ਸੱਚਾਈ ਨਾਲ ਹੀ ਖੜੇ ਆ, ਤੇ ਇੱਦਾਂ ਹੀ ਖੜਨਾ ਡਾਂਕੇ ਦੀ ਚੋਟ ਤੇ ਖੜਨਾ।
ਕਰਮਜੀਤ ਭਾਜੀ ਬਹੁਤ
ਜਿਹੜੀ ਹਾਂਜੀ
ਬਹੁਤ ਮਿਹਰਬਾਨੀ ਭਾਜੀ, ਪਹਿਲਾਂ ਤੁਹਾਡੇ ਤੁਸੀਂ ਟਾਈਮ ਤੇ ਆਏ, ਆਪਣੀਆਂ ਗੱਲਾਂ ਬਾਤਾਂ ਕੀਤੀਆਂ, ਪਰ ਇੱਕ ਗੱਲ ਮੇਰਾ ਭਰਾ ਨਾ, ਆਪਾਂ ਕੈਨੇਡਾ ਵਿੱਚ ਰਹਿੰਦੇ ਹਾਂ, ਮੈਨੂੰ ਪਤਾ ਨੀ ਆਪਾਂ ਮਿਲੇ ਵੀ ਆ ਛੋਟੇ ਵੱਡੇ ਆ, ਪਰ ਇੱਕ ਗੱਲ ਚੇਤੇ ਰੱਖਿਓ ਕਿ ਜਿਹੜੇ ਬੰਦੇ ਭਗਵੰਤ ਮਾਨ ਦੇ ਨਾਲ ਸਭ ਤੋਂ ਪਹਿਲਾਂ ਗੁਰਚੇਤ ਚਿੱਤਰਕਾਰ ਹੋਣੀ, ਇੱਕ ਪੂਰਾ ਕਾਫਲਾ ਖੜਾ ਸੀ ਉਹਨਾਂ ਚੋਂ, ਇੱਕ ਬੰਦਾ ਨੀਗਾ ਅੱਜ ਉਹਨਾਂ ਦੇ ਨਾਲ, ਇਸ ਗੱਲ ਨੂੰ ਥੋੜਾ ਜਿਹਾ ਚੇਤਾ ਰੱਖਿਓ ਮੇਰਾ ਵੀਰ। ਬਾਕੀ ਜਿਹੜਾ ਇੱਕ ਮਿੰਟ ਜਿਹੜੇ ਇਹ ਬੰਦੇ ਆ ਨਾ ਭਾਜੀ, ਮੈਂ ਕਹਿੰਦਾ ਜੀ ਪੰਜਾਬ ਦਾ ਭਲਾ ਕਰਨ ਵਾਲਾ ਸੀਐਮ ਭਗਵੰਤ ਮਾਨ ਹੋਵੇ, ਚਾਹੇ ਉਹਦੀ ਫੈਮਿਲੀ ਹੋਵੇ, ਕੋਈ ਵੀ ਹੋਵੇ ਕਰੇ, ਪਰ ਇੱਕ ਗੱਲ ਆ ਭਾਜੀ, ਸਭ ਤੋਂ ਵੱਧ ਦੁਖੀ ਪੰਜਾਬ ਦੇ ਲੋਕ ਆ ਚਿੱਟੇ ਤੋਂ, ਪਿਛਲੇ ਤਕਰੀਬਨ 15-20 ਸਾਲ ਤੋਂ ਭਾਜੀ, ਕੋਈ ਬੰਦਾ ਪੰਜਾਬ ਦੇ ਵਿੱਚ ਇੱਕ ਵੀ ਨੀ ਹੱਥੜਾ ਕਰਕੇ ਕਹਿੰਦਾ ਭਾਈ ਮੈਂ ਆਹ ਚੰਗਾ ਕੰਮ ਕਰਦਾਗਾ।
ਬਿਲਕੁਲ ਸਰ, ਜਿਹੜੀ ਚਿੱਟੇ ਦੀ ਗੱਲ ਹੈ ਨਾ, ਮੈਂ ਵੈਸੇ ਗੱਲ ਕਰ ਰਿਹਾ, ਉਹ ਇਹਨਾਂ ਮੁਲਕਾਂ 'ਚ ਨੀ ਖਤਮ ਹੋਇਆ, ਸਵਾ 2 ਸਾਲ ਹੀ ਹੋਏ ਆ, ਠੀਕ ਹੈ, ਕਿਹਾ ਸੀ 3 ਮਹੀਨੇ 'ਚ ਕਰਦਾਂਗੇ ਜਾਂ 4 ਮਹੀਨੇ 'ਚ ਕਰਦਾਂਗੇ, ਕਈ ਗੱਲ ਨਵੇਂ ਬੰਦੇ ਆ, ਬਹੁਤ ਵਾਰੀ ਅਸੀਂ ਪੰਜਾਬੀ ਆ ਵੈਸੇ ਬੋਲਣ ਲੱਗੇ, ਅੱਗਾ ਪਿੱਛਾ ਨੀ ਦੇਖਦੇ ਜੀ, ਉਹ ਗੱਲ ਨਿਕਲ ਜਾਂਦੀ ਬੇਪਤਾ ਲੱਗਦਾ, ਪਰ ਕੰਟਰੋਲ ਜ਼ਰੂਰ ਹੋਇਆ, ਤੁਹਾਡੀ ਸਾਡੀ ਪੰਜਾਬ ਪੁਲਿਸ ਦਾ ਹਾਲ ਦੇਖ ਲੋ ਪਹਿਲਾਂ ਕੀ ਹੈ, ਨਵੀਂ ਭਰਤੀ ਹੋ ਰਹੀ ਹੈ ਬਗੈਰ ਪੈਸਿਆਂ ਤੋਂ, ਨਵੀਆਂ ਟ੍ਰੇਨਿੰਗਾਂ ਦੇ ਹਿਸਾਬ ਦੇ ਨਾਲ। ਦੇਖੋ ਮੈਂ ਬ੍ਰੇਨ ਵਾਸ਼ ਕਰਨਾ ਸਭ ਤੋਂ ਬੜਾ ਵਿਸ਼ੇ, ਇੱਕ ਬੰਦਾ ਜਿਹੜਾ ਸਾਲਾ ਪਹਿਲਾਂ ਭਰਤੀ 25 ਲੱਖ ਰੁਪਇਆ ਦੇ ਕੇ ਹੋਇਆ ਤੇ ਉਹ ਆਪਣੇ ਆਪ ਨੂੰ 25 ਲੱਖ ਪੂਰਾ ਕਰਨਾ ਨਾ, ਜਦ ਤੱਕ ਹੋਰ ਪੁੱਠੀਆਂ ਆਦਾ ਪੈਣਗੀਆਂ, ਨੌਕਰੀ ਮਿਲ ਜਾਂਦੀ ਹੈ, ਤੁਹਾਨੂੰ ਪਾਵਰ ਮਿਲ ਜਾਂਦੀ ਹੈ।
ਚਲੋ ਜਾਂਦੇ,
ਬਾਕੀ ਸਾਹਿਬ ਜਿਹੜੀ ਤੁਸੀਂ ਗੱਲ ਕਰਦੇ ਹੋ ਭਗਵੰਤ ਮਾਨ ਦੇ ਨਾਲ ਜਿਹੜੇ ਬੰਦੇ ਖੜੇ ਸੀਗੇ, ਜਾਂ ਆਪਣੇ ਨਾਲ ਜਿਹੜੇ ਖੜੇ ਤੇ ਰਿਹਾ ਕੋਈ ਨੀ, ਉਹ ਆਇਆ ਜੀ ਕੋਈ ਨੀ, ਚਾਹੇ ਤੁਸੀਂ ਦਿੱਲੀ ਦੇ ਵਿੱਚੋਂ ਲਾ ਲਓ, ਜਪਤੀ ਆਮ ਆਦਮੀ ਪਾਰਟੀ ਹੈ, ਚਾਹੇ ਪੰਜਾਬ ਚੋਂ ਲਾ ਲਓ। ਬਾਕੀ ਸਰ ਕੋਈ ਗੱਲ ਨੀ,
ਜਾਂਦੇ ਜਾਂਦਾ ਇੱਕ
ਭਲਾਈ ਦਾ ਕੰਮ ਕਰ ਰਹੇ ਹੋ, ਅਸੀਂ ਭਲਾਈ ਦਾ ਕੰਮ ਕਰ ਰਹੇ ਹਾਂ
ਕਮਲ ਜੀ ਦਾ।
ਹਾਂਜੀ ਸਰ,
ਜਾਂਦੇ ਜਾਂਦੇ ਮੈਂ ਕਿਹਾ ਹੁਣ ਕੰਵਰ ਵਿਜੇ ਪ੍ਰਤਾਪ ਬਾਰੇ ਵੀ ਦੱਸ ਦੇ ਵੀ ਉਹ ਆਮ ਆਦਮੀ ਪਾਰਟੀ ਚ ਹੀ ਆ, ਉਹਨੂੰ ਬੰਦੇ ਨੂੰ ਇੰਨਾ ਜਲੀਲ ਕਿਉਂ ਕੀਤਾ ਜਾ ਰਿਹਾ।
ਮੈਂ ਕਿਹਾ ਜੀ ਜਦੋਂ ਉਹਦਾ ਟਾਈਮ ਆਏਗਾ ਨਾ ਉਸ ਕੰਮ ਦਾ, ਵੋਟਾਂ ਬੈਠ ਦਿਓ ਬਸ, ਉਹ ਤੋਂ ਬਾਅਦ ਇਹ ਸਾਰੇ ਇਹ ਕੰਮ ਹੀ ਹੋਣੇ, ਪੱਕੇ ਪੈਰੀ ਕੰਮ ਹੁੰਦੇ ਆ, ਕੱਚੇ ਪੈਰੀ ਨੀ ਗੋਲੀਆਂ ਖੇਡਦੀ ਆਮ ਆਦਮੀ।
ਪਰ ਉਹ ਫਿਰ ਜੇ ਕੰਮ ਹੋਣੇ ਉਹ ਫਿਰ ਬੰਦਾ ਸਟੇਟਮੈਂਟ ਕਿਉਂ ਦੇ ਰਿਹਾ?
ਕੌਣ ਜੀ?
ਵਿਜੇ ਪ੍ਰਤਾਪ।
ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਇਹਨਾਂ ਦੀਆਂ ਜਿਹੜੀ ਉਹਦੀ ਇੰਟੈਲੀਜੈਂਸੀ ਆ, ਜੋ ਕਿ ਕੋਈ ਛੋਟਾ ਮੁੱਦਾ ਤਾਂ ਹੈ ਨੀ ਗਾ ਨਾ, ਫਿਰ ਕਿਸੇ ਉੱਦਾਂ ਬੰਦੇ ਨੂੰ ਫੜਨਾ, ਫਿਰ ਧਾਰਮਿਕ ਮੁੱਦੇ ਵੀ ਨਾਲ ਜੁੜੇ ਹੋਏ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਪਰ ਇਹਨਾਂ ਮੈਨੂੰ ਬਤਾਇਆ ਗੌਰਮੈਂਟ ਜਿਹੜੀ ਆ ਵਰਕਆਊਟ ਕਰ ਰਹੀ ਹੈ, ਕਿਉਂਕਿ ਇਹਨਾਂ ਨੇ ਆਉਣਾ ਹੀ ਪਾ ਲਿਆ।
ਫਿਰ ਇਹਦਾ ਮਤਲਬ ਆਪਾਂ ਮੰਨ ਲਈਏ ਵੀ ਜਿੱਦਾਂ ਮੋਦੀ ਨੇ 15 ਲੱਖ ਦਾ ਜੁਮਲਾ ਕਿਹਾ ਸੀ ਤੇ ਆਪਾਂ ਮੰਨ ਲੈਂਦੇ ਹਾਂ ਵੀ ਕੇਜਰੀਵਾਲ ਨੇ ਵੀ 24 ਘੰਟਿਆਂ ਦੇ ਵਿੱਚ ਬਰਗਾੜੀ ਕਾਂਡ ਦਾ ਜਿਹੜਾ ਫੈਸਲਾ ਦੇਣਾ ਸੀ ਉਹ ਵੀ ਇੱਕ ਜੁਮਲਾ ਹੀ ਸੀ ਫਿਰ?
ਨਹੀਂ ਅਸੀਂ ਜੁਮਲਾ ਕੱਲ ਕਹਿ ਸਕੇ, ਅਗਰ ਮੋਦੀ ਸਾਹਿਬ ਨੇ ਉਸ ਧੰਦ ਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ ਹੋਵੇ, ਉਹ ਜਿਹੜੀ ਗੱਲ ਆ ਜਿਹੜੀ ਤੁਸੀਂ ਇਹਦੀ ਗੱਲ ਕਰਦੇ ਹੋ ਆਪਣੇ ਕੰਵਰ ਵਿਜੇ ਪ੍ਰਤਾਪ ਦੀ, ਕੰਵਰ ਵਿਜੇ ਪ੍ਰਤਾਪ ਦੀ ਮੈਂ ਤੁਹਾਨੂੰ ਦੱਸਣ ਦੇ ਦਿਆਂ, ਇੱਕ ਛੋਟਾ ਮੋਟਾ ਮੁੱਦਾ ਨਹੀਂ ਹੈਗਾ ਇਹ, ਹੈਨਾ, ਇਹਦੇ ਉੱਤੇ ਵਰਕਆਊਟ ਹੋਊਗਾ ਪੂਰਾ।
ਮੈਂ ਤਾਂ ਆਪ ਕਹਿੰਦਾ ਬਈ ਛੋਟਾ ਮੁੱਦਾ ਥੋੜੀ ਆ, ਉਹਨੇ ਸਿੱਧੀ ਸਟੇਟਮੈਂਟ ਦਿੱਤੀ ਆ, ਉਹ ਕਹਿੰਦਾ ਰਾਘਵ ਚੱਡੇ ਦੇ 2 ਬੰਦੇ ਲਾਇਓ SSP ਤੇ DSP, ਉਹ ਦੋਨੇ ਰਾਘਵ ਚੱਡੇ ਦੇ ਖਾਸਮ ਖਾਸ ਆ ਜਿਹੜੇ ਅੰਮ੍ਰਿਤਸਰ ਦੇ ਵਿੱਚ ਮੇਰੀ ਕੌਨਸਟੀਚੁਐਂਸੀ ਦੇ ਵਿੱਚ ਚਿੱਟਾ ਪਕਾ ਰਹੇ ਆ।
ਜੇ ਤੁਸੀਂ ਇਹ ਗੱਲ ਪੁੱਛ ਰਹੇ ਹੋ ਜਿਹੜੇ 2 ਖਾਸਮ ਖਾਸ ਆ ਨਾ ਬੰਦੇ, ਇੱਕ ਤਾਂ ਉਹ ਜਿਹਨਾਂ ਨੇ ਆਪਣੇ IS ਕਪੂਰ ਸਿੰਘ ਸੀ, ਆਪਣੇ ਪਤਾ ਨੀ ਕੌਣ ਬੜੇ ਉਹ ਲੇਖਕ ਹੋਏ ਸੀ, ਉਹ ਵੀ ਕਹਿੰਦੇ ਵੀ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਉਹ ਚਿੱਠੀ ਸਿਰਫ ਉਹਨਾਂ ਨੂੰ ਮਿਲੀ ਆਉਂਦਾ ਕਿ ਚੱਲ ਠੀਕ 35 IS ਅਫਸਰ ਹੈਗੇ ਪੰਜਾਬੀ DC ਲੱਗੇ, ਉਹ ਬੜੀ ਪੁਰਾਣੀ ਗੱਲ ਹੈ ਬਹੁਤ ਜ਼ਿਆਦਾ। ਇੱਦਾਂ ਹੀ ਮੈਨੂੰ ਲੱਗਦਾ ਕੰਵਰ ਵਿਜੇ ਪ੍ਰਤਾਪ ਨੂੰ ਸਿਰਫ ਪਤਾ ਕਿ 2 ਬੰਦੇ ਨਸ਼ਾ ਵੇਚਦੇ, ਬਸ ਉਹ ਕਿਸੇ ਨੂੰ ਨਹੀਂ ਪਤਾ, ਕਿਸੇ ਨੂੰ ਨੀ ਕੋਈ ਗੱਲ ਨਹੀਂ ਕੀਤੀ, ਉਹਨਾਂ ਨੂੰ ਸਿਰਫ ਪਤਾ ਇਹ ਬੋਗਸ ਸਟੋਰੀਆਂ ਨੇ। ਬਾਕੀ ਮੈਂ ਤੁਹਾਨੂੰ ਦੱਸਿਆ ਸਚਾਈ ਸਾਹਮਣੇ ਜ਼ਰੂਰ ਆਏਗੀ, ਕਿਉਂਕਿ ਭਗਵੰਤ ਮਾਨ ਦੀ ਜਾਂ ਆਪ ਦੀ ਸਰਕਾਰ ਪੰਜਾਬ ਦੇ ਵਿੱਚ ਆਉਣੀ ਤਦ ਹੈ ਅਗਰ ਇਹ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਦੇ ਕੰਮ।
ਤੁਹਾਨੂੰ
ਕਹਿ ਰਿਹਾ ਟਾਈਮ ਦਿਓ ਬ੍ਰਦਰ,
ਥੈਂਕ ਯੂ
ਦੇ ਤਾਂ ਟਾਈਮ, 27 ਤੱਕ ਟਾਈਮ ਹੀ ਟਾਈਮ ਹੈ ਨਾ ਉਹਦਾ।
ਥੈਂਕ ਯੂ ਭਰਾ, ਥੈਂਕ ਯੂ ਮੇਰਾ ਵੀ ਥੈਂਕ ਯੂ। ਪਰ ਇੱਕ ਗੱਲ ਜ਼ਰੂਰ ਆ ਵੀ ਸਾਡਾ ਆਪਣਾ ਘਰ ਦਾ ਹੀ ਬੰਦਾ ਹੈ ਜੀ, ਕੋਈ
ਆਪਣਾ
ਭਰਾ ਹੈ ਸਾਡਾ। ਪਰ ਮੰਗੇ ਵੀਰੇ ਇੱਕ ਗੱਲ ਜ਼ਰੂਰ ਆ ਕਿ ਜਦੋਂ ਕਿਸੇ ਚੈਨਲ ਤੇ ਤੁਸੀਂ ਇੱਕ ਕੋਈ ਵੀ ਗੱਲ ਬੋਲਦੇ ਆ ਉਹ ਪੂਰੀ ਦੁਨੀਆਂ ਚ ਜਾਂਦੀ ਆ, ਤੇ ਜੇ ਕਿਸੇ ਪੁਲਿਸ ਅਫਸਰ ਦੇ ਖਿਲਾਫ਼ ਬੋਲਣਾ ਆ ਨਾ ਬਹੁਤ ਵੱਡੀ ਗੱਲ ਆ ਇਹ। ਪਰ ਨਾਲ ਦੀ ਨਾਲ ਏਦਾਂ ਤੋਂ ਮੈਂ ਬਹੁਤ ਮੰਗ ਗਿਆ ਕਿ ਪਹਿਲਾਂ ਐਡਾ ਟੁੱਟੀਆਂ ਕਰ ਦਈਏ, ਸੋਨੇ ਦੀ ਖਰੀਦਦਾਰੀ ਕਰਨੀ ਇਸ ਵੀਕਐਂਡ ਤੇ ਕਿਉਂਕਿ ਲੌਂਗ ਵੀਕਐਂਡ ਆ। ਜ਼ਰੂਰ ਜੀ, ਮਾਲਟਨ ਦੇ ਵਿੱਚ ਸਰਦਾਰ ਮਹਿੰਗਾ ਸਿੰਘ ਸਟਾਫ ਮੁੱਲਾਪੁਰ ਵਾਲਿਆਂ ਦੇ ਇੱਕ ਚੱਕਰ ਜਿਹੜਾ ਲਾਇਓ 3180 ਕੈਨੇਡੀਅਨ, ਅਗਰ ਤੁਹਾਡੇ ਕੋਲ US ਡਾਲਰ ਹੈ ਤਾਂ ਤੁਸੀਂ ਪੇ ਕਰਨੇ ਜੀ $2300 ਗੋਲਡ ਦੀ ਬਾਰ ਖਰੀਦਣ ਦੇ ਲਈ, ਜਾਂ ਆਪਣੇ ਮਨਪਸੰਦ ਦਾ ਕੜਾ ਤੁਸੀਂ ਬਣਾਓਗੇ ਤਾਂ ਉਹ ਬਣਨਾ ਇਸ ਵੀਕਐਂਡ ਤੇ 3090 ਦੇ ਵਿੱਚ, ਮੰਡੇ ਸ਼ਾਮ ਦੇ 7 ਵਜੇ ਤੱਕ ਤੁਹਾਨੂੰ ਇਹ ਪ੍ਰਾਈਸਾਂ ਮਿਲਣੀਆਂ। ਗੱਲਬਾਤ ਦੇ ਲਈ ਨੰਬਰ 905-6977-3934 ਤੇ ਤੁਸੀਂ ਕਰ ਲੈਣੀ ਆ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲਿਆਂ ਦੇ ਨਾਲ ਗੱਲਬਾਤ। ਨੈਸ਼ਨਲ ਸਵੀਟ ਐਂਡ ਰੈਸਟੋਰੈਂਟ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਬੈਠ ਕੇ ਖਾਣਾ ਟੇਕ ਆਊਟ ਕਰਵਾਉਣਾ ਤੇ ਜਾਂ ਫਿਰ ਤੁਸੀਂ ਗਰਮਾ ਗਰਮ ਪਰੌਂਠੇ ਖਾਣੇ ਆ, ਵੀਕਐਂਡ ਆ ਜਾਂ ਦੇਸੀ ਘਿਓ ਦੀਆਂ ਜਲੇਬੀਆਂ, ਤੇ ਹੁਣੇ ਕਾਲ ਕਰ ਲਓ 905-792-0068 ਤੇ ਆਪਣੇ ਟਰੱਕ ਟ੍ਰੇਲਰ ਜਾਂ ਗੱਡੀ ਦੇ ਟਾਇਰਾਂ ਦਾ ਕੋਈ ਵੀ ਕੰਮ ਕਰਾਉਣਾ ਤਾਂ ਫਿਰ ਰੰਧਾਵਾ ਬ੍ਰਦਰਸ ਯਾਨੀ ਕਿ ਸੁੱਖਾ ਤੇ ਸੁਰਜੀਤ ਦੇ ਨਾਲ ਤੁਸੀਂ ਕਰ ਲੈਣੀ ਹੈ ਜੀ ਗੱਲਬਾਤ। ਸੁੱਖੇ ਵੀਰੇ ਦਾ ਨੰਬਰ 647-7-87, ਸੁਰਜੀਤ ਵੀਰੇ ਦਾ ਨੰਬਰ 647-970-10-11। ਇੰਡੀਆ ਨੂੰ ਪੈਸੇ ਭੇਜਣੇ ਜਾਂ ਤੁਸੀਂ ਜੇ ਤੋਂ ਪੈਸੇ ਮੰਗਵਾਉਣੇ ਆ, ਡਾਲਰ ਦਾ ਵਧੀਆ ਰੇਟ ਲਾਣਾ ਤਾਂ ਜਸਵੀਰ ਸਿੰਘ ਢਿੱਲੋਂ ਗੋਲਡਨ ਸਟਾਰ ਫੋਨ ਐਕਸਚੇਂਜ ਦੇ ਮਾਲਕ 416-992-7022 ਤੇ ਤੁਸੀਂ ਕਰ ਲੈਣੀ ਹੈ ਇਹਨਾਂ ਦੇ ਨਾਲ ਗੱਲਬਾਤ। ਕਾਰ ਹੋਟਲ ਮੋਟਲ ਕਿਤੇ ਪੇਂਟ ਦੀਆਂ ਸੇਵਾਵਾਂ ਦੀ ਜ਼ਰੂਰਤ ਹੈ ਤੇ ਗੋਰਾ ਧਨੋਆ 416-230-4000। ਤੇ ਅਗਲਾ ਨੰਬਰ ਸਵੀਟ ਮਹਿਲ, ਤੁਸੀਂ ਹਾਲ ਦੀ ਬੁਕਿੰਗ ਲੈਣੀ ਆ ਜਾਂ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੈਜੀ ਨਾਨ ਵੈਜੀ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਵੀਕਐਂਡ ਆ ਜੀ, ਜਾ ਕੇ ਗੇੜਾ ਮਾਰੋ ਆਪਣੇ ਮਨਪਸੰਦ ਦੀਆਂ ਮਠਿਆਈਆਂ ਖਰੀਦਣ ਦੇ ਲਈ 647-4087 ਦਾ ਸੁੱਖਾ ਤੇ 416-679-9999 ਆ ਸਵੀਟ ਮਹਿਲ ਦਾ ਨੰਬਰ। ਅਗਲਾ ਨੰਬਰ ਜਿਹੜਾ ਦੇਵ ਮੁੰਡੀ ਦਾ, ਤੁਸੀਂ ਆਪਣੇ ਘਰ ਦੀ ਬੇਸਮੈਂਟ ਦਾ ਕੋਈ ਵੀ ਕੰਮ ਕਰਾਉਣਾ, ਨਵੀਂ ਬਣਾਉਣੀ ਹੈ ਜਾਂ ਪੁਰਾਣੀ ਦੀ ਰਿਪੇਅਰ ਕਰਾਉਣੀ ਹੈ ਜਾਂ ਫਿਰ ਤੁਸੀਂ ਕਰਾਉਣਾ ਆ ਆਪਣੇ ਮਨਪਸੰਦ ਦਾ ਡਰਾਈਵੇ, ਤੇ ਗੱਲਬਾਤ ਕਰ ਲਿਓ ਜੀ 416
710-7000 ਮੰਗੇਪਾ ਵੋਟ ਜਿੱਥੇ ਵੋਟਾਂ ਦੀ ਗੱਲਬਾਤ ਚੱਲਦੀ ਆ ਆਏ ਦਿਨ ਸਾਨੂੰ ਕਾਲਾਂ ਆਉਂਦੀਆਂ ਆ ਘਰਾਂ ਦੇ ਵਿੱਚ ਫਰੋਡ ਫਰੋਡ ਜਿਹੜੀਆਂ ਕਾਲਾਂ ਆਉਂਦੀਆਂ ਆ ਉਹ ਜੇ ਕਿਤੇ ਉਹਨਾਂ ਦੀ ਐਵਰੇਜ ਆ ਕਹਿੰਦੇ ਜੇ 10 ਬੰਦਿਆਂ ਨੂੰ ਕਾਲ ਕਰਦੇ ਆ ਤੇ ਇੱਕ ਬੰਦਾ ਉਹਨਾਂ ਦੇ ਕੋਲ ਫਸ ਜਾਂਦਾ ਚਾਹੇ ਸਿਆਣਾ ਚਾਹੇ ਨਿਆਣਾ ਉਹਦੇ ਵਿੱਚ ਜੇ ਇੱਕ ਬੰਦਾ ਫਸਦਾ ਤੇ ਉਹ ਕਹਿੰਦੇ ਐਵਰੇਜ ਆ ਐਵਰੇਜ ਕੈਨੇਡਾ ਦੇ 500 ਤੋਂ ਲੱਗ ਕੇ ਅਸੀਂ $10,000 ਤੱਕ ਲੈ ਲੈਂਦੇ ਹਾਂ ਔਰ ਇਦਾਂ ਦਾ ਇੱਕ ਮਾਮਲਾ ਆਇਆ ਵੀ ਆ ਇੱਕ ਬਜ਼ੁਰਗਾਂ ਨੂੰ $22,000 ਉਹਨਾਂ ਦੇ ਅਕਾਊਂਟ ਚੋਂ ਰਫੂ ਚੱਕਰ ਕਰ ਦਿੱਤਾ ਗਿਆ ਪਰ ਰਫੂ ਚੱਕਰ ਕਰਦੇ ਕਰਦੇ ਹੀ ਪੁਲਿਸ ਨੂੰ ਪਤਾ ਲੱਗਾ ਪੈਸੇ ਉਹਨਾਂ ਦੇ ਗਏ ਰੁਕ ਜਾਂਦੇ ਜਾਂਦੇ ਰੁਕਾ ਲਏ ਉਹਨਾਂ ਨੇ ਪਰ ਇਹ ਜਿਹੜੇ ਆ ਫੜੇ ਕਿੱਥੋਂ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਦੋ ਗੁਜਰਾਤੀ ਕਾਰੋਬਾਰੀ ਜਿਹੜੇ ਵੱਡਾ ਕਾਰੋਬਾਰ ਆ ਇਹਨਾਂ ਦਾ ਦੋ ਗੁਜਰਾਤੀ ਜਿਹੜੇ ਕਾਰੋਬਾਰੀ ਸੀ ਇਹਨਾਂ ਨੂੰ ਮੋਹਾਲੀ ਤੋਂ ਚਲਾਏ ਜਾ ਰਹੇ ਦੋ ਫਰਾਡ ਵੱਡੇ ਸੈਂਟਰਾਂ ਚੋਂ ਹੁਣ ਤੁਸੀਂ ਇਹ ਦੇਖੋ ਕਿ ਇਹਨਾਂ ਦੋ ਫਰਾਡ ਸੈਂਟਰਾਂ ਚ ਕੰਮ ਕੌਣ ਕਰ ਰਿਹਾ ਸੀ ਕਿੰਨੇ ਬੰਦੇ ਕੰਮ ਕਰ ਰਹੇ ਸੀ 160 ਕੁੜੀਆਂ ਤੇ ਮੁੰਡੇ 160 ਕੁੜੀਆਂ ਤੇ ਮੁੰਡੇ ਇਹਨਾਂ ਫਰਾਡ ਸੈਂਟਰਾਂ ਚ ਕੰਮ ਕਰਦੇ ਸੀ ਦੋ ਤਿੰਨ ਪੁਲਿਸਾਂ ਨੇ ਰਲ ਕੇ ਜਿਹੜਾ ਇਹ ਆਪਰੇਸ਼ਨ ਕੀਤਾ ਤੇ ਹੁਣ ਜਿਹੜੇ ਆ ਜੀ ਇਹ ਸਭ ਤੋਂ ਵੱਧ ਜਿਹੜੇ ਆ ਫਰੋਡੀਏ ਤੇ ਫਰੋਡਰਾਂ ਜਿਹੜੀਆਂ ਫੜੀਆਂ ਗਈਆਂ ਆ ਇਹਨਾਂ ਵਿੱਚ 155 ਜਾਣੇ ਤਾਂ ਪੁਲਿਸ ਨੇ ਉਸ ਲਈ ਜਦੋਂ ਜੀ ਛਾਪਾ ਮਾਰਿਆ ਉੱਥੇ ਸੀਗੇ ਅੰਦਰ ਤੇ ਹੁਣ ਸਭ ਤੋਂ ਵੱਧ ਜਿਹੜੇ ਇਹਨਾਂ ਦੇ ਸ਼ਿਕਾਰ ਹੋਏ ਆ ਮੰਗੇ ਭਾਜੀ ਉਹ ਹੋਏ ਆ ਅਮੈਰੀਕਨ ਤੇ ਕੈਨੇਡੀਅਨ
ਪਹਿਲਾਂ ਵੀ ਇੱਕ ਬਹੁਤ ਵੱਡਾ ਰੈਕਰਡ ਜਿਹੜਾ ਆਪਾਂ ਨੂੰ ਪਤਾ ਆ ਕਿ ਉਹ ਬੰਬੇ ਤੋਂ ਫੜਿਆ ਉਦੋਂ ਵੀ ਕੈਨੇਡਾ ਅਮੈਰੀਕਾ ਦੀ ਇੰਡੀਆ ਦੀ ਪੁਲਿਸ ਨੇ ਰਲ ਮਿਲ ਕੇ ਸਾਰਾ ਇਹ ਸਾਂਝਾ ਆਪਰੇਸ਼ਨ ਕੀਤਾ ਸੀ ਬਹੁਤ ਕਾਫੀ ਮਿਲੀਅਨਸ ਆਫ ਡਾਲਰ ਦਾ ਫਰਾਡ ਜਿਹੜਾ ਸੀਗਾ ਉਹ ਵੀ ਜਿਹੜਾ ਬੰਬੇ ਤੋਂ ਤੁਸੀਂ ਇਹ ਦੇਖੋ ਕਿ ਇਹਨਾਂ ਨੂੰ ਸਾਰਿਆਂ ਨੂੰ ਬਿਠਾਇਆ ਕਈ ਵਾਰੀ ਮੈਂ ਤੁਹਾਨੂੰ ਦੱਸਿਆ ਇੱਕ ਦੋ ਵਾਰੀ ਮੇਰੀ ਗੱਲਬਾਤ ਹੋਈ ਆ ਉਹਨਾਂ ਦੇ ਨਾਲ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਪੰਜਾਬੀ ਆ ਥੋੜੀ ਸ਼ਰਮ ਕਰੋ ਹਨਾ ਕਿਉਂ ਇੱਦਾਂ ਦੇ ਕੰਮ ਕਰਦੇ ਆ ਕਿਉਂਕਿ ਹੁਣ ਸਾਨੂੰ ਤਾਂ ਇਹ ਤਾਂ ਆਪ ਹੋਕਾ ਦਿੰਦੇ ਸਾਨੂੰ ਪਤਾ ਆ ਨਾ ਤੇ ਕਿਉਂਕਿ ਮੇਰੀ ਫੇਸਬੁੱਕ ਦੀ ਆਈ ਡੀ ਬਣਾ ਕੇ ਪਿੱਛੇ ਜਾਂ ਬੜੀਆਂ ਪਤਾ ਨੀ ਕਿੰਨੇ ਅੱਗ ਤੋਂ ਪੈਸਾ ਮੰਗਿਆ ਗਿਆ ਕਿੰਨਿਆਂ ਨੂੰ ਕਾਲ
ਲਾਉਂਦੇ ਹੁਣ
ਹਾਂਜੀ ਸਾਰਾ ਕੁਛ ਕੀਤਾ ਗਿਆ ਤਾਂ ਮੈਂ ਤਾਂ ਲਿਖ ਕੇ ਵੀ ਆਪਣੀ ਫੇਸਬੁੱਕ ਤੇ ਵੀ ਸਾਰਾ ਪਾਇਆ ਸੀ ਕਿਉਂਕਿ ਅਸੀਂ ਵੀ ਇਹ ਚੀਜ਼ਾਂ ਚਲਾਉਂਦੇ ਹਾਂ ਪਰ ਅਸੀਂ ਇਹਦੇ ਉੱਤੇ ਜਿਹੜਾ ਨਾ ਗੌਰ ਨਹੀਂ ਕਰਦੇ ਵੀ ਇਹ ਫੇਕ ਹੈ ਇਹਨਾਂ ਨੂੰ ਤੁਸੀਂ ਆਪਣੇ ਜਿਸ ਚੀਜ਼ ਦੇ ਲਈ ਡਾਊਨਲੋਡ ਕੀਤਾ ਹੈ ਨਾ ਆਪਣੇ ਹੁਣ ਉਸ ਤੱਕ ਹੀ ਸੀਮਤ ਰਹੋ ਕੈਨੇਡਾ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਅੱਜ ਦੀ ਤਰੀਕ ਦੇ ਵਿੱਚ ਸਮਾਂ ਇੱਦਾਂ ਦਾ ਆ ਗਿਆ ਕਿ ਤੁਹਾਡੇ ਕੋਈ ਫ੍ਰੀ ਦੇ ਵਿੱਚ ਥੱਪੜ ਨਹੀਂ ਮਾਰਦਾ ਤੇ ਤੁਹਾਨੂੰ ਕਾਲਾਂ ਕਰਕੇ ਪੈਸੇ ਤੁਹਾਨੂੰ ਦੇਣੇ ਜਾਂ ਲੈਣੇ ਕਰਨੇ ਆ ਆਪਾਂ ਨੂੰ ਨੀ ਪਤਾ ਹੁੰਦਾ ਵੀ ਕਈ ਤੁਹਾਨੂੰ ਕਹਿਣਗੇ ਜੀ ਤੁਹਾਡਾ ਜਿਹੜਾ ਉਹ ਨਿਕਲਿਆ ਆ ਪੈਕੇਜ ਨਿਕਲਿਆ ਤੁਹਾਨੂੰ ਪਤਾ ਹੈ ਵੀ ਤੁਸੀਂ ਕਦੀ ਲੈਟਰੀ ਪਾਈ ਤੁਸੀਂ ਕਦੀ ਪੈਕੇਜ ਲਈ ਅਪਲਾਈ ਕੀਤਾ
ਫ੍ਰੀ ਤੁਹਾਨੂੰ ਫ੍ਰੀ ਜੀ 5 ਮਹੀਨਿਆਂ ਦੇ ਲਈ ਜਾਂ 1 ਮਹੀਨੇ ਦੇ ਲਈ 2 ਮਹੀਨੇ ਦੇ ਲਈ ਜਿੰਮ ਆ ਸਿਰਫ ਤੁਸੀਂ ਇੱਥੇ ਟਿਕ
ਮਾਨਸਿਕ ਤੌਰ ਦੇ ਉੱਤੇ ਨਾ ਆਪਾਂ ਦੂਜਾ ਕਰ ਦਿੰਦੇ ਆ ਨਾ
ਮਾਨਸਿਕ ਭਾਜੀ ਜਿਹੜੇ ਵਿਦਾ ਨਾ ਹੰਸਰਾਜ ਹੰਸ ਦੀ ਆਪਾਂ ਗੱਲ ਕੀਤੀ ਆ ਇਸੇ ਤਰ੍ਹਾਂ ਇਹਨਾਂ ਬੰਦਿਆਂ ਨੂੰ ਇੱਕ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਆ ਕਿ ਤੁਸੀਂ ਜੋ ਮਰਜ਼ੀ ਬੰਦਾ ਕਹੀ ਚੱਲੇ ਤੁਸੀਂ ਉਹਦੇ ਢਿੱਡ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਨਾ ਇੱਕ ਕੰਮ ਤੇ ਹੁਣ ਕੰਪਿਊਟਰ ਅੱਗੇ ਘਰਾਂ 'ਚ ਬਹੁਤ ਸੀਗੇ ਉਹ ਬਹੁਤ ਘੱਟ ਗਏ ਆ ਨਹੀਂ ਤਾਂ ਇਹ ਕਹਿੰਦੇ ਸੀ ਤੁਹਾਡੇ ਕੰਪਿਊਟਰ ਦੀ ਰਿਪੇਅਰ ਹੋਣ ਵਾਲੀ ਆ ਆਪਣੇ ਕੰਪਿਊਟਰ ਦਾ ਐਕਸੈਸ ਦੇ ਦਿਓ ਆਮ ਕੰਪਿਊਟਰਾਂ 'ਤੇ ਅਸੀਂ ਆਪਣੇ ਬੈਂਕ ਦੇ ਸਿਸਟਮ ਲੋਡ ਕੀਤਾ ਹੁੰਦਾ ਸੀ ਉੱਥੋਂ ਟਾਕਾ ਮਾਰ ਲੈਂਦੇ ਸੀ
ਬਿਲਕੁਲ ਤੁਸੀਂ ਦੇਖੋ ਕਹਿੰਦੇ ਉਹ ਤੁਹਾਡਾ ਐਮਾਜੋਨ ਦਾ ਰਿਫੰਡ ਆ $31.65
ਉਹ ਲੈ ਲਓ
ਲਿਖਿਆ ਵੀ ਇੱਦਾਂ $31.65 ਜਾਂ $20 ਕੁਛ ਇੱਦਾਂ ਹਨਾ ਛੋਟਾ ਜਿਹਾ ਅਮਾਊਂਟ ਕਰਕੇ ਉਹਦਾ ਬੰਦਾ ਕਹਿੰਦਾ ਉਹ ਅੱਛਾ ਐਮਾਜੋਨ ਤੋਂ ਉਹ ਚੀਜ਼ ਲਈ ਸੀ ਉਹਦਾ ਰਿਫੰਡ ਹੋਣਾ ਉਂਗਲੀ ਵੱਜੀ ਨੀ ਜਿੱਦਾਂ ਹੀ ਉਂਗਲੀ ਵੱਜਦੀ ਆ ਤੇ ਜਿੰਨੇ ਕੁ ਅਕਾਊਂਟ ਦੇ ਵਿੱਚ ਪਏ ਹੁੰਦੇ ਉਹ ਵੀ ਚੱਕਰ ਜਿਹੜੇ ਆ ਹੋ ਜਾਂਦੇ ਆ ਸੋ ਇਸ ਕਰਕੇ ਪਲੀਜ਼ ਜਿਹੜਾ ਆ ਕਦੀ ਵੀ ਇੱਦਾਂ ਦੇ ਜਿਹੜੇ ਆ ਚੱਕਰਾਂ ਦੇ ਵਿੱਚ ਨਾ ਪਿਆ ਕਰੋ ਰਸ਼ਪਾਲ ਗਿੱਲ ਉਹਨਾਂ ਨੇ ਮੈਸੇਜ ਭੇਜਿਆ ਕਹਿੰਦੇ ਸੋ ਵੈਲ ਬੈਲੈਂਸ ਐਂਡ ਇੰਪਾਰਸ਼ਲ ਡਿਸਕਸ਼ਨ ਥੈਂਕਸ ਗੁੱਡ ਮਾਰਨਿੰਗ
ਥੈਂਕ ਯੂ ਜੀ ਧੰਨਵਾਦ ਜਿੱਦਾਂ ਦੇ ਅੱਜ ਮਾਹੌਲ ਹੈ ਉਦਾਂ ਦਾ ਇੱਕ ਗੀਤ ਸਾਂਝਾ ਕਰੀਏ ਭੈਣ ਭਰਾਵਾਂ ਨਾਲ
ਬਿਲਕੁਲ ਬਿਲਕੁਲ
ਲਓ ਜੀ
ਵਾਦੇ ਦੇਣ ਵੋਟਾਂ ਲੈਣ ਆਉਣਗੇ
ਰਾਜ ਬਰਾੜ ਸਾਹਿਬ ਦੇਖੋ ਮੰਗੇ ਭਾਜੀ ਇਹ ਗੀਤ
ਬੀਬੀ ਦੀ ਵਾਰ ਰਣਜੀਤ ਕੌਰ
ਕੁਛ ਇੱਦਾਂ ਦਾ ਇਹਨਾਂ ਦਾ ਨਾਂ ਆ
ਰਣਜੀਤ ਕੌਰ ਨਾਲ ਬੜੀ ਮਿਲਦੀ
ਬਿਲਕੁਲ ਬੜੀ ਉਹਨਾਂ ਦੇ ਨਾਲ ਰਲਦੀ ਮਿਲਦੀ ਵਾਰ ਆ ਅਨੀਤਾ ਸਮਾਣਾ ਜਿਹੜੇ ਰਾਜ ਬਰਾੜ ਸਾਹਿਬ ਸਾਡੇ ਵਿਚ ਨਹੀਂ ਰਹੇ ਪਰ ਰਾਜ ਦੇ ਗੀਤ ਸਾਰੇ ਬਹੁਤ ਵਧੀਆ ਔਰ ਇਹ ਗੀਤ ਵੀ 20 ਤੋਂ 25 ਸਾਲ ਪੁਰਾਣਾ ਆ ਇਹ ਅੱਜ ਦਾ ਨਹੀਂ ਟਾਣਾ ਵਾਣਾ ਉਲਝਿਆ ਬੜੇ ਪੁਰਾਣਾ ਉਲਝਿਆ ਕਰਦਾ ਆ ਪਰ ਮੰਗੇ ਭਾ ਇੱਕ ਚੀਜ਼ ਹੋਰ ਜਿਹੜੀ ਆ ਬੜਾ ਦਿਲ ਤੋਂ ਦਿਲ ਦੁਖਦਾ ਭਗਵੰਤ ਮਾਨ ਨੇ ਇੱਕ ਗੱਲ ਕਹਿੰਦੇ ਹੁੰਦੇ ਸੀ ਮਾਨ ਸਾਹਿਬ ਕਿ ਤੁਸੀਂ ਲੋਕਾਂ ਤੇ ਕੁਐਸਚਨ ਪੁੱਛੋ ਲੋਕਾਂ ਤੋਂ ਗੱਲਾਂ ਪੁੱਛੋ ਤੇ ਜੇ ਕੋਈ ਪੁੱਛਦਾ ਆ ਮੁੰਡਾ ਯਾਰ ਇੰਨਾ ਕੁੱਟਿਆ ਗਿਆ ਇੱਧਰ ਆਪਣੇ
ਲੁਧਿਆਣੇ
ਦੇ ਵਿੱਚ ਕੀ ਕਸੂਰ ਇਹ ਹੈ ਕਿ ਉਹਨੇ ਕੁਐਸਚਨ ਕਿਉਂ ਪੁੱਛ ਲਿਆ
ਉਹਨੂੰ ਕਿੱਦਾਂ ਸਿਕਿਉਰਿਟੀ ਵਾਲੇ ਮਾਰ ਮਾਰ ਠੁੱਡੇ ਲੈ ਕੇ ਜਾਂਦੇ ਆ ਵੀ ਤੂੰ ਹੁਣ ਸਵਾਲ ਤਾਂ ਹੁਣ ਜੇ ਤੁਸੀਂ ਆਦਤ ਪਾਈ ਆ ਨਾ ਲੋਕਾਂ ਨੂੰ ਕਿਉਂਕਿ ਗੱਲ ਮੈਂ ਹੁਣ ਕਮਲ ਜੀ ਨੇ ਇਹ ਗੱਲ ਕਰਦੇ ਸੀ ਵੀ ਲੋਕ ਭਗਵੰਤ ਮਾਨ ਦੇ ਨੀ ਭਗਵੰਤ ਮਾਨ ਦੇ ਜਿਹੜੇ ਕਹੇ ਹੋਏ ਕੰਮ ਆ ਨਾ ਜਿਹੜੀਆਂ ਬੋਲੀਆਂ ਸਟੇਟਮੈਂਟਾਂ ਆ ਉਹਨਾਂ ਦੇ ਸਵਾਲ ਪੁੱਛਦੇ ਆ ਵੀ ਬਾਈ ਆਹ ਤਾਂ ਗੱਲਾਂ ਤੁਸੀਂ ਕਹੀਆਂ ਸੀ ਵੀ ਲੀਡਰਾਂ ਨੂੰ ਘੇਰੋ ਲੀਡਰਾਂ ਨੂੰ ਘੇਰ ਘੇਰ ਕੇ ਸਵਾਲ ਪੁੱਛੋ ਕਰੋ ਤੇ ਹੁਣ ਜਦੋਂ ਉਹਨਾਂ ਦੇ ਲੀਡਰਾਂ ਨੂੰ ਕੋਈ ਘੇਰ ਕੇ ਸਵਾਲ ਪੁੱਛਦਾ ਆ ਤਾਂ ਕਹਿੰਦੇ ਤੁਸੀਂ ਸਵਾਲ ਕਿਉਂ ਪੁੱਛਦੇ ਹੋ
ਗੱਲ ਤਾਂ ਇੱਥੇ ਹੈ ਨਾ ਤੁਸੀਂ ਜੇ ਤੁਸੀਂ ਜਿਹੜੀ ਆਪਣੀ ਕਹੀ ਹੋਈ ਗੱਲਾਂ ਤੇ ਤਾਂ ਤੁਸੀਂ ਖੜੋ ਨਾ ਬਚ ਪਰ ਯਾਰ ਫਿਰ ਵੀ ਜਿਹੜਾ ਨਾ ਭਾਜੀ ਮੰਗੇ ਭਾਵੀ ਇੱਕ ਗੱਲ ਤਾਂ ਹੈਰਾਨਗੀ ਦੀ ਹੈ ਯਾਰ
ਹੁਣ ਜੁਮਲੇ ਹੀ ਹੋ ਗਿਆ 5 ਮਿੰਟ ਦੇ ਵਿੱਚ ਸਾਡੀ ਸਰਕਾਰ ਬਣਾਓ ਉਹ ਬੀਬੀ ਗਗਨ ਅਨਮੋਲ 5 ਮਿੰਟ ਦੇ ਵਿੱਚ MSP ਦੇ ਦਿਆਂਗੇ ਆਪਾਂ ਨੂੰ ਵੀ ਪਤਾ ਆ 5 ਮਿੰਟ ਦੇ ਵਿੱਚ ਸਾਰੇ ਨੂੰ ਪਤਾ ਵੀ 5 ਮਿੰਟ ਦੇ ਵਿੱਚ MSPਾਂ ਨਹੀਂ ਦਿੱਤੀਆਂ ਜਾਂਦੀਆਂ ਬੀਬੀ ਨੂੰ ਮੈਨੂੰ ਲੱਗਦਾ MSP ਦੀ ਫੁੱਲ ਫਾਰਮ ਵੀ ਨਹੀਂ ਪਤਾ ਹੋਣੀ ਵੀ MSP ਦੀ ਫੁੱਲ ਫਾਰਮ ਤੇ ਪਹਿਲਾਂ ਤਾਂ ਬੀਬੀ ਨੂੰ ਇਹ ਆ ਵੀ ਆਪਣੇ ਜਿਹੜਾ ਫੈਲੀ ਜਾਂਦੀ ਉਹਨੂੰ ਥੋੜੀ ਜਿਹਾ ਰੋਕੋ ਕੰਟਰੋਲ ਕਰੋ ਕਿਉਂਕਿ ਫਰੀ ਦਾ ਜਿਹੜਾ ਹੁੰਦਾ ਨਾ ਇਹ ਗੌਰਮੈਂਟਾਂ ਦਾ ਕਿਉਂਕਿ ਕਹਿੰਦਾ ਖਾਧਾ ਜਿਹੜਾ ਨਾ ਇਹ ਲੋਕਾਂ ਦੇ ਵਿੱਚ ਮੁੜ ਕੇ ਦੇਣਾ ਪੈਂਦਾ ਕੱਢਣਾ ਪੈਂਦਾ ਹਾਂਜੀ ਸੋ ਇਸ ਕਰਕੇ ਗੱਲ ਉਹੀ ਆ ਵੀ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਅਸੀਂ ਵਾਅਦੇ ਕੀਤੇ ਆ ਉਹਨਾਂ ਨੂੰ ਲੋਕ ਕਹਿੰਦੇ ਵੀ ਇੱਕ ਬਿਜਲੀ ਵਾਲੇ ਵਾਅਦੇ ਤੋਂ ਇਲਾਵਾ ਜਿਹੜਾ ਬਿਜਲੀ ਮਾਫ਼ੀ ਵਾਲਾ ਇਲਾਵਾ ਨਾ ਉਹ ਤੋਂ ਇਲਾਵਾ ਇਹਨਾਂ ਨੇ ਹਜੇ ਤੱਕ ਕੋਈ ਵੀ ਠੋਸ ਜਿਹੜਾ ਵਾਅਦਾ ਉਹ ਪੂਰਾ ਨਹੀਂ ਕੀਤਾ ਬੇਬੜਾ ਬਿਜਲੀ ਵਾਲਾ ਆ ਉਹ ਜ਼ਰੂਰ ਇਹਨਾਂ ਨੇ ਬਿਜਲੀ ਮਾਫ਼ ਕਰ ਦਿੱਤੀ ਆ ਕਿਉਂਕਿ ਆਮ ਲੋਕਾਂ ਨੂੰ ਉੱਥੇ ਬਿਜਲੀ ਦੇ ਬਿੱਲ ਦੇ ਨਾਲ ਜ਼ਿਆਦਾ ਮਤਲਬ ਹੁੰਦਾ ਹੈ ਨਾ
ਮੈਨੂੰ ਇੱਕ ਗੱਲ ਦਾ ਤੁਸੀਂ ਮੈਨੂੰ ਦੱਸੋ ਠੀਕ ਆ ਕੈਨੇਡਾ ਦੇ ਵਿੱਚ ਇੱਕ ਬੰਦਾ ਸਕੂਲ ਟਰਸਟੀ ਦੇ ਲਈ ਖੜਾ ਹੁੰਦਾ ਅੱਜ ਤੋਂ 1 ਸਾਲ ਪਹਿਲਾਂ ਪਹਿਲਾਂ ਵੀ ਕਿਸਮਤ ਅਜਵਾਈ ਕੀਤੀ ਗਈ ਤੇ ਚਲੋ ਮੈਂ ਉਹਨਾਂ ਨੂੰ ਇੱਕ ਗੱਲ ਵਾਰ ਵਾਰ ਕਹਿੰਦਾ ਸੀ ਕਈ ਵਾਰੀ ਸਾਨੂੰ ਇੱਕ ਗਲਤ ਫੈਮਿਲੀ ਜੀ ਅਸੀਂ ਜੀ ਰਹੇ ਹੁੰਦੇ ਹਾਂ ਮੈਂ ਉਹਨਾਂ ਨੂੰ ਇੱਕ ਉਦੋਂ ਕਿਹਾ ਸੀ ਮੈਂ ਕਿਹਾ ਭਾਜੀ ਘਰਾਂ ਚੋਂ ਬਾਹਰ ਨਿਕਲਣਾ ਪੈਣਾ ਲੋਕਾਂ ਦੇ ਵਿੱਚ ਵਿਚਰਨਾ ਪੈਣਾ ਵੋਟਾਂ ਤਾਂ ਮਿਲਣੀਆਂ ਜੇ ਸਾਡੇ ਸਿਰਫ ਲੋਕਾਂ ਨੂੰ ਪਤਾ ਹੀ ਨਹੀਂ ਗਾ ਕਿ ਇੱਕ ਬੰਦਾ ਸ਼ਾਮ ਨੂੰ ਤੁਹਾਨੂੰ ਬਾਰਬਿਕਿਊ ਵੀ ਕਰਦਾ 2 ਪੈਗ ਵੀ ਲਵਾ ਦਿੰਦਾ ਇੱਕ ਬੰਦਾ ਸੱਚਾ ਸੁੱਚਾ ਜਿਹੜਾ ਕਹਿੰਦਾ ਭਾਈ ਮੈਂ ਤੇ ਇਸ ਕੰਮ ਦੇ ਲਾਗੇ ਨਹੀਂ ਜਾਣਾ ਚਲੋ ਉਸ ਬੰਦੇ ਦੀ ਜਿੱਤ ਹੋਈ ਬਹੁਤ ਹੀ ਵਧੀਆ ਢੰਗ ਦੇ ਨਾਲ ਮੇਰੀ ਮਰਾਜ ਆ ਸਤਪਾਲ ਸਿੰਘ ਜੌਲ ਜੌਲ ਸਾਹਿਬ ਪੀਲ ਸਕੂਲ ਟਰਸਟੀ ਦੇ ਵਿੱਚ ਜਾਂਦੇ ਆ ਮੰਗੇ ਭਾਜੀ ਮੇਰਾ ਖਿਆਲ ਕੈਨੇਡਾ ਦੀ ਹਿਸਟਰੀ ਦੇ ਵਿੱਚ ਇੱਦਾਂ ਦਾ ਕੰਮ ਨਹੀਂ ਹੋਇਆ ਹੋਣਾ ਜੋ ਕੁਛ ਜੌਲ ਸਾਹਿਬ ਨੇ ਕਰਕੇ ਦਿਖਾਇਆ ਜੌਲ ਸਾਹਿਬ ਦੀ ਪ੍ਰਮੋਸ਼ਨ ਹੁੰਦੀ ਹੈ 6 ਮਹੀਨਿਆਂ ਦੇ ਵਿੱਚ ਠੀਕ ਹੈ ਔਰ ਮੈਂ ਇੱਕ ਗੱਲ ਵਾਰ ਵਾਰ ਕਹਿੰਦਾ ਹੁੰਦਾ ਕਿ ਕੈਨੇਡਾ ਦੇ ਵਿੱਚ ਪੀਲ ਸਕੂਲ ਟਰਸਟੀ ਜਾਂ ਕਿਤੇ ਹੋਰ ਸਿਰਫ ਇੱਕ ਸਤਪਾਲ ਸਿੰਘ ਜੌਲ ਹੀ ਲੱਗੇ ਹੋਏ ਆ ਕਦੀ ਕਿਸੇ ਭਰਾ ਦੀ ਹੋਰ ਤੁਸੀਂ ਗੱਲਬਾਤ ਸੁਣੀ ਹੈ
ਜੌਲ ਸਾਹਿਬ ਨੇ ਇੱਕ ਸਾਬਤ ਕਰ ਦਿੱਤੀ ਗੱਲ ਕਿ ਜੇ ਸਕੂਲ ਟਰਸਟੀ ਇੰਨੀ ਚੇਂਜ ਲਿਆ ਸਕਦਾ ਆ ਇੰਨਾ ਕੁਛ ਕਰ ਸਕਦਾ ਆ ਤੇ ਫਿਰ ਸਾਡੇ MLA ਜਿਹੜੇ MPP ਆ ਜਿਹਨੂੰ ਇੱਥੇ MPP ਕਹਿੰਦੇ ਆ ਤੇ MP ਆ ਜਿਹੜੇ ਨਾ ਇਹ ਬਹੁਤ ਕੁਛ ਕਰ ਸਕਦੇ ਆ ਪਰ ਇਹ ਵੀ ਸਿਰਫ ਤਾਂ ਸਿਰਫ ਉਹ ਜਿਹੜੇ ਇੰਡੀਆ ਵਾਲੇ ਕੰਮ ਆ ਨਾ ਉਹਨਾਂ ਦੇ ਉੱਤੇ ਹੀ ਥੋੜਾ ਜਿਹਾ ਸੀਮਤ ਹੋ ਕੇ ਰਹਿ ਗਏ ਆ ਬਈ ਲੋਕਾਂ ਦੇ ਭੋਗਾਂ ਦੇ ਚਲ ਜਾਓ ਲੋਕਾਂ ਦੇ ਪਾਰਟੀਆਂ ਦੇ ਚਲ ਜਾਓ ਮੈਂ ਤਾਂ ਕਹਿੰਦਾ ਇੱਕ ਜਿਹੜੇ ਆਹ ਇਹਨਾਂ ਨੂੰ ਪਾਰਟੀਆਂ ਦੇ ਬਾਰ ਵੀ ਉਹਦੇ ਉੱਤੇ ਸੱਦਦੇ ਆ ਇਹਨਾਂ ਨੂੰ ਵੀ ਥੋੜਾ ਜਿਹਾ ਦੇਖਣਾ ਚਾਹੀਦਾ ਕਰਨਾ ਸਾਨੂੰ ਮਤਲਬ ਕੀ ਹੁੰਦਾ ਆ ਵੀ ਸਾਡੀ ਭੂਆ ਦਾ ਪੁੱਤ ਸਾਡੇ ਵਾਸੀ ਦਾ ਪੁੱਤ ਫਲਾਨੇ ਦਾ ਕੋਈ ਦੂਰ ਦਾ ਇੰਡੀਆ ਤੋਂ ਆ ਜਾਵੇ ਸਾਨੂੰ ਲੈਟਰ ਦੇ ਦੇਵੇ ਸਾਨੂੰ ਚਿੱਠੀ ਮਿਲ ਜਾਵੇ ਸਾਡਾ ਆ ਹੋ ਜਾਵੇ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਸਾਰੇ ਦਾ ਸਾਰਾ ਜ਼ੋਰ ਲੱਗਾ ਆ ਤੇ ਨਾਲ ਦੀ ਨਾਲ ਕੁਛ ਇੱਕ ਅਪਰਚੁਨਿਸਟ ਵੀ ਹੈਗੇ ਆ ਜਿਹਨਾਂ ਨੇ ਮੌਕੇ ਦਾ ਫਾਇਦਾ ਉਠਾਉਣਾ ਹੁੰਦਾ ਆ ਤੇ ਉਹਨਾਂ ਨੇ ਕਾਂ ਇੱਥੇ ਪ੍ਰੋਪਰਟੀਆਂ ਜ਼ੋਨਿੰਗਾਂ ਚੇਂਜ ਕਰਾਉਣੀਆਂ ਜੇ ਗਵਰਨਰ ਸਾਰਾ ਕੁਛ ਕਰਦੇ ਆ ਜੇ ਤੁਸੀਂ ਇੱਥੇ ਹੱਕ ਸੱਚ ਦੀ ਲੜਾਈ ਲੜਦੇ ਆ ਨਾ ਮੈਨੂੰ ਖੁਦ ਹੋ ਗਿਆ 7 ਤੋਂ 8 ਮਹੀਨੇ ਲੜਦੇ ਨੂੰ
ਹਾਂਜੀ
ਜਿਹੜਾ ਡਰਾਈਵਿੰਗ ਸਕੂਲਾਂ ਵਾਲਾ ਮੁੱਦਾ ਆ ਨਾ ਮੈਂ ਕਹਿੰਦਾ ਬਈ ਉਹ ਮੁੱਦਾ ਅੱਜ ਦੀ ਤਰੀਕ ਦੇ ਵਿੱਚ MPP ਤੋਂ ਲੈ ਕੇ ਮਿਸਟਰ ਡੱਗ ਫੋਰਡ ਦੋਨਾਂ ਦੇ ਤੱਕ ਜਿਹੜਾ ਆ ਉਹ ਪਤਾ ਆ ਸਾਰਾ
ਪਤਾ
ਮਨਿਸਟਰ ਆਫ ਐਜੂਕੇਸ਼ਨ, ਮਨਿਸਟਰ ਆਫ ਟਰਾਂਸਪੋਰਟੇਸ਼ਨ ਨੂੰ, ਉਹਨਾਂ ਦੇ ਥੱਲੇ ਸਟਾਫ ਨੂੰ, ਸਾਰਿਆਂ ਨੂੰ, ਈਵਨ ਕਿ ਪਰਸਨਲ ਫੋਨ ਡਾਕ ਫੋਨ ਨਹੀਂ ਮੈਨੂੰ ਦਿੱਤਾ ਆ, ਉਹਦੇ ਉੱਤੇ ਮੈਸੇਜ ਕਰ ਲੈਂਦਾ ਉਹਨਾਂ ਤੇ ਉਹਨਾਂ ਨੂੰ ਵੀ ਸਾਰਾ ਅਵੇਅਰ ਆ। ਪਰ ਫਿਰ ਵੀ ਕਿਤੇ ਨਾ ਕਿਤੇ
ਜਿਹੜੀਆਂ
ਕੁਛ ਇੱਕ ਗੱਲਾਂ ਹੈਗੀਆਂ ਆ, ਜੇ ਅੱਗੇ ਚੱਲ ਕੇ ਨਹੀਂ ਹੋਇਆ ਤੇ ਸਾਂਝੀਆਂ ਜ਼ਰੂਰ ਮੈਂ ਕਰੂੰਗਾ ਬਈ ਅਸੀਂ ਸਾਡੇ ਅਸੀਂ ਕੀ ਕਰਦੇ ਹਾਂ, ਕੀ ਇਹ ਕੁਛ ਇਸ ਕੰਟਰੀ ਦੇ ਵਿੱਚ ਜਿਹੜਾ ਆ ਉਹ ਹੁੰਦਾ ਆ। ਤੁਸੀਂ ਵੀ ਸੁਣ ਕੇ ਹੈਰਾਨ, ਕਿਉਂਕਿ ਜੋ ਕੁਛ ਹੋ ਰਿਹਾ ਆ ਨਾ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਮੈਨੂੰ ਲੱਗਦਾ ਕਿ ਮੈਂ ਨਾ ਤਾਂ ਕਿਤੇ ਥਰਡ ਵਰਲਡ ਕੰਟਰੀ ਦੇ ਵਿੱਚ ਸੁਣੀ ਆ, ਨਾ ਹੀ ਕਦੀ ਮਿਡਲ ਈਸਟ ਵਰਗੀਆਂ ਕੰਟਰੀਆਂ ਜਿਨ੍ਹਾਂ ਦੇ ਵਿੱਚ ਕਹਿੰਦੇ ਬੜੀ ਸਖਤੀ ਆ, ਉੱਥੇ ਵੀ ਨਹੀਂ ਕਦੀ ਕਿਸੇ ਨੇ ਸੁਣੀ ਆ ਕਿ ਰਾਤ ਨੂੰ ਬੰਦਾ ਸੁੱਤਾ ਪਿਆ ਹੋਵੇ ਤੇ ਸਵੇਰ ਨੂੰ ਜਦੋਂ ਉਹ ਜਾਂਦਾ ਹੈ ਤੇ ਉਹਨੂੰ ਪਤਾ ਹੀ ਨਾ ਹੋਵੇ ਵੀ ਉਹਦਾ ਬਿਜ਼ਨਸ
ਹੈਗਾ
ਜਾਂ ਨਹੀਂ। ਗਲਤੀਆਂ ਹਰੇਕ ਜਗ੍ਹਾ ਹੁੰਦੀਆਂ, ਪਰ ਉਹਨਾਂ ਗਲਤੀਆਂ ਦੀ ਪ੍ਰੋਟੋਕਾਲਸ ਹੁੰਦੀਆਂ, ਉਹਨਾਂ ਗਲਤੀਆਂ ਦੇ ਸਟੈਪਸ ਹੁੰਦੇ ਆ, ਰਾਈਟ ਓਕੇ ਆ, ਪਹਿਲਾਂ ਇਹਨੂੰ ਫੋਲੋ ਕਰੋ ਇਹਨੂੰ ਫਿਰ ਜਾ ਕੇ ਆ, ਕਿਉਂਕਿ ਜੱਜ ਵੀ ਜਿਹੜਾ ਫਾਂਸੀ ਦੀ ਸਜ਼ਾ ਸੁਣਾਉਣ ਤੋਂ ਪਹਿਲਾਂ ਅਪੀਲਾਂ ਦਲੀਲਾਂ ਸਾਰੀਆਂ ਸੁਣਦਾ, ਸਾਰੀਆਂ ਸੁਣਦਾ, ਫਿਰ ਰਾਸ਼ਟਰਪਤੀ ਦੀ ਵਿੱਚ ਰਹਿਮ ਦੀ ਅਪੀਲ ਵੀ ਹੁੰਦੀ, ਉਹ ਤੋਂ ਬਾਅਦ ਜਾ ਕੇ ਕਿਸੇ ਨੂੰ ਕਿਤੇ ਫਾਂਸੀ ਲੱਗਦੀ ਆ। ਪਰ ਜਿਹੜਾ ਜੋ ਕੁਛ ਵੀ ਪਿਛਲੇ 7-8 ਮਹੀਨਿਆਂ ਦੇ ਵਿੱਚ ਹੋਇਆ, ਨਾ ਇੱਥੇ ਅਪੀਲਾਂ ਸੀ ਨਾ ਦਲੀਲਾਂ ਸੀਆਂ, ਹਾਂ ਕੁਛ ਇੱਕ ਜਿਹੜੇ ਆ, ਮੈਂ ਇਹ ਨਹੀਂ ਕਹਿੰਦਾ ਵੀ ਕੁਛ ਗਲਤ ਵੀ ਚੀਜ਼ਾਂ ਹੁੰਦੀਆਂ ਆ, ਕਿਉਂਕਿ ਉਹਨਾਂ ਨੂੰ ਅੱਜ ਤੱਕ ਨਾ ਮੈਂ ਕਦੀ ਸਪੋਰਟ ਕੀਤਾ, ਨਾ ਹੀ ਆਪਾਂ ਫਿਊਚਰ ਦੇ ਵਿੱਚ ਜਿਹੜਾ ਆ ਉਹ ਕਰਾਂਗੇ, ਕਿਉਂਕਿ ਜਿੱਥੇ ਰੋਡ ਸੇਫਟੀ, ਪਬਲਿਕ ਸੇਫਟੀ, ਸਟੂਡੈਂਟ ਸੇਫਟੀ ਦੀ ਗੱਲ ਆਉਂਦੀ ਆ, ਉੱਥੇ ਕਦੀ ਵੀ ਅਸੀਂ ਕੰਪਰੋਮਾਈਜ਼ ਨਹੀਂ ਕਰਾਂਗੇ।
ਬਿਲਕੁਲ ਜੀ, ਤੇ ਮੰਗੇ ਭਾਈ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜਦੋਂ ਵੀ ਕੋਈ ਵੀ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਜਿਹੜਾ ਬੰਦਾ ਪਿਛਲੇ 20-25 ਸਾਲ ਤੋਂ ਡਰਾਈਵਿੰਗ ਸਕੂਲ ਦਾ ਪ੍ਰੋਪਰ ਕੰਮ ਕਰ ਰਿਹਾ, ਤੁਸੀਂ ਸਵੇਰ ਨੂੰ ਆਉਂਦੇ ਆ ਦੋ ਬੰਦੇ ਚੋਰਾਂ ਕੋ ਖੜ ਕੇ ਇੱਕ ਲੈਟਰ ਫੜਾਉਂਦੇ ਆ ਤੇ ਕਹਿੰਦੇ ਜੀ ਲੋਕ ਲਾਓ ਤੇ ਚਲੋ ਇੱਥੋਂ ਬਾਅਦ, ਇਹ ਕਿਹੜੀ ਗੱਲ ਹੈ ਬਈ, ਇਹ ਕਿਹੜਾ ਕਾਨੂੰਨ ਹੈ ਕੈਨੇਡਾ
ਦਾ? ਜੀ ਹੁਣ ਮੈਂ ਚਲੋ ਥੋੜਾ ਜਿਹਾ ਕਲੂ ਦੇ ਦਿੰਦਾ।
ਹਾਂਜੀ,
3-4 ਸਕੂਲ ਜਿਹੜੇ ਆ ਨਾ, ਉਹ 4 ਸਕੂਲ, 2-3-4 ਸਕੂਲ ਬੰਦ ਕੀਤੇ ਆ।
ਹਾਂਜੀ,
ਔਰ ਉਹਨਾਂ ਚਾਰਾਂ ਸਕੂਲਾਂ ਨੂੰ ਬੰਦ ਕਰਨ ਦੇ ਪਿੱਛੇ ਕਾਰਨ ਪਤਾ ਕੀ ਨਿਕਲਿਆ?
ਹਾਂਜੀ,
ਜੈਲਸੀ।
ਮਾਈ ਗਾਡ,
ਇੱਕ ਈਮੇਲ ਡਰਾਫਟ ਕੀਤੀ ਗਈ ਕਿਸੇ ਅਣਪਛਾਤੇ ਵਿਅਕਤੀ ਦੇ ਵੱਲੋਂ।
ਓਕੇ,
ਉਸ ਈਮੇਲ ਨੂੰ ਮੈਂ ਤਾਂ ਹੈਰਾਨ ਆ ਕਿ ਅਥਾਰਟੀਆਂ ਦੇ ਕਿ ਇੱਕ ਅਣਪਛਾਤੀ ਈਮੇਲ ਦੇ ਉੱਤੇ ਆ ਕੇ ਤੁਸੀਂ ਐਕਸ਼ਨ।
You are listening to WTOR 770 AM, Youngstown, Toronto. The views expressed on the preceding program may not necessarily be those of the owner or management of WTOR radio station.
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕ ਕਾ ਘੂਮਤਾ ਪਹੀਆ ਕੈਨੇਡਾ ਕੀ ਮੁਇਸ਼ਤ ਕੀ ਤਰੱਕੀ ਕਾ ਜ਼ਾਮਿਨ। ਆਪਕਾ ਟਰੱਕ ਸੜਕੋਂ ਪਰ ਰਾਜ ਕਰੇ ਔਰ ਕੈਨੇਡਾ ਕੀ ਮੁਇਸ਼ਤ ਤਰੱਕੀ ਕੀ ਰਾਹ ਪਰ ਗਾਮਜ਼ਨ ਰਹੇ। ਟਰੱਕ ਮੈਨੂਅਲ ਜਾਂ ਫਿਰ ਆਟੋਮੈਟਿਕ, ਟਰੱਕ ਕੀ ਬਿਹਤਰੀਨ ਸਰਵਿਸ ਕੇ ਲਿਏ ਕੁਇਕ ਟਰੱਕ ਯੂ ਥਰੂ ਆਊਟ ਓਨਟੇਰੀਓ, ਨੋ ਅਪੁਆਇੰਟਮੈਂਟ ਨੀਡਿਡ, ਡਰਾਈਵ ਥਰੂ ਫੈਸਿਲਿਟੀ, ਵਨ ਸਟਾਪ ਸ਼ਾਪ। ਅਬ ਤੀਸਰੀ ਲੋਕੇਸ਼ਨ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਯੂ 519-622-0660, quicktruckloop.com।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ अब महफूज हाथों में है। टर्म्स एंड कंडीशन अप्लाई। आतिशबाजी के नए कानून के तहत ब्रैम्पटन में आतिशबाजी के इस्तेमाल, खरीदारी, खारिज होने वाले मादा, डिस्प्ले या फरोख पर सख्ती से पाबंदी है। इसमें तमाम चमकने वाली रोमन मोमबत्तियां, रॉकेट, ग्राउंड स्पिनर्स, फवारे, उड़ने वाले लालटेन, बम धमाके वगैरह शामिल है। अमल न करने पर आपको 500 से 1 लाख डॉलर तक फाइन हो सकता है। ब्रैम्पटन के रहायशी, नए साल की शाम, कैनेडा डे या दिवाली की आतिशबाजी शहर के ज़ेर क़यादत जगहों पर एंजॉय कर सकते हैं। मजीद जानने के लिए विजिट कीजिए brampton.ca/fireworks।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर वधिया।